ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਤੇ ਦੀ ਰਹਿਮਤ ਮੰਗਾਂ, ਚੱਲਣ ਦੇ ਲਈ ਬਰਕਤ ਮੰਗਾਂ, ਪੰਛੀ ਚਹਿਕਣ ਫਸਲਾਂ ਮੋਲਣ, ਕਣਕਣ ਦੇ ਵਿੱਚ ਕੁਦਰਤ ਮੰਗਾਂ, ਮਾਂ ਬੋਲੀ ਸਤਿਕਾਰੀ ਜਾਵੇ, ਮੈਂ ਇਹ ਦਿਲ ਦੀ ਹਸਰਤ ਮੰਗਾਂ। ਲਓ ਜੀ, ਇਨ੍ਹਾਂ ਹੀ ਦੁਆਵਾਂ ਦੇ ਨਾਲ ਤੇ ਮਨ ਦੀਆਂ ਇੱਛਾਵਾਂ ਤੁਹਾਡੇ ਰੂਬਰੂ ਲਾ ਕੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਕ੍ਰਿਸਟਨ ਤੋਂ ਹਾਜ਼ਰ ਹਾਂ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਹਰਮਨ ਰੇਡੀਓ ਦੇ ਵਿਹੜੇ ਤੇ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਬਹੁਤ ਹੀ ਵਧੀਆ ਗੁਜ਼ਰੇ ਤੇ ਤੁਸੀਂ ਜਿਸ ਕੰਮ ਲਈ ਚੱਲੇ ਹੋ ਘਰ ਤੋਂ ਆਪਣੇ ਸਾਰੇ ਰੁਝੇਵੇਂ ਮਕਾ ਕੇ ਆਪਣੇ ਵੀਕਐਂਡ ਦਾ ਖੂਬ ਇੰਜੋਏ ਕਰਿਓ। ਤੇ ਲਓ ਫਿਰ ਆਪਾਂ ਕਰਦੇ ਹਾਂ ਜੀ ਸ਼ੁਰੂਆਤ ਅੱਜ ਦੇ ਦਿਨ ਦੀ। ਤਰੀਕ ਤੇ ਦਿਨ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਅੱਜ ਦਿਨ ਅੱਜ ਸ਼ੁੱਕਰਵਾਰ ਤੇ ਤਰੀਕ ਹੋ ਚੁੱਕੀ ਹੈ ਜੀ। ਅੱਜ 7 ਅਪ੍ਰੈਲ, 7 ਅਪ੍ਰੈਲ ਤੇ ਸਾਲ ਚੱਲ ਰਿਹਾ 2017 ਤੇ ਟਾਈਮ ਹੋ ਚੁੱਕਾ ਵਾ ਜੀ ਸਿਡਨੀ ਸਮੇਂ ਮੁਤਾਬਕ, ਤਾਂ ਹੁਣ ਮੈਂ ਕਹੂੰਗੀ ਨੀ ਕਿਉਂਕਿ ਹੁਣ ਤਾਂ ਅਸੀਂ ਵੀ ਤੁਹਾਡੇ ਨਾਲ ਰਲ ਗਏ ਹਾਂ ਜੀ, ਕਿਉਂਕਿ ਪਹਿਲਾਂ ਅਸੀਂ 1 ਘੰਟਾ ਅੱਗੇ ਚੱਲ ਰਹੇ ਸੀ ਕਿ ਪਿੱਛੇ ਚੱਲ ਰਹੇ ਸੀ ਤੁਸੀਂ ਦੱਸ ਦਿਓ। ਤੇ ਟਾਈਮ ਹੋ ਚੁੱਕਾ ਜੀ 8:04 ਸਵੇਰ ਦੇ ਤੇ ਆਪਣਾ ਇਹ ਸਾਥ ਰਹੂਗਾ ਜੀ 8 ਤੋਂ 10 ਵਜੇ ਤੱਕ। ਸਾਥ ਜ਼ਰੂਰ ਦੇਣਾ ਮੇਰਾ, ਸਾਥ ਦੇਣ ਲਈ ਬੜਾ ਹੀ ਈਜ਼ੀ ਹੈ ਜੀ, ਟੈਲੀਗ੍ਰਾਮ ਜਾਂ ਫਿਰ ਈਮੇਲ ਦੇ ਜ਼ਰੀਏ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਜ਼ਰੂਰ ਦੱਸੂਗੀ ਪ੍ਰੋਗਰਾਮ ਦੇ ਵਿੱਚ ਹੋਰ ਕਿਹੜੀਆਂ ਗੱਲਾਂ ਕਰਾਂਗੇ, ਗੁਜ਼ਾਰਿਸ਼ ਵੀ ਪਾਵਾਂਗੇ ਤੇ ਤੁਹਾਡੇ ਮੈਸੇਜ ਵੀ ਲਵਾਂਗੇ ਤੇ ਸੋਹਣੇ ਸੋਹਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਾਂਗੇ। ਪਰ ਪਹਿਲਾਂ ਸੁਣਦੇ ਹਾਂ ਜੀ ਇੱਕ ਗੀਤ ਨਰਸੇਮ ਜੱਸਰ ਤੇ ਕੁਲਜੀਤ ਝੰਜਰ ਦੀ ਆਵਾਜ਼ ਦੇ ਵਿੱਚ ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਹੋ
ਪਿਤਾ ਨੂੰ ਹੀ ਮਿਲਣ ਮੁਰਾਦ ਤੇ ਮਿਹਨਤਾਂ ਨੂੰ ਫਲ ਲੱਗਦੇ ਨੇ ਉਹਦੀ ਰਜ਼ਾ ਜੇ ਹੋਵੇ ਜਸੜਾ ਤਾਂ ਪਾਣੀ ਉੱਚਿਆਂ ਵੱਲ ਵੀ ਵਗਦੇ ਤੇਰੀ ਰਹਿਮਤ ਸਾਰੀ ਹੈ ਮੇਰੀ ਮਿਹਨਤ ਜਾਰੀ ਹੈ ਤੇਰੀ ਰਹਿਮਤ ਸਾਰੀ ਹੈ ਸੱਚੇ ਨੇ ਕੁਝ ਕੌਲ ਕਰਾਰਾਂ ਵਾਲੇ ਨੇ ਉਹ ਸਾਇੰਸ ਵੀ ਇਹਨੂੰ ਕਿੱਥੇ ਪੜ ਲੂ ਸਾਇੰਸ ਵੀ ਇਹਨੂੰ ਕਿੱਥੇ ਪੜ ਲੂ ਕੁਦਰਤ ਤੇਰੀ ਬਲਹਾਰੀ ਹੈ ਮੇਰੀ ਮਿਹਨਤ ਜਾਰੀ ਹੈ ਤੇਰੀ ਰਹਿਮਤ ਸਾਰੀ ਹੈ ਮੇਰੀ ਮਿਹਨਤ ਜਾਰੀ ਹੈ ਤੇਰੀ ਰਹਿਮਤ ਸਾਰੀ ਹੈ ਪਾਟੇ ਨੂੰ ਫਕਰ ਹੁੰਦੇ ਦਿਲ ਦੇ ਰਾਜੇ ਜੱਗ ਦੇਖੇ ਸੱਥਰ ਪਾਟੇ ਨੂੰ ਉਹ ਚਰਖੜੀਆਂ ਤੇ ਤਾਂ ਹੀ ਚੜ ਗਏ ਚਰਖੜੀਆਂ ਤੇ ਤਾਂ ਹੀ ਚੜ ਗਏ ਤੇਰੀ ਰਜ਼ਾ ਪਿਆਰੀ ਹੈ ਮੇਰੀ ਮਿਹਨਤ ਜਾਰੀ ਹੈ ਤੇਰੀ ਰਹਿਮਤ ਸਾਰੀ ਹੈ ਮੇਰੀ ਮਿਹਨਤ ਜਾਰੀ ਹੈ ਤੇਰੀ ਰਹਿਮਤ ਸਾਰੀ ਹੈ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਤਰਸੇਮ ਜੱਸਰ ਦੀ ਆਵਾਜ਼ ਦੇ ਵਿਚ ਬਾਕੀ ਜੀ ਉਹਦੀ ਜਿਹੜੀ ਰਹਿਮਤ ਆ ਉਸਦਾ ਕੋਈ ਮੁੱਲ ਨਹੀਂ ਹੁੰਦਾ ਪਰ ਅਸੀਂ ਉਸਦੀ ਰਹਿਮਤ ਨੂੰ ਨਹੀਂ ਮੰਨਦੇ ਉਹ ਕਹਿੰਦੇ ਆ ਨਾ ਕਿ ਜੇ ਤੂੰ ਹਰ ਫੈਸਲਾ ਨਾ ਰਕੀਬਾਂ ਤੇ ਛੱਡਦਾ ਜੇ ਤੂੰ ਹਰ ਫੈਸਲਾ ਨਾ ਰਕੀਬਾਂ ਤੇ ਛੱਡਦਾ ਤੇਰਾ ਨਾ ਮਿਲਣਾ ਮੈਂ ਨਸੀਬਾਂ ਤੇ ਛੱਡਦਾ ਰੱਬਾ ਤੇਰੇ ਨਾਂ ਤੇ ਜਿੰਨਾ ਪਾਏ ਉਜਾੜੇ ਕਿਉਂ ਨਹੀਂ ਸੱਪ ਉਹਨਾਂ ਜੀਭਾਂ ਤੇ ਛੱਡਦਾ ਤੋ ਲਓ ਜੀ ਰੱਬ ਦੇ ਨਾਂ ਤੇ ਪਵਾੜੇ ਵੀ ਅਸੀਂ ਪਾਉਂਦੇ ਹਾਂ ਤੇ ਬਾਕੀ ਜੋ ਐਂਡ ਦੇ ਵਿਚ ਅਸੀਂ ਕਹਿੰਦੇ ਹਾਂ ਕਿ ਇਹ ਸਭ ਰੱਬ ਦੀ ਕਰਨੀ ਆ ਕਰਨ ਕਰਾਵਨ ਤੂੰ ਹੀ ਤੂੰ ਕਰਨ ਕਰਾਵਨ ਤਾਂ ਉਹੀ ਆ ਪਰ ਕਰਦੇ ਤਾਂ ਅਸੀਂ ਆ ਜੋ ਭਾਵ ਸਾਡੇ ਮਨ ਦੇ ਵਿਚ ਆ ਕਿਤੇ ਨਾ ਕਿਤੇ ਉਹ ਸਾਡੇ ਸਾਹਮਣੇ ਫਿਰ ਉਜਾਗਰ ਹੋਈ ਜਾਂਦਾ ਦੂਸਰਿਆਂ ਦੇ ਸਾਹਮਣੇ ਵੀ ਤੋ ਗੱਲ ਕਰੀਏ ਜੀ ਇੱਧਰ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸਾਡੇ ਲਿਸਨਰ ਜੁੜਨਾ ਸ਼ੁਰੂ ਹੋ ਚੁੱਕਿਆ ਸੀ ਪਰ ਮੈਂ ਦੱਸ ਦੇਵਾਂ ਤੁਸੀਂ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਟੈਲੀਗ੍ਰਾਮ ਦਾ ਨੰਬਰ ਹੈ ਜੀ +9171804489 ਤੇ ਫਿਰ ਤੁਸੀਂ ਈਮੇਲ ਕਰ ਸਕਦੇ ਹੋ request@harmanradio.com ਤੇ ਤੇ ਲਓ ਜੀ ਫਿਰ ਚਲੇ ਆਓ ਕਰਾਂਗੇ ਗੱਲਾਂ ਬਾਤਾਂ ਤੇ ਨਾਲ ਹੀ ਦੇਖਾਂਗੇ ਅੱਜ ਦੀਆਂ ਖਬਰਾਂ ਦੇ ਵਿਚ ਕੀ ਹੋ ਰਿਹਾ ਵਾ ਕੁਛ ਆਸਟ੍ਰੇਲੀਆ ਦੇ ਵਿਚ ਵੀ ਕਾਫੀ ਇੰਟਰਸਟਿੰਗ ਹੋਇਆ ਵਾ ਉਸ ਦੇ ਬਾਰੇ ਵੀ ਜ਼ਰੂਰ ਦੱਸੂਗੀ ਤੇ ਇਸ ਤੋਂ ਇਲਾਵਾ ਇੰਡੀਆ ਤੋਂ ਵੀ ਕੁਛ ਮੰਦ ਭਾਗੀਆਂ ਖਬਰਾਂ ਵੀ ਆ ਰਹੀਆਂ ਨੇ ਸੋ ਜ਼ਰੂਰ ਗੱਲਬਾਤ ਕਰਾਂਗੇ ਉਸ ਦੇ ਬਾਰੇ ਮਿੰਟੂ ਬ੍ਰਾਂਡ ਜੀ ਨਾਲ ਜਿਹੜੇ ਕਿ ਥੋੜਾ ਟਾਈਮ ਦੇ ਵਿਚ ਹੀ ਐਡੀਲੇਡ ਸਟੂਡੀਓ ਤੋਂ ਸਾਡੇ ਨਾਲ ਰਾਬਤਾ ਕਾਇਮ ਕਰਨਗੇ ਤੇ ਸਪੈਸ਼ਲ ਥੈਂਕਸ ਤੇ ਵੈਲਕਮ ਕਹਿੰਦੇ ਹਾਂ ਜੀ ਸਰਬਜੀਤ ਸਿੰਘ ਨੂੰ ਜਿਹੜੇ ਕਿ ਹਮੇਸ਼ਾ ਦੀ ਤਰ੍ਹਾਂ ਵੱਟੇ ਫੜ ਕੇ ਉੱਠ ਕੇ ਤੁਹਾਡੇ ਤੱਕ ਤੁਹਾਡੀ ਪਸੰਦ ਦੇ ਗਾਣੇ ਪਹੁੰਚਾਉਂਦੇ ਨੇ ਤੇ ਸਾਨੂੰ ਸਹਿਯੋਗ ਵੀ ਦਿੰਦੇ ਨੇ ਸਪੈਸ਼ਲ ਵੈਲਕਮ ਉਹਨਾਂ ਦਾ ਜੀ ਸਾਡੇ ਸਾਰਿਆਂ ਵੱਲੋਂ ਤੇ ਤੁਸੀਂ ਵੀ ਜੀ ਚਲੇ ਆਓ ਤੁਹਾਡਾ ਸਾਰਿਆਂ ਦਾ ਤਾਂ ਮੋਸਟ ਵੈਲਕਮ ਆ ਕਿਉਂਕਿ ਪ੍ਰੋਗਰਾਮ ਵੀ ਤੁਹਾਡਾ ਵਾ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਹੀ ਗੱਲਾਂ ਕਰਨੀਆਂ ਨੇ ਤੇ ਗੱਲਾਂ ਬਾਤਾਂ ਦੇ ਸਿਲਸਿਲੇ ਵਿਚ ਗੁਜ਼ਾਰਤ ਵੀ ਪਾਵਾਂਗੇ ਤੇ ਗੱਲ ਕਰਾਂਗੇ ਜ਼ਿੰਦਗੀ ਦੇ ਵਿਚ ਕਿੱਦਾਂ ਦੇ ਤਜਰਬੇ ਮਿਲਦੇ ਆ ਸਾਨੂੰ ਕਿਉਂਕਿ ਜ਼ਿੰਦਗੀ ਹੈ ਜਿਹੜੀ ਆਪਣੇ ਆਪ ਦੇ ਵਿਚ ਹੀ ਬਹੁਤ ਵੱਡਾ ਤਜਰਬਾ ਵਾ ਪਰ ਇਸ ਰਸਤੇ ਵਿਚ ਮਿਲਣ ਵਾਲੇ ਲੋਕ ਕਈ ਵਾਰੀ ਬਹੁਤ ਕੁਛ ਸਿਖਾ ਜਾਂਦੇ ਆ ਸੋ ਕੀ ਸਿੱਖਿਆ ਤੁਸੀਂ ਆਪਣੇ ਇਸ ਸਫ਼ਰ ਦੇ ਦੌਰਾਨ ਜ਼ਰੂਰ ਸਾਂਝੇ ਕਰਨਾ ਸਾਡੇ ਨਾਲ ਕੁਝ ਖੱਟੇ ਤੇ ਕੁਝ ਮਿੱਠੇ ਪਲ ਕੁਝ ਚੰਗੇ ਵੀ ਹੁੰਦੇ ਆ ਜੋ ਸਿੱਖਿਆ ਦੇ ਕੇ ਜਾਂਦੇ ਆ ਪਰ ਸਿੱਖਿਆ ਤਾਂ ਚਾਹੇ ਚੰਗੇ ਹੋਣ ਚਾਹੇ ਮਾੜੇ ਹੋਣ ਸਿਖਾ ਕੇ ਤਾਂ ਸਾਰੇ ਹੀ ਜਾਂਦੇ ਆ ਪਰ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜੀ ਕੁਝ ਐਸੇ ਪਲ ਕੋਈ ਐਸੀ ਘਟਨਾ ਕੋਈ ਐਸੀ ਗੱਲ ਜਿਸ ਨੇ ਤੁਹਾਨੂੰ ਦੁਖੀ ਵੀ ਕੀਤਾ ਪਰ ਨਾਲ ਨਾਲ ਇੱਕ ਸਬਕ ਵੀ ਦੇ ਕੇ ਗਈ। ਸੋ ਜ਼ਰੂਰ ਚਲੇ ਆਇਓ ਜੀ, ਫਿਰ ਟੈਲੀਗ੍ਰਾਮ ਤੇ ਜਾਂ ਫਿਰ ਈਮੇਲ ਦੇ ਜ਼ਰੀਏ। ਬਿਜ਼ੀ ਹੋ ਤਾਂ ਤੁਸੀਂ ਵੋਇਸ ਮੈਸੇਜ ਵੀ ਕਰ ਸਕਦੇ ਹੋ, ਤੁਹਾਨੂੰ ਨੰਬਰ ਮੈਂ ਤੁਹਾਨੂੰ ਆਲਰੇਡੀ ਦੱਸ ਹੀ ਚੁੱਕੀ ਹਾਂ। ਸੋ ਗੱਲ ਕਰਦੇ ਹਾਂ ਜੀ ਹੁਣ ਅੱਜ ਦੇ ਵਿਚਾਰ ਦੀ, ਕੀ ਕਹਿੰਦਾ ਅੱਜ ਦਾ ਵਿਚਾਰ। ਸੋ ਕਹਿੰਦੇ ਕਿ ਜ਼ਮੀਨ ਅੱਛੀ ਹੋ, ਖਾਦ ਅੱਛੀ ਹੋ, ਪਰ ਪਾਣੀ ਅਗਰ ਖਾਰਾ ਹੋ ਤਾਂ ਫੁੱਲ ਨਹੀਂ ਖਿਲਦੇ। ਭਾਵ ਅੱਛਾ ਹੋ, ਵਿਚਾਰ ਵੀ ਅੱਛਾ ਹੋ, ਮਗਰ ਵਾਣੀ ਖਰਾਬ ਹੋ ਤਾਂ ਸੰਬੰਧ ਵੀ ਨਹੀਂ ਟਿਕਦੇ। ਸੋ ਬਿਲਕੁਲ ਜੀ ਏਦਾਂ ਹੀ ਹੁੰਦਾ ਵਾ, ਜ਼ਮੀਨ ਵਧੀਆ ਹੋਵੇ ਤੇ ਖਾਦ ਵੀ ਚੰਗੀ ਪਾਈਏ, ਤੇ ਜੇਕਰ ਪਾਣੀ ਖਾਰਾ ਪੈ ਜਾਵੇ ਉਸਦੇ ਵਿੱਚ ਤਾਂ ਫਸਲ ਆ ਜਿਹੜੀ ਉਹ ਵਧੀਆ ਨਹੀਂ ਹੁੰਦੀ ਤੇ ਝਾੜਾ ਜਿਹੜਾ ਸਾਨੂੰ ਉਸਦਾ ਨਹੀਂ ਮਿਲਦਾ। ਉਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਆ, ਉਸੇ ਤਰ੍ਹਾਂ ਸਾਡੀ ਲਾਈਫ ਆ। ਅਗਰ ਸਾਡੇ ਮਨ ਦੇ ਵਿੱਚ ਚੰਗਾ ਸੋਚਣਾ ਵੀ ਆ ਤੇ ਸਾਡੇ ਵਿਚਾਰ ਜੋ ਅਸੀਂ ਸੋਚਦੇ ਹਾਂ ਉਹ ਵੀ ਚੰਗੀ ਸੋਚ ਵੀ ਚੰਗੀ ਆ, ਪਰ ਅਗਰ ਸਾਡੀ ਬੋਲੀ ਖਰਾਬ ਆ ਤਾਂ ਉਸ ਦੇ ਨਾਲ ਜਿਹੜੇ ਸਾਡੇ ਰਿਸ਼ਤੇ ਨਾਤੇ, ਸਾਡੇ ਸੰਬੰਧ ਕਿਸੇ ਨਾਲ ਵੀ ਆ ਉਹ ਖਰਾਬ ਹੋ ਜਾਂਦੇ ਆ। ਸੋ ਚੰਗਾ ਸੋਚੋ ਤੇ ਚੰਗਾ ਬੋਲੋ। ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਇੰਨਾ ਸੋਚੋ ਕਿ ਅਗਲੇ ਨੂੰ ਵੀ ਦੁੱਖ ਲੱਗ ਸਕਦਾ ਵਾ। ਤੁਸੀਂ ਜੋ ਕਹਿ ਰਹੇ ਹੋ ਕਿ ਉਹ ਮਜ਼ਾਕ ਦੇ ਵਿੱਚ ਆ, ਕੀ ਸਾਹਮਣੇ ਵਾਲਾ ਇਨਸਾਨ ਆ ਜਿਹੜਾ ਉਹਦੀ ਕੀ ਸਿਚੁਏਸ਼ਨ ਆ। ਸੋ ਕਹਿੰਦੇ ਹੁੰਦੇ ਆ ਨਾ, ਪਹਿਲਾਂ ਸੋਚੋ ਤੇ ਫੇਰ ਕੁਛ ਕਹੋ, ਪਹਿਲਾਂ ਤੋਲੋ ਫਿਰ ਬੋਲੋ। ਸਿਆਣਿਆਂ ਦੀ ਕਹਾਵਤ ਵੀ ਏਦਾਂ ਦੀ ਹੋਈ ਆ। ਲਓ ਜੀ, ਮੇਰੀਆਂ ਗੱਲਾਂ ਤਾਂ ਮੁੱਕਣੀਆਂ ਨੀ ਹੈਗੀਆਂ ਤੇ ਤੁਸੀਂ ਦੱਸੋ ਤੁਹਾਡੇ ਸ਼ਹਿਰਾਂ ਦਾ ਅੱਜ ਦਾ ਮੌਸਮ ਕੀ ਕਹਿੰਦਾ ਵਾ। ਸੋ ਬ੍ਰਿਸਬਨ ਦੇ ਮੌਸਮ ਦੀ ਗੱਲ ਕਰੀਏ ਜੀ, ਧੁੱਪ ਆ ਗਈ ਆ ਜੀ ਸਾਡੇ ਵਿਹੜੇ ਦੇ ਵਿੱਚ ਤਾਂ ਸੂਰਜ ਦੇਵਤਾ ਜੀ ਗੁੱਡ ਮਾਰਨਿੰਗ ਕਦੋਂ ਦੇ ਕਹਿ ਚੁੱਕੇ ਆ। ਤੇ ਇੱਥੇ ਦਾ ਜਿਹੜਾ ਮੌਸਮ ਆ, ਵੈਸੇ ਠੰਡ ਸ਼ੁਰੂ ਹੋ ਗਈ ਆ, ਮੌਸਮ ਨਿੱਘਾ ਨਿੱਘਾ ਵਾ, ਕੋਟੀ ਪਾਈ ਬੈਠੀ ਆ ਮੈਂ ਤਾਂ। ਹੁਣ ਤੁਸੀਂ ਦੱਸ ਦੋ ਜੀ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਦਾ ਮੌਸਮ ਆ ਤੇ ਕਿੰਨੀ ਕੁ ਠੰਡ ਸ਼ੁਰੂ ਹੋ ਗਈ ਆ, ਹਨਾ। ਤੇ ਇਹ ਤਾਂ ਹੁਣ ਤੁਸੀਂ ਦੱਸਿਓ ਜੀ, ਪਰ ਸਾਡੇ ਅੱਜ ਇੱਥੇ ਬੱਦਲਬਾਈ ਬਣੀ ਰਹੂਗੀ ਤੇ ਪਰ ਕੱਲ ਨੂੰ ਅਸੀਂ ਜਾ ਰਹੇ ਹਾਂ ਜੀ ਵਿਸਾਖੀ ਦੇ ਮੇਲੇ ਤੇ। ਦੱਸੂਗੀ ਕਿੱਥੇ ਜਾਣਾ, ਜਾਣਾ ਹੋਇਆ ਤਾਂ ਤੁਸੀਂ ਵੀ ਆ ਜਾਓ, ਵੀਕਐਂਡ ਆ, ਸਾਰੇ ਜਾਣੇ ਇਕੱਠੇ ਰਲ ਕੇ ਮੇਲਾ ਦੇਖਾਂਗੇ। ਪਰ ਫਿਲਹਾਲ ਚੱਲਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਗਾਣੇ ਵੱਲ। ਮਿਸ ਪੂਜਾ ਦਾ ਗਾਇਆ ਹੋਇਆ ਸੋਹਣਾ, ਪਰ ਹਾਂ ਗਾਣਾ ਸੁਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੰਨਾ ਕਹਿ ਸਕਦੀ ਹਾਂ, ਇੰਨਾ ਜ਼ਰੂਰ ਕਹੂੰਗੀ, ਕਹਿ ਸਕਦੀ ਨੀ ਕਹੂੰਗੀ, ਕਿ ਤੁਸੀਂ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਚਲੇ ਆਓ ਤੁਸੀਂ ਵੀ ਫਿਰ ਆਪਣੀ ਫਰਮਾਇਸ਼ ਦਾ ਗਾਣਾ ਤੇ ਉਸ ਗਾਣੇ ਦੇ ਸਿੰਗਰ ਦਾ ਨਾਮ ਲੈ ਕੇ ਫਟਾਫਟ ਭੇਜ ਦੋ ਟੈਲੀਗ੍ਰਾਮ ਤੇ ਆਪਾਂ ਗਾਣਾ ਤੁਹਾਡਾ ਜ਼ਰੂਰ ਪਲੇ ਕਰਾਂਗੇ। ਫਿਰ ਨਾ ਕਿਹੋ ਕਿ ਬੋਲੀ ਆਪਣੀ ਪਸੰਦ ਦੇ ਗਾਣੇ ਪਲੇ ਕਰਕੇ ਚੱਲ ਜਾਂਦੀ ਆ, ਸਾਡੇ ਗਾਣੇ ਤਾਂ ਰਹਿ ਹੀ ਜਾਂਦੇ ਆ। ਸੋ ਗਾਣੇ ਤੁਸੀਂ ਸਾਨੂੰ ਫਟਾਫਟ ਭੇਜ ਦਿਓ ਤਾਂ ਜੋ ਪ੍ਰੋਗਰਾਮ ਦੇ ਵਿੱਚ ਟਾਈਮ ਰਹਿੰਦੇ ਰਹਿੰਦੇ ਆਪਾਂ ਤੁਹਾਡੇ ਗਾਣੇ ਸੁਣ ਲਈਏ, ਨਾਲੇ ਮੈਂ ਵੀ ਸੁਣ ਲੂੰਗੀ ਕਿਦਾਂ ਦੇ ਗਾਣੇ ਸੁਣਦੇ ਹੋ ਤੁਸੀਂ। ਲਓ ਜੀ ਫਿਰ ਸੁਣਦੇ ਆ ਮਿਸ ਪੂਜਾ ਦਾ ਗਾਇਆ ਹੋਇਆ ਗਾਣਾ, ਬੜਾ ਹੀ ਪਿਆਰਾ ਗਾਇਆ।
जाने मेरिए मैं तेरा हां हां जी तेरा तू कर ले यकीन मैनू प्यारे बस तेरे नाल हां जी तेरे नाल वक्त ना करी तू ही मेरी दुनिया जहान वे तेरे बाजो कौन है मेरा है देखा तेनू नित सुबह शाम वे ताई खिड़दा है मेरा चेहरा हाय ओ मेरी जान ना हो परेशान बिना तेरे मेरा सरना नहीं ये माया तेरी खैर होवे चारों पैर शाला होर कुछ मंगदा नहीं
ਰਹੀ ਸਾਰ ਨਾ ਅੱਖਾਂ ਲੜੀਆਂ ਤੇ ਕੀ ਵਕਤ ਹੋ ਗਿਆ ਘੜੀਆਂ ਤੇ ਸਾਨੂੰ ਲੋੜ ਸੱਜਣ ਦੀਆਂ ਬਾਤਾਂ ਦੀ ਤੈਨੂੰ ਮਾਣ ਕਿਤਾਬਾਂ ਪੜ੍ਹੀਆਂ ਤੇ ਤੂੰ ਵਕਤ ਦੇਖਦਾ ਘੜੀਆਂ ਤੇ ਲਓ ਜੀ ਫਿਰ ਵਕਤ ਘੜੀਆਂ ਤੇ ਤੁਸੀਂ ਵੀ ਸਾਰੇ ਦੇਖ ਲਵੋ ਕਿਉਂਕਿ ਟਾਈਮ ਆ ਜਿਹੜਾ ਉਹ ਆਲਰੇਡੀ ਹੋ ਚੁੱਕਾ ਵਾ ਹੋ ਚੁੱਕਾ ਜੀ ਖਬਰਾਂ ਬਾਰੇ ਗੱਲ ਕਰਨ ਦਾ ਤੇ ਖਬਰਾਂ ਬਾਰੇ ਗੱਲਬਾਤ ਆਪਾਂ ਕਰਦੇ ਹਾਂ ਮੀਟੂ ਬਰਾੜ ਜੀ ਦੇ ਨਾਲ ਜਿਹੜੇ ਕਿ ਪ੍ਰੋਗਰਾਮ ਦੇ ਵਿਚ ਆਲਰੇਡੀ ਸ਼ਿਰਕਤ ਕਰ ਚੁੱਕੇ ਨੇ ਐਡੀਲੇਡ ਸਟੂਡੀਓ ਤੋਂ ਸੋ ਸਾਰਿਆਂ ਤੋਂ ਪਹਿਲਾਂ ਕਹਿੰਦੇ ਹਾਂ ਉਹਨਾਂ ਨੂੰ ਨਿੱਘੀ ਜੀ ਆਇਆਂ ਹਾਂਜੀ ਕਰ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਅੱਜ ਦੀ ਸਵੇਰ ਵਿਚ
ਬਹੁਤ ਮਿਹਰਬਾਨੀ ਬੋਬੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਣਾ ਤੇ ਆਸ ਦੁਆ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਖੂਬਸੂਰਤ ਰਹੇ ਅੱਜ ਦਾ
ਹਾਂਜੀ ਮੌਸਮ ਤੁਹਾਡੇ ਐਡੀਲੇਡ ਦਾ ਕੀ ਕਹਿੰਦਾ ਬਰਾੜ ਸਾਹਿਬ
ਬੜਾ ਸਾਫ਼ ਸੁਥਰਾ ਮੌਸਮ ਹੈ ਜੀ ਅੱਜ ਆਸਮਾਨ ਬੜਾ ਸਾਫ਼ ਆ ਟੈਂਪਰੇਚਰ ਵੀ ਜਿਹੜਾ 20-22 ਰਹਿਣ ਦੀ ਆਸ ਆ ਤੇ ਉਮੀਦ ਆ ਜੀ ਹੁਣ ਜਿਹੜਾ ਅਸੀਂ ਅਰਦਾਸ ਦੁਆ ਕੀਤੀ ਹੈ ਵੀ ਖੇਡਾਂ ਤੱਕ ਮੌਸਮ ਏਦਾਂ ਹੀ ਰਹੇ
ਜੀ ਸੋ ਬਹੁਤ ਵਧੀਆ ਗੱਲ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਾ ਅਸੀਂ ਟੋਪਿਕ ਵੀ ਬਰਾੜ ਸਾਹਿਬ ਇਹੀ ਰੱਖਿਆ ਕਿ ਜ਼ਿੰਦਗੀ ਦੇ ਵਿੱਚ ਸਾਨੂੰ ਕਈ ਤਰ੍ਹਾਂ ਦੇ ਲੋਕ ਮਿਲਦੇ ਨੇ ਸੋ ਕੋਈ ਚੰਗੇ ਅਨੁਭਵ ਦੇ ਕੇ ਜਾਂਦੇ ਨੇ ਕਿਸੇ ਨਾ ਕਿਸੇ ਤੋਂ ਜਿਹੜੇ ਮਾੜਾ ਵੀ ਕੁਛ ਕਰਕੇ ਜਾਂਦੇ ਨੇ ਸਿੱਖਣ ਨੂੰ ਜ਼ਰੂਰ ਮਿਲਦਾ ਸੋ ਹੁਣੇ ਹੁਣੇ ਅਸੀਂ ਤੁਹਾਨੂੰ ਇੱਕ ਗਾਣਾ ਸੁਣਾਇਆ ਤੁਸੀਂ ਵੀ ਜ਼ਰੂਰ ਸੁਣਿਆ ਹੋਏਗਾ ਮਿਸ ਪੂਜਾ ਦਾ ਸੋ ਗਾਣਾ ਸੁਣਦੇ ਸੁਣਦੇ ਦਿਮਾਗ ਦੇ ਵਿੱਚ ਇੱਕ ਖਿਆਲ ਆਇਆ ਕਿ ਮਿਸ ਪੂਜਾ ਬਾਅਦ ਵਿਆਹ ਤੋਂ ਬਾਅਦ ਵੀ ਉਹਨਾਂ ਦੇ ਨਾਮ ਅੱਗੇ ਮਿਸ ਹੀ ਰਹੂਗਾ ਜਾਂ ਫਿਰ ਉਹ ਆਪਣਾ ਨਾਮ ਚੇਂਜ ਕਰਨਗੇ ਤੇ ਜਾਂ ਫਿਰ ਇਸ ਦੇ ਪਿੱਛੇ ਕੀ ਸਟੋਰੀ ਹੈ ਤੁਸੀਂ ਕੀ ਕਹੋਗੇ ਇਸ ਬਾਰੇ
ਦੇਖੋ ਤੜਕੇ ਤੜਕੇ ਖਬਰਾਂ ਤੋਂ ਬਾਹਰ ਦੀ ਗੱਲ ਕਰਨੀ ਹੈ ਤਾਂ ਮੇਰੇ ਲਈ ਔਖੀ ਪਰ ਬਾਕੀ ਇੱਕ ਸਵਾਲ ਆ ਤੇ ਕਈ ਚੀਜ਼ਾਂ ਬੜੀਆਂ ਗੁੰਝਲਦਾਰ ਹੁੰਦੀਆਂ ਖਾਸ ਕਰਕੇ ਇੱਕ ਫਿਲਾਸਫਰ ਦੀ ਨਿਗਾਹ ਨਾਲ ਜੇ ਦੇਖਿਆ ਜਾਵੇ ਤਾਂ ਫਿਲਾਸਫਰ ਦਾ ਦੇਖਣ ਦਾ ਨਜ਼ਰੀਆ ਥੋੜਾ ਜਿਹਾ ਆਮ ਲੋਕਾਂ ਨਾਲੋਂ ਵੱਖ ਹੁੰਦਾ ਤੇ ਉਹ ਇਹੋ ਜਿਹੇ ਕਈ ਵਾਰੀ ਫਿਲਾਸਫਰ ਸਵਾਲ ਖੜੇ ਕਰ ਦਿੰਦੇ ਆ ਜਿਹੜੇ ਕਿ ਜਿਨ੍ਹਾਂ ਦਾ ਹੱਲ ਕੋਈ ਕਿਤੇ ਹੁੰਦਾ ਹੀ ਨਹੀਂ ਕੱਢ ਹੀ ਨਹੀਂ ਸਕਦਾ ਕੋਈ ਹੱਲ ਤਾਂ ਇਹ ਵੀ ਹੈ ਜੀ ਮੈਨੂੰ ਲੱਗਦਾ ਜਿਹੜਾ ਇਹ ਮਿਸ ਪੂਜਾ ਦਾ ਜਿਹੜਾ ਵਿਆਹ ਨਾ ਕਰਾਉਣ ਦਾ ਕਾਰਨ ਵੀ ਤਾਂ ਇਹ ਹੋ ਸਕਦਾ ਵੀ ਉਹਨੇ ਜਿਹੜਾ ਆਪਣੇ ਨਾਂ ਦਾ ਇੱਕ ਦਾਇਰਾ ਬਣਾ ਲਿਆ ਦਾਇਰੇ 'ਚ ਸੀਮਤ ਹੋ ਗਈ ਉਹ ਆਪਣੇ ਨਾਂ ਦੇ ਦਾਇਰੇ 'ਚ ਤਾਂ ਉਹਨੂੰ ਹੁਣ ਬੜਾ ਮੁਸ਼ਕਲ ਹੋ ਜਾਣਾ ਇਸ ਤੋਂ ਬਾਅਦ ਜਿਹੜਾ ਇਹਦੇ ਮਿਸ ਲਿਖਣਾ ਆਪਣੇ ਅੱਗੇ ਜੇ ਵਿਆਹ ਤੋਂ ਬਾਅਦ ਇਸ ਲਈ ਮੈਨੂੰ ਲੱਗਦਾ ਸ਼ਾਇਦ ਹੋ ਸਕਦਾ ਵੀ ਇਹ ਵਿਆਹ ਹੀ ਨਾ ਕਰਾਵੇ ਸਾਰੀ ਉਮਰ ਤੇ ਆਪਣਾ ਜਿਹੜਾ ਨਾਂ ਦੀ ਲਾਜ ਨੂੰ ਰੱਖ ਸਕੇ ਕਿਉਂਕਿ ਕਾਫੀ ਔਖਾ ਹੋ ਜਾਣਾ ਏਡੇ ਵੱਡੇ ਮੁਕਾਮ ਤੇ ਪਹੁੰਚ ਕੇ ਤੁਸੀਂ ਨਾਂ ਨਹੀਂ ਚੇਂਜ ਕਰ ਸਕਦੇ ਆਪਣਾ ਨਾਂ ਬਦਲਣਾ ਬਹੁਤ ਔਖਾ ਹੋ ਜਾਂਦਾ ਤੁਹਾਡੀ ਪਛਾਣ ਬਣ ਜਾਂਦੀ ਆ ਸੋ ਕਾਫੀ ਇੱਕ ਵਾਕਿਆ ਗੁੰਝਲਦਾਰ ਸਵਾਲ ਆ ਜੇ ਸੋਚਿਆ ਜਾਵੇ ਤਾਂ ਵੀ ਕੀ ਤਾਂ ਕਰਕੇ ਵਿਆਹ ਨਹੀਂ ਕਰਾਇਆ ਜਾ ਰਿਹਾ ਨਾਂ ਲਿਖੇ ਕਰਕੇ ਜਾਂ ਕੁਛ ਹੋਰ ਕਾਰਨ ਆ ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਜੀ ਕੁਝ ਇੱਕ ਨਾਂ ਇਹੋ ਜਿਹੇ ਹੁੰਦੇ ਆ ਜਿਹੜੇ ਨਾ ਜਿਨ੍ਹਾਂ ਕੋਲ ਟੈਲੈਂਟ ਬਹੁਤ ਹੁੰਦਾ ਗਾਉਣਾ ਗਾਉਣ ਦੇ ਮਾਮਲੇ ਚ ਜੇ ਗੱਲ ਕਰੀਏ ਤਾਂ ਮਿਸ ਪੂਜਾ ਨੂੰ ਗਾਉਣਾ ਆਉਂਦਾ, ਇਸ ਤੋਂ ਮੁਨਕਰ ਨਹੀਂ ਹੋ ਸਕਦੇ, ਚਾਹੇ ਜਿੰਨਾ ਮਰਜ਼ੀ ਕੋਈ ਕੁਛ ਕਹੀ ਜਾਵੇ, ਉਹਨੂੰ ਸੁਰਾਂ ਦਾ ਗਿਆਨ ਆ, ਉਹਨੂੰ ਗਾਉਣਾ ਆਉਂਦਾ, ਉਹਦੀ ਆਵਾਜ਼ ਚ ਦਮ ਆ, ਪਰ ਕਿਤੇ ਨਾ ਕਿਤੇ ਉਸ ਨੂੰ ਉਹ ਮੈਨੇਜ ਨਹੀਂ ਕਰ ਸਕੀ, ਕਿਤੇ ਨਾ ਕਿਤੇ ਉਸਦੀ ਉਹਦੇ 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 ਜਿਹੜੀ ਉਹ ਆਪਦੇ ਟੈਲੈਂਟ ਨੂੰ ਜਿਹੜਾ ਉਹਨੇ ਜਿਹਨੂੰ ਇੱਕ ਕਹੀਏ ਖਿਲਾਰ ਜੇ ਲਿਆ ਆਪਦੀ ਕੈਰੀਅਰ ਦੇ ਵਿੱਚ, ਤੇ ਉਹ ਉਹ ਮੁਕਾਮ ਤੱਕ ਨਹੀਂ, ਭਾਵੇਂ ਆਮ ਲੋਕਾਂ ਦੇ ਵਿੱਚ ਉਹ ਬੱਚੇ ਬੱਚੇ ਚ ਜਾਣੀ ਜਾਂਦੀ ਆ, ਪਰ ਉਹ ਉਹ ਜਾਣੀ ਜਾਣਨ ਦਾ ਇੱਕ ਨਜ਼ਰੀਆ ਹੋਰ ਆ, ਹੋਰ ਨਜ਼ਰੀਏ ਨਾਲ ਜਾਣੀ ਜਾਂਦੀ ਆ ਸਾਨੂੰ, ਥੋੜਾ ਜਿਹਾ ਨਾ ਇੱਕ ਉਂਝੀ ਹੋਰੂ ਜਿਹਾ ਜਾਂਦਾ ਜਦੋਂ ਮਿਸ ਪੂਜਾ ਦੀ ਕਿਤੇ ਗੱਲ ਆਉਂਦੀ ਆ, ਤੇ ਉਹ ਸਤਿਕਾਰ ਨਹੀਂ ਆਉਂਦਾ ਜਿਹੜਾ ਆਉਣਾ ਚਾਹੀਦਾ ਸੀ, ਉਹਦੀ ਆਵਾਜ਼ ਤੇ ਉਹਦੇ ਸੁਰਾਂ ਵਾਲੀ ਜਿਹੜੀ ਉਹਦੇ ਚ ਕੁਆਲਿਟੀ ਸੀਗੀ, ਕੁਝ ਨਾ ਕੁਝ ਇਹੀ ਕਾਰਨ ਹੈ ਵੀ ਜਦੋਂ ਤੁਸੀਂ ਕਈ ਵਾਰ ਨਾ ਰੱਬ ਤੁਹਾਨੂੰ ਬਹੁਤ ਬਖਸ਼ਾਂ ਦੇ ਦਿੰਦਾ, ਤੇ ਪਰ ਤੁਹਾਨੂੰ ਉਹਨੂੰ ਮੈਨੇਜ ਕਰਨਾ ਵੀ ਆਉਣਾ ਚਾਹੀਦਾ, ਤੁਸੀਂ ਉਹਦੇ ਉਸ ਦੇ ਮਿਆਰ ਮੁਤਾਬਕ ਤੁਹਾਨੂੰ ਜਿਉਣਾ ਪੈਂਦਾ, ਜੇ ਜਾਂ ਤੁਹਾਨੂੰ ਚੀਜ਼ਾਂ ਦਿੱਤੀਆਂ ਕਈ ਵਾਰੀ ਆਪਦੇ ਚਾਹੁੰਦੇ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਉਹਦਾ ਮਿਆਰ ਕਾਇਮ ਰੱਖਣਾ ਪੈਂਦਾ। ਸੋ ਇੱਕ ਦੌਰ ਇਹ ਜਿਹਾ ਆਇਆ ਸੀ ਜੀ ਵੀ ਕੋਈ ਵੀ ਕਲਾਕਾਰ ਟੇਪ ਕੱਢਣ ਲੱਗਦਾ ਸੀ ਤਾਂ ਉਹ ਮਿਸ ਪੂਜਾ ਦੇ ਨਾਲ ਉਹਨੂੰ ਡਿਊਟ ਦੇ ਵਿੱਚ ਇੱਕ ਗਾਣਾ ਗਾ ਦਿੰਦਾ ਸੀ, ਜਿਹੜੀ ਚੀਜ਼ ਨੇ ਉਹਨੂੰ ਬਹੁਤ ਹਲਕਾ ਕਰਤਾ, ਉਹਦੇ ਟੈਲੈਂਟ ਨੂੰ ਬਹੁਤ ਹਲਕਾ ਕਰਤਾ। ਬਹੁਤ ਸਾਰੇ ਉਸ ਟਾਈਮ ਦੇ ਚੁਟਕਲੇ ਬਣੇ ਆਮ ਦੇਸੀ ਭਾਸ਼ਾ ਚ, ਜੇ ਖਾਸ ਕਰਕੇ ਪੇਂਡੂ ਲੋਕ ਪਸੰਦ ਕਰਦੇ ਸੀ ਤਾਂ ਉਹੀ ਕਹਿੰਦੇ ਸੀ ਜੀ ਵੀ ਮਿਸ ਪੂਜਾ ਤਾਂ ਕਹਿੰਦੇ ਜੀ ਇੱਕ ਉਹ ਕਹਿੰਦੇ ਨੇ ਜਿਹੜੀ ਪੰਚਾਇਤੀ ਟਰਾਲੀ ਵਾਲੀ ਗੱਲ ਆ ਜੀ, ਕੋਈ ਵੀ ਗਾਇਕ ਆਉਂਦਾ ਉਹੀ ਟਰਾਲੀ ਜੋੜ ਕੇ ਲੈ ਜਾਂਦਾ। ਸੋ ਇਹ ਇਹ ਇੱਦਾਂ ਦੀਆਂ ਗੱਲਾਂ ਨੇ ਕਿਤੇ ਨਾ ਕਿਤੇ ਉਹਦਾ ਉਹਦਾ ਜਿਹੜਾ ਟੈਲੈਂਟ ਰੋਲ ਕੇ ਰੱਖਤਾ, ਪਰ ਕੁੱਲ ਮਿਲਾ ਕੇ ਹੈ ਜੀ ਵੀ ਟੈਲੈਂਟ ਬਹੁਤ ਵਧੀਆ, ਉਹਦੇ ਚ ਗਾਉਣਾ ਆਉਂਦਾ ਤੇ ਵਕਤ ਹੁੰਦਾ ਸ਼ਾਇਦ ਉਹਨੂੰ ਹੁਣ ਸੰਭਲ ਜਾਣਾ ਚਾਹੀਦਾ, ਬਹੁਤ ਕੁਛ ਮਿਆਰੀ ਗਾਉਣ ਵਾਲਾ ਪਿਆ, ਬਹੁਤ ਚੀਜ਼ਾਂ ਇਹੋ ਜਿਹੀਆਂ ਪਈਆਂ ਜਿਹਨਾਂ ਨਾਲ ਉਸ ਇਨਸਾਫ ਕਰ ਸਕਦੀ ਹੈ ਕਿਉਂਕਿ ਉਹਨੂੰ ਸੁਰਾਂ ਦੀ ਨੌਲੇਜ ਆ ਤੇ, ਪਰ ਦੇਖਦੇ ਹੁਣ ਕਿੱਥੋਂ ਕੁ ਤੱਕ ਸੰਭਲਦਾ, ਕਿਉਂਕਿ ਵਕਤ ਹੀ ਹੁੰਦਾ ਕਿਸੇ ਵੇਲਾ, ਹੁਣ ਉਹ ਮੈਨੂੰ ਲੱਗਦਾ ਵੀ ਉਹ ਵਕਤ ਲੰਘ ਚੁੱਕਿਆ
ਜੀ। ਬਰਾਜ ਸਾਹਿਬ ਇੱਧਰ ਸਾਡੇ ਲਿਸਨਰ ਵੀ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਉਣ ਲੱਗ ਚੁੱਕੇ ਆ ਜੀ, ਉਹਨਾਂ ਨੇ ਧਾਨੀ ਸਾਹਿਬ ਜੁੜਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਮਿਸ ਪੂਜਾ ਦਾ ਵਿਆਹ ਹੋ ਚੁੱਕਾ, ਕੋਈ ਖਬਰਸਾਰ ਹੈ ਜੀ ਇਸ ਬਾਰੇ ਤੁਹਾਨੂੰ? ਅੱਛਾ, ਮੈਨੂੰ ਤਾਂ ਨੀ ਹੈਗੀ।
ਦੇਖੋ ਜੇ ਹੋ ਚੁੱਕਾ ਤਾਂ ਉਹ ਮਿਸ ਸ਼ਬਦ ਕੱਟਣ ਤੋਂ ਡਰਦੇ, ਸ਼ਾਇਦ ਹੋ ਸਕਦਾ ਵੀ ਨਾ ਲਾਉਂਦੇ ਹੋਣ ਆਪਦੇ ਨਾਮ ਉਰੇ ਤੇ ਨਾ ਸ਼ੋਅ ਕਰਦੇ ਹੋਣ, ਪਰ ਮੈਨੂੰ ਨੀ ਲੱਗਦਾ ਵੀ ਹੋਇਆ ਤੇ ਕਿਤੇ ਸੁਣੀ ਨੀ ਕੋਈ ਵੀ ਗੱਲ, ਪਰ ਉਹ ਇੱਕ ਚੁਟਕਲਾ ਆ ਜਰੂਰ ਅੱਜ ਮੇਰੇ ਦਿਮਾਗ ਚ ਆ ਗਿਆ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਉਦੋਂ ਗੱਲ ਹੁੰਦੀ ਸੀ, ਕਹਿੰਦੇ ਵੀ ਇੱਕ ਚੌਂਕੀਦਾਰ ਸੀਗਾ ਬਜ਼ੁਰਗ ਕਿਸੇ ਕਾਲਜ ਦੇ ਵਿੱਚ, ਤਾਂ ਉਹ ਕਾਲਜ ਦੇ ਵਿੱਚ ਇੱਕ ਟੀਚਰ ਨੂੰ ਸਾਰੇ ਜਾਣੇ ਮਿਸ ਮਿਸ ਕਰਕੇ ਬੁਲਾਉਂਦੇ ਹੁੰਦੇ ਸੀਗੇ, ਤਾਂ ਚੌਂਕੀਦਾਰ ਨੂੰ ਸਮਝ ਨੀ ਆਉਂਦੀ ਸੀ ਵੀ ਮਿਸ ਕਿਉਂ ਕਹਿੰਦੇ ਆ ਸਾਰੇ, ਤਾਂ ਉਹਨੇ ਪੁੱਛ ਲਿਆ ਚੌਂਕੀਦਾਰਾਂ ਦਾ, ਕਹਿੰਦੇ ਵੀ ਇਹ ਭਾਈ ਤੈਨੂੰ ਮਿਸ ਕਿਉਂ ਆਦੇ ਬਜ਼ੁਰਗਾਂ ਦਾ, ਤੇਰੇ ਹਰੇਕ ਬੰਦਾ ਤੇਰੇ ਨਾਮ ਉਰੇ ਮਿਸ ਕਿਉਂ ਕਹਿੰਦਾ, ਤਾਂ ਉਹ ਮੂਹਰੋਂ ਕਹਿੰਦੀ ਵੀ ਮੈਂ ਬਾਬਾ ਜੀ ਵੀ ਮੈਂ ਵਿਆਹ ਨੀ ਕਰਵਾਇਆ ਹੋਇਆ ਹਜੇ ਤੇ ਇਸ ਕਰਕੇ ਮੈਂ ਹਜੇ ਮਿਸ ਹੀ ਹਾਂ ਤੇ ਇਸ ਕਰਕੇ ਮੈਨੂੰ ਲੋਕ ਮਿਸ ਕੁਛ ਵੀ ਨੀਲਮ ਸ਼ੀਲਮ ਸ਼ਾਂਤੀ ਕੁਛ ਵੀ ਕਹਿੰਦੇ ਆ। ਉਹ ਕਹਿੰਦਾ ਭਾਈ ਫੇਰ ਤਾਂ ਇਹ ਗੱਲ ਆ, ਤਾਂ ਫੇਰ ਤਾਂ ਮੈਂ ਵੀ ਹਲੇ ਮਿਸਾ ਜਾ ਹੀ ਹਾਂ ਕਿਉਂਕਿ ਵਿਆਹ ਬਾਬੇ ਦਾ ਵੀ ਨੀ ਹੋਇਆ ਸੀਗਾ ਸਾਰੀ ਉਮਰ ਦਾ, ਕਹਿੰਦਾ ਫੇਰ ਤਾਂ ਮੈਂ ਵੀ ਭਾਈ ਮਿਸਾ ਹੀ ਹਾਂ ਹਜੇ।
ਠੀਕ ਆ ਜੀ, ਲਓ ਜੀ ਫਿਰ ਆਪਣੀ ਥੋੜੀ ਜੀ ਹਲਕੀ ਫੁਲਕੀ ਚਰਚਾ ਹੋ ਗਈ ਆ ਤੇ ਹੁਣ ਆਪਾਂ ਗੱਲ ਕਰਦੇ ਹਾਂ ਖਬਰਾਂ ਦੇ ਬਾਰੇ। ਤੋਂ ਕੱਲ ਖਬਰਾਂ ਵਿੱਚ ਸ਼ੁਰੂ ਕਰਦੇ ਹਾਂ ਗੱਲ ਸਾਹਿਬ, ਜੋ ਕਿ ਇੰਡੀਆ ਦੇ ਵਿੱਚ ਕਾਫੀ ਕਹਿਰ ਹੋਇਆ ਵਾ, ਕੁਦਰਤ ਦੀ ਕਰੋਪੀ ਹੋਈ ਆ ਤੇ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਵਾ ਉਹ ਬਿਲਕੁਲ ਹੀ ਖਤਮ ਵੀ ਹੋ ਗਈਆਂ ਕਈ ਥਾਵਾਂ ਤੇ, ਕਾਫੀ ਗੜੇਮਾਰੀ ਹੋਈ ਆ। ਸੋ ਉੱਤੇ ਨੈਕਸਟ ਅਪਡੇਟ ਕੀ ਆ, ਮਤਲਬ ਕਿ ਗਵਰਨਮੈਂਟ ਕੁਛ ਕਰ ਰਹੀ ਆ ਜਾਂ ਫਿਰ ਕਿਸਾਨਾਂ ਨੂੰ ਬਸ ਰੱਬ ਦੇ ਆਸਰੇ ਹੀ ਛੱਡ ਰਹੇ ਆ, ਤੇ ਜਾਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋ ਸਕਦਾ?
ਦੇਖੋ ਜਿਹੜੀ ਕਹਾਵਤ ਆ ਨਾ, ਕੋਈ ਵੀ ਕਹਾਵਤ ਜਿਹੜੀਆਂ ਬਣਦੀਆਂ ਉਹਨਾਂ ਦੇ ਉੱਤੇ ਸਦੀਆਂ ਲੱਗਦੀਆਂ, ਇੱਕ ਦਿਨ ਦੇ ਵਿੱਚ ਨਹੀਂ ਕੋਈ ਵੀ ਚੀਜ਼ ਬਣਦੀ, ਉਹਦੇ ਤੇ ਟਾਈਮ ਲੱਗ ਜਾਂਦੇ ਆ, ਤੇ ਉਹ ਟਾਈਮ ਲੱਗ ਕੇ ਫਿਰ ਉਹ ਤਾਂ ਬਣਦੀਆਂ ਕਿਉਂਕਿ ਉਹ ਸੱਚ ਹੁੰਦਾ, ਇੱਕ ਬਹੁਤ ਜਿਹੜਾ ਕੜਵਾ ਸੱਚ ਵੀ ਕਹਿ ਸਕਦੇ ਜਿਹਨੂੰ, ਜਾਂ ਇੱਕ ਵੱਖਰੀ ਇੱਕ ਪਿਰਤ ਹੁੰਦੀ ਆ ਜਿਹਦੇ ਤੋਂ ਗਾਂਹ ਕਹਾਵਤਾਂ ਨਿਕਲਦੀਆਂ। ਤਾਂ ਇੱਕ ਕਹਾਵਤ ਆ ਜੀ, ਬਰਿਆ ਚੇਤ ਨਾ ਘਰ ਨਾ ਖੇਤ, ਇਹ ਕਹਾਵਤ ਆ ਵੀ ਬਰਿਆ ਚੇਤ ਨਾ ਘਰ ਨਾ ਖੇਤ। ਸੋ ਚੇਤ ਮਹੀਨੇ ਦੇ ਵਿੱਚ ਜੇ ਪੁਰਾਣੇ ਬਜ਼ੁਰਗ ਅਸੀਂ ਤਾਂ ਅਕਸਰ ਸੁਣਦੇ ਸੀ ਘਰਾਂ ਦੇ ਵਿੱਚ ਇਹ ਗੱਲਾਂ, ਚੇਤ ਮਹੀਨੇ ਦੇ ਵਿੱਚ ਜਿਹੜੇ ਘਰ ਦੇ ਬਜ਼ੁਰਗਾਂ ਦੇ ਮੱਥਿਆਂ ਦੇ ਉੱਤੇ ਸ਼ਿਕਨ ਦੇਖਿਆ ਜਾਂਦਾ ਸੀਗਾ ਤੇ ਉਹਨਾਂ ਦੀ ਚਿੰਤਾ ਦੇਖੀ ਜਾਂਦੀ ਸੀਗੀ। ਮੈਂ ਨੋਟ ਕਰਦਾ ਹੁੰਦਾ ਸੀ ਵੀ ਸਾਡੇ ਬਜ਼ੁਰਗ ਸੀ ਤੇ ਜਦੋਂ ਚੇਤ ਮਹੀਨਾ ਆਉਣਾ ਨਾ ਤੇ ਉਹਨਾਂ ਨੇ ਉਹੀ ਖੇਤ ਦੇ ਗੇੜੇ ਮਾਰੀ ਜਾਣੇ, ਉਹੀ ਗੇੜਾ ਲਾ ਆਉਣਾ ਮੁੜਿਆ ਆਉਣਾ ਤੇ ਪਰ ਚਿੰਤਾ ਦੇ ਵਿੱਚ ਹੋਣਾ ਫਸਲ ਦੇਖ ਕੇ। ਅਸੀਂ ਕਹਿਣਾ ਵੀ ਫਸਲ ਪੱਕ ਰਹੀ ਆ ਤੇ ਇਹਦਾ ਚਾਅ ਕਿਉਂ ਨੀ ਆਉਂਦਾ, ਬਾਪੂ ਜੀ ਨੂੰ ਚਾਅ ਕਿਉਂ ਨੀ ਕਰਦੇ, ਪਰ ਦੂਜੇ ਪਾਸੇ ਉਹ ਆਹ ਕਹਾਵਤ ਦਾ ਕਾਰਨ ਹੁੰਦਾ ਸੀ ਵਰਿਆ ਚੇਤ ਤੇ ਨਾ ਘਰ ਨਾ ਖੇਤ। ਉਹ ਪੋਜੀਸ਼ਨ ਇਹ ਜੀ ਹੁੰਦੀ ਹੈ ਜੀ ਇਸ ਟਾਈਮ ਦੇ ਵਿੱਚ ਜਿਹੜੀ ਖਾਸ ਕਰਕੇ ਚੇਤ ਦੇ ਮਹੀਨੇ ਵਿੱਚ ਕਣਕਾਂ ਜਿਹੜੀਆਂ ਆਪਦੇ ਜਲਾਓ ਤੇ ਹੁੰਦੀਆਂ ਤੇ ਉਹ ਜਲਾਓ ਇੰਨਾ ਹੁੰਦਾ ਕਣਕ ਦਾ ਇਹ ਜੀ ਪੋਜੀਸ਼ਨਾਂ ਵੀ ਜਦੋਂ ਤੇਜ਼ ਹਵਾ ਆ ਜੇ ਤੇ ਉਹ ਨਾੜਾ ਟੁੱਟ ਜਾਂਦਾ ਤੇ ਲੰਮੀਆਂ ਵਿਛ ਜਾਂਦੀਆਂ। ਜਦੋਂ ਵਿਛ ਗਈਆਂ ਕਣਕਾਂ ਜੇ ਮੰਨ ਲਓ ਚੇਤ ਮਹੀਨੇ ਦੇ ਸ਼ੁਰੂ ਦੇ ਵਿੱਚ ਕਣਕਾਂ ਵਿਛ ਗਈਆਂ ਤਾਂ ਤੁਸੀਂ ਕੁਛ ਵੀ ਨਹੀਂ ਕਰ ਸਕਦੇ। ਉਦੋਂ ਕਣਕ ਦਾ ਅੱਧਾ ਕੁ ਨਾੜ ਹਰਾ ਹੁੰਦਾ ਤੇ ਕਣਕ ਦਾਣਾ ਹਜੇ ਪੂਰਾ ਬਣਿਆ ਨਹੀਂ ਹੁੰਦਾ, ਉਹ ਡਿੱਗਣ ਕਾਰਨ ਸਾਰੇ ਦਾ ਸਾਰਾ ਚੀਜ਼ ਜਿਹੜਾ ਉਹਦੇ ਚ ਹਮੇਸ਼ਾ ਤੁਸੀਂ ਨੋਟ ਕਰੋਗੇ ਦਾਣੇ ਦੇ ਵਿੱਚ ਇੱਕ ਦੁੱਧ ਹੁੰਦਾ ਤੇ ਉਹ ਦੁੱਧ ਨੂੰ ਜਦੋਂ ਥੱਲੋਂ ਨਾੜ ਮੁੜ ਜਾਂਦਾ ਤੇ ਉਹਨੂੰ ਫੀਡ ਆਉਣੀ ਹਟ ਜਾਂਦੀ ਹੈ ਤੇ ਉਹ ਉੱਥੇ ਸੁੱਕ ਜਾਂਦਾ, ਫਿਰ ਦਾਣਾ ਸੁੱਕ ਜਾਂਦਾ ਤੇ ਕਣਕਾਂ ਦੇ ਜਿਹੜੇ ਝਾੜ ਆ ਉਹ ਖਤਮ ਹੋ ਜਾਂਦੇ, ਉਹ ਗੱਲ ਰਹਿੰਦੀ ਨਹੀਂ। ਫਿਰ ਉਦੋਂ ਵੱਡਾ ਨੁਕਸਾਨ ਇਹ ਹੋ ਜਾਂਦਾ, ਪਹਿਲਾਂ ਤਾਂ ਜਿਹੜੀ 50 ਮਣ 60 ਮਣ ਅੱਜ ਕੱਲ ਕਣਕ ਝਾੜਨ ਲੱਗ ਗਈ ਆ, 60 ਮਣ ਕਣਕ ਝੜਦੀ ਹੈ ਤੇ ਉਦੋਂ ਬਾਅਦ ਦੂਜਾ ਕੰਮ ਇਹ ਹੋ ਜਾਂਦਾ ਵੀ ਉਹਨੂੰ ਵੱਢਣ ਲਈ ਜਿਹੜੀਆਂ, ਚਲੋ ਪਹਿਲਾਂ ਤਾਂ ਹੱਥੀ ਵਾਢੀ ਕਰਦੇ ਸੀ ਉਦੋਂ ਵੀ ਪੰਗਾ ਇਹ ਹੁੰਦਾ ਸੀ ਵੀ ਜੇ 100 ਰੁਪਿਆ ਕਿੱਲਾ ਵਾਢੀ ਹੁੰਦੀ ਸੀ ਤਾਂ ਡਿੱਗੀ ਕਣਕ ਦਾ 200 ਰੁਪਿਆ ਕਿੱਲਾ ਜ਼ਿਮੀਦਾਰ ਨੂੰ ਦੇਣਾ ਪੈਂਦਾ ਸੀ ਪੁਰਾਣੇ ਜ਼ਮਾਨਿਆਂ ਦੀ ਜੇ ਮੈਂ ਗੱਲ ਕਰਦਾ। ਤਾਂ ਹੁਣ ਵੀ ਗੱਲ ਇਹ ਆ ਗਈ ਵੀ ਜੇ ਰੀਪਰ ਵੀ ਨਹੀਂ ਉਹਨੂੰ ਚੱਕਦੀ, ਕੰਬਾਈਨ ਵੀ ਨਹੀਂ ਚੱਕਦੀ, ਡਿੱਗੀ ਕਣਕ ਨੂੰ ਅੱਧੀ ਕਣਕ ਥੱਲੇ ਰਹਿ ਜਾਂਦੀ ਆ। ਕੋਈ ਵੀ ਕੰਬਾਈਨ ਵਾਲਾ ਬੰਦਾ, ਕਿਉਂਕਿ ਉਹਦਾ ਇੱਕ ਲਿਮਿਟਡ ਸੀਜ਼ਨ ਹੁੰਦਾ, ਉਹਨੇ ਮਹੀਨਾ ਸੀਜ਼ਨ ਲਾਉਣਾ ਹੁੰਦਾ ਤੇ ਮਹੀਨੇ ਦੇ ਵਿੱਚ ਉਹ ਜੇ ਦਿਨ ਚ 20-30-40 ਜਿੰਨੇ ਵੱਧ ਏਕੜ ਵੱਢੂ ਉਨੇ ਵੱਧ ਪੈਸੇ ਬਣਦੇ ਆ। ਪਰ ਡਿੱਗੀ ਕਣਕ ਵੱਢਣ ਵਾਸਤੇ ਕੰਬਾਈਨ ਵਾਲੇ ਦਾ ਵੀ ਟਾਈਮ ਦੁੱਗਣਾ ਤਿੱਗਣਾ ਲੱਗਦਾ, ਸੋ ਇਸ ਕਰਕੇ ਉਹ ਵੀ ਨਹੀਂ ਹੱਥ ਪਾਉਂਦਾ ਡਿੱਗੀ ਕਣਕ ਨੂੰ ਵੀ। ਪਰ ਦੂਰਾ ਮਾਰ ਹੋ ਜਾਂਦੀ, ਇੱਕ ਪਾਸੇ ਤਾਂ ਝਾੜ ਖਤਮ ਹੋ ਗਿਆ ਤੇ ਦੂਜੇ ਪਾਸੇ ਤੁਹਾਨੂੰ ਖਰਚੇ ਵੱਧ ਕਰਨੇ ਪੈ ਗਏ ਉਸ ਨੂੰ ਚੱਕਣ ਲਈ ਤੇ ਉਸ ਨੂੰ ਆਪਦੇ ਟਿਕਾਣੇ ਤੱਕ ਲਿਜਾਣ ਲਈ। ਸੋ ਚੇਤ ਦਾ ਵਰਿਆ ਜੀ ਤੇ ਉਹਨੇ ਨੁਕਸਾਨ ਕਰਨਾ ਹੀ ਸੀਗਾ, ਜਿਹੜਾ ਸਾਰੀ ਫਸਲ ਖੇਤ ਦੇ ਵਿੱਚ ਸੀ ਅਜੇ ਘਰ ਆਈ ਨਹੀਂ ਸੀਗੀ, ਉਹ ਫਸਲ ਪੱਕ ਗਈ ਸੀ। ਤਾਂ ਹੀ ਕਹਿੰਦੇ ਨਾ ਵੀ ਨਾ ਘਰ ਨਾ ਖੇਤ, ਫਸਲ ਤਿਆਰ ਰੈਡੀ ਸੀ, ਸਾਰੀ ਮਿਹਨਤ ਹੋ ਚੁੱਕੀ ਸੀ, ਖਰਚਾ ਹੋ ਚੁੱਕਿਆ ਸੀ, ਹੁਣ ਇਸ ਤੋਂ ਬਾਅਦ ਤਾਂ ਸਿਰਫ ਉਹ ਝੋਲੀ ਚ ਦਾਣੇ ਹੀ ਪਾਉਣੇ ਸੀਗੇ ਤੇ। ਪਰ ਉਦੋਂ ਪਹਿਲਾਂ ਇਹ ਚੀਜ਼ ਜਿਹੜੀ ਗੜੇਮਾਰੀ ਹੋਈ ਆ ਜਾਂ ਤੂਫਾਨ ਆਇਆ ਉਹ ਕਿਤੇ ਨਾ ਕਿਤੇ ਜ਼ਿਮੀਦਾਰਾਂ ਲਈ ਤਾਂ ਮਾੜੀ ਹੈ ਹੀ ਹੈ, ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਲਈ ਉਹਨਾਂ ਦੀ ਸਰਕਾਰ ਦੀ ਸ਼ੁਰੂਆਤ ਦੇ ਦੌਰ ਦੇ ਵਿੱਚ ਵੀ ਇਹ ਕੋਈ ਚੰਗਾ ਸਾਇਨ ਨਹੀਂ। ਸਰਕਾਰਾਂ ਵੀ ਉਦੋਂ ਕਾਮਯਾਬ ਹੁੰਦੀਆਂ ਜਦੋਂ ਚੰਗੇ ਸਮੇਂ ਲੱਗਦੇ ਆ, ਸਮਾਂ ਜਦੋਂ ਲੱਗਦਾ ਕੱਲੇ ਜ਼ਿਮੀਦਾਰ ਦਾ ਨਹੀਂ ਲੱਗਦਾ, ਸਮਾਂ ਸਰਕਾਰਾਂ ਦਾ ਲੱਗਦਾ। ਸੋ ਬਾਅਦ ਜਦੋਂ ਆਹ ਹੁਣ ਸਰਕਾਰ ਕੈਪਟਨ ਦੀ ਬਣੀ ਆ ਤਾਂ ਪਹਿਲਾਂ ਹੀ ਇੰਨਾ ਝੋਲੀਆਂ ਦੇ ਝੋਲੀਆਂ ਭਰ ਕੇ ਕਰਜ਼ਾ ਉਹਨਾਂ ਨੂੰ ਮਿਲਿਆ, ਅਜੇ ਉਹਦੇ ਤੇ ਤਾਂ ਸਕੀਮਾਂ ਚੱਲ ਹੀ ਰਹੀਆਂ ਸੀ, ਬਹੁਤ ਸਾਰੇ ਚੈਲੇਂਜ ਆ ਜਿਹੜੇ ਉਹਦਾ ਚੱਲ ਹੀ ਰਹੇ ਸੀ। ਦੂਜਾ ਇਹ ਆ ਵੀ ਗਾਂ ਵੀ ਨਹੀਂ ਕੁਛ ਦਿਖਾਈ ਦੇ ਰਿਹਾ। ਹੁਣ ਸਾਨੂੰ ਕਈ ਵਾਰੀ ਕੀ ਹੁੰਦਾ ਵੀ ਅਸੀਂ ਖਰਚੇ ਵਿੱਢ ਲੈਂਦੇ ਹਾਂ ਜਾਂ ਕਈ ਕੰਮ ਤੋਰ ਲੈਂਦੇ ਹਾਂ, ਪਰ ਸਾਨੂੰ ਉਸ ਆਸ ਹੁੰਦੀ ਆ ਵੀ ਚਲੋ ਨਰਮਾ ਆਉਣ ਵਾਲਾ, ਫਸਲ ਆਉਣ ਵਾਲੀ ਆ, ਚਲ ਕਣਕ ਆਜੂਗੀ, ਉਦੋਂ ਬਾਅਦ ਅਸੀਂ ਸੁਖਾਲੇ ਹੋ ਜਾਂਗੇ। ਪਰ ਹੁਣ ਪੋਜੀਸ਼ਨ ਇਹ ਆ ਵੀ ਸੁਖਾਲੇ ਹੋਣ ਵਾਲੀ ਤਾਂ ਕੋਈ ਚੀਜ਼ ਦਿਖਦੀ ਨਹੀਂ ਜਾਂ, ਕਿਉਂਕਿ ਕਣਕ ਦਾ ਤਾਂ ਵੱਡਾ ਨੁਕਸਾਨ ਹੋ ਗਿਆ। ਜਦੋਂ ਨੁਕਸਾਨ ਹੋ ਗਿਆ ਤੇ ਉਦੋਂ ਬਾਅਦ ਪੋਜੀਸ਼ਨ ਨਾਲ ਇਹ ਵੀ ਆ ਗਈ ਆ ਵੀ ਉਹਦੇ ਚ ਜਿਹੜੀ ਗਾਂ ਨੂੰ ਆਉਂਦਾ ਵੀ ਕੁਛ ਨੀ ਤੇ ਦੇਣਾ ਵੀ ਪਊਗਾ ਜ਼ਿਮੀਦਾਰਾਂ ਨੂੰ ਕੁਛ ਨਾ ਕੁਛ, ਤੇ ਜ਼ਿਮੀਦਾਰਾਂ ਨੂੰ ਦੇਣ ਲਈ ਹੁਣ ਆਮ ਆਦਮੀ ਪਾਰਟੀ ਨੇ ਜਿਹੜਾ ਝੰਡਾ ਬਰਦਾਰ ਕਰ ਲਿਆ, ਉਹਨਾਂ ਨੇ ਜਿਵੇਂ ਕਿਹਾ ਵੀ ਅਸੀਂ ਦਿੱਲੀ ਦੇ ਵਿੱਚ 20,000 ਦਿੱਤਾ ਤੇ ਕੱਲ ਫੁਲਕਾ ਸਾਹਿਬ ਨੇ ਵੀ ਬਿਆਨ ਦਿੱਤਾ ਜੀ, ਕਹਿੰਦੇ ਵੀ 20,000 ਘੱਟੋ ਘੱਟ ਪਰ ਏਕੜ ਦਾ ਜਿਹੜਾ ਮੁਆਵਜ਼ਾ ਮਿਲਣਾ ਚਾਹੀਦਾ ਜ਼ਿਮੀਦਾਰ ਨੂੰ। ਸੋ ਹੁਣ ਗਰਦੌਰੀਆਂ ਆਉਣਗੀਆਂ, ਗਰਦੌਰੀਆਂ ਦੇ ਨਾਲ ਫਿਰ ਉਹੀ ਵਿਤਕਰੇ ਹੋਣਗੇ, ਕਾਂਗਰਸੀ ਅਕਾਲੀਆਂ ਵਾਲੇ ਵਿਤਕਰੇ ਹੋਣਗੇ, ਫਿਰ ਉਹ ਜਾਣੀ ਕਿ ਕਹਿਣ ਦਾ ਭਾਵ ਨਾਲੇ ਤਾਂ ਕੰਮ ਵੱਧ ਗਏ, ਨਾਲੇ ਘਰੋਂ ਪੈਸਾ ਗਿਆ ਤੇ ਨਾਲੇ ਹੁਣ ਜਿਹੜੀ ਆਰਥਿਕ ਸਥਿਤੀ ਆ ਜਿਹੜੀ ਉਹ ਡਾਮਾਡੋਲ ਹੋਣੀ ਆ।
ਅਗਲੀ ਖਬਰ ਬਾਰੇ ਗੱਲ ਕਰਦੇ ਹਾਂ, ਪਿੰਡ ਮਾਣੂਕੇ ਦੇ ਵਿੱਚ ਮਾਣੂਕੇ ਤੋਂ ਆ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਸਰਪੰਚ ਬੇਅੰਤ ਸਿੰਘ ਦਾ ਪਿੰਡ ਦੇ ਹੀ ਲੋਕਾਂ ਨੇ ਜੋ ਕੁਛ ਹੈਗੇ ਆ ਉਹਨਾਂ ਨੇ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਸੋ ਇਸਦੇ ਪਿੱਛੇ ਕੀ ਸਟੋਰੀ ਹੈ?
ਦੇਖੋ ਜੀ, ਕਦੇ ਆਪ ਕੀ ਤੇ ਕਦੇ ਬਾਪ ਕੀ, ਇਹਦੀ ਤਾਂ ਇਹੀ ਸਟੋਰੀ ਕਹਾਂਗੇ ਵੀ ਵਕਤ ਹੁੰਦਾ ਅਕਾਲੀ ਸਰਕਾਰ ਸੀ ਤਾਂ ਉਦੋਂ ਉਹਨਾਂ ਨੇ ਮੈਨੂੰ ਲੱਗਦਾ ਚੰਮ ਦੀਆਂ ਚਲਾਈਆਂ ਹੋਣੀਆਂ, ਕੋਈ ਨਾ ਕੋਈ ਧੱਕਾ ਜ਼ਰੂਰ ਕੀਤਾ ਹੋਊਗਾ ਤੇ ਹੁਣ ਜੋ ਕਾਂਗਰਸ ਸਰਕਾਰ ਆ ਗਈ ਤਾਂ ਹੁਣ ਦੂਜੇ ਚੰਮ ਦੀਆਂ ਚਲਾਉਣ ਲੱਗ ਗਏ। ਪਰ ਕਿਤੇ ਨਾ ਕਿਤੇ ਸਾਰੇ ਕੰਮਾਂ ਦੇ ਵਿੱਚ ਜਿੱਤ ਤਾਂ ਹੋਈ ਆ ਇੱਕ ਪਾਰਟੀ ਦੀ, ਚਾਹੇ ਅਕਾਲੀਆਂ ਦੀ ਚਾਹੇ ਕਾਂਗਰਸ ਦੀ ਜਾਂ ਕਿਸ ਵੀ ਹੋਈ, ਪਰ ਜਿਹੜੀ ਇਨਸਾਨੀਅਤ ਦੀ ਹਾਰ ਹੋ ਰਹੀ ਆ, ਹਰ ਰੋਜ਼ ਇਨਸਾਨੀਅਤ ਮਰ ਰਹੀ ਆ, ਹਰ ਰੋਜ਼ ਇਨਸਾਨੀਅਤ ਹਾਰ ਰਹੀ ਆ। ਵੀ ਇੱਕ ਚੀਜ਼ ਅੱਜ ਦੇ ਯੁੱਗ ਦੇ ਵਿੱਚ ਲੁਕੀ ਨਹੀਂ ਹੈ, ਪਹਿਲਾਂ ਲੁਕੀਆਂ ਸੀ ਚੀਜ਼ਾਂ ਵੀ ਕਤਲ ਹੋ ਜਾਂਦੇ ਸੀ, ਉਹ ਅੰਨੇ ਕਤਲ ਹੀ ਰਹਿੰਦੇ ਸੀ, ਪਤਾ ਨੀ ਲੱਗਦਾ ਸੀ, ਮੀਡੀਆ ਨੀ ਸੀ, ਸੋਸ਼ਲ ਮੀਡੀਆ ਨੀ ਸੀ, ਲੋਕਾਂ ਦਾ ਪ੍ਰੈਸ਼ਰ ਨੀ ਸੀ, ਲੋਕਾਂ ਨੂੰ ਪਤਾ ਨੀ ਲੱਗਦਾ ਸੀ ਗੱਲਾਂ ਦਾ। ਹੁਣ ਅੱਜ ਕੱਲ ਜਦੋਂ ਸਾਨੂੰ ਪਤਾ ਵੀ ਇੰਨਾ ਕੁ ਜ਼ਿਆਦਾ ਸੋਸ਼ਲ ਮੀਡੀਆ ਹੋ ਗਿਆ, ਇੰਨਾ ਕੁ ਸਬੂਤ ਹੋ ਗਏ, ਇੰਨਾ ਕੁ ਪਤਾ ਹੋ ਗਿਆ ਵੀ ਕਾਤਲ ਨੂੰ ਬਚਣ ਨੂੰ ਕਿਤੇ ਥਾਂ ਨਹੀਂ ਹੈ, ਪਰ ਫੇਰ ਵੀ ਜੇ ਕਾਤਲ ਇਹ ਜਿਹੀਆਂ ਗੱਲਾਂ ਪਿੱਛੇ ਕਤਲ ਹੀ ਕਰੀ ਜਾਂਦੇ ਆ, ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ, ਸਿਆਸੀ ਲੋਕਾਂ ਪਿੱਛੇ, ਜਿਹੜੇ ਕੈਪਟਨ ਬਾਦਲਾਂ ਦੀਆਂ ਅਸੀਂ ਕਿੰਨੀਆਂ ਵਾਰੀ ਪਹਿਲਾਂ ਵੀ ਦੇਖ ਚੁੱਕੇ ਆ, ਵੀਡੀਓ ਦਿਖਾ ਚੁੱਕੇ ਆ ਵੀ ਘਿਓ ਖਿਚੜੀ ਹੋ ਜਾਂਦੇ ਆ ਤੇ ਉਹਨਾਂ ਲਈ ਲੋਕ ਮਰ ਰਹੇ ਆ, ਇਹ ਇਹ ਸਭ ਤੋਂ ਜਿਹੜੀ ਵੱਡੀ ਦੀ ਗੱਲ ਆ। ਸੋ ਮੈਨੂੰ ਬੜਾ ਦੁੱਖ ਆਉਂਦਾ ਇਸ ਚੀਜ਼ ਦਾ, ਜਦੋਂ ਅਸੀਂ ਸਿਆਸੀ ਲੋਕਾਂ ਦੇ ਮਗਰ ਲੱਗ ਕੇ, ਵੋਟਾਂ ਮਗਰ ਲੱਗ ਕੇ, ਚੌਧਰਾਂ ਮਗਰ ਲੱਗ ਕੇ, ਇੱਕ ਜਾਨ ਜਿਹੜੀ
ਹੈਲੋ
ਮਾਫੀ ਚਾਹੁੰਦਾ, ਮੇਰਾ ਸੰਪਰਕ ਕੱਟਿਆ ਗਿਆ ਸੀ ਜੀ। ਅਸੀਂ ਮੈਂ ਕਹਿ ਰਿਹਾ ਸੀ ਵੀ ਇੱਕ ਜਾਨ ਆ ਜਿਹੜੀ ਅਸੀਂ ਦੇ ਨੀ ਸਕਦੇ ਕਿਸੇ ਨੂੰ, ਤਾਂ ਸਾਨੂੰ ਜਾਨ ਲੈਣ ਦਾ ਹੱਕ ਵੀ ਨੀ ਹੈ ਕਿਸੇ ਦੀ ਦਾ। ਸੋ ਇਹ ਇੱਕ ਬਹੁਤ ਦੁਖਦਾਈ ਖਬਰ ਆ ਜੀ, ਤੇ ਹਰ ਰੋਜ਼ ਪਹਿਲਾਂ ਆਉਂਦੀਆਂ ਹੁੰਦੀਆਂ ਸੀ ਵੀ ਅਕਾਲੀਆਂ ਨੇ ਕੀਤਾ ਤੇ ਹੁਣ ਆ ਜਾਂਦਾ ਅਕਾਲੀਆਂ ਨਾਲ ਹੋ ਰਿਹਾ, ਕੁੱਲ ਮਿਲਾ ਕੇ ਜੀ ਇਹ ਮਾੜਾ ਹੋ ਰਿਹਾ, ਪਹਿਲਾਂ ਵੀ ਮਾੜਾ ਹੋ ਰਿਹਾ ਸੀ ਤੇ ਉਹੀ ਮਾੜਾ ਹੋਣ ਰਿਹਾ। ਸਾਨੂੰ ਸਬਕ ਲੈਣਾ ਚਾਹੀਦਾ ਇਹਨਾਂ ਚੀਜ਼ਾਂ ਦਾ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ, ਆਉਂਦੀਆਂ ਜਾਂਦੀਆਂ ਰਹਿਣ, ਪਰ ਅਸੀਂ ਕੀ ਕਰੀਏ ਵੀ ਅਸੀਂ ਆਪਦੇ ਜਿਹੜੀ ਇੱਕ ਸਮਾਜਿਕ ਨਫੇ ਨੁਕਸਾਨ ਨੂੰ ਦੇਖੀਏ, ਪਰਸਨਲ ਨਫੇ ਨੁਕਸਾਨ ਤੋਂ ਉੱਚੇ ਉੱਠ ਕੇ
ਜੀ। ਸੋ ਇੱਦਾਂ ਦੀ ਇੱਕ ਖਬਰ ਹੋਰ ਆ ਰਹੀ ਹੈ ਜੀ, ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਹੀ ਹਾਂ। ਚੰਡੀਗੜ੍ਹ ਪੁਲਿਸ ਦਾ ਘਰ ਆ, ਕਹਿੰਦੇ ਕਿ ਥਾਣਾ ਮੋਲੀਆ ਦੇ ਮੁਲਾਜ਼ਮਾਂ ਨੇ ਡੱਡੂ ਮਾਜਰਾ ਦੇ ਇੱਕ ਘਰ ਅੰਦਰ ਜਾ ਕੇ ਮੱਲੋ ਚੋਰੀ ਵਰਦੀ ਦੀ ਤਾਕਤ ਦਿਖਾਉਂਦਿਆਂ ਇੱਕ ਔਰਤ ਦੇ ਕੱਪੜਿਆਂ ਅੰਦਰ ਨਸ਼ੀਲਾ ਪਾਊਡਰ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਨਸ਼ੇ ਦਾ ਕੇਸ ਬਣਾਇਆ ਜਾ ਸਕੇ। ਮਾਂ ਦਾ ਬਚਾਅ ਕਰ ਰਹੀ ਧੀ ਨਾਲ ਵੀ ਧੱਕਾ ਮੁੱਕੀ ਕੀਤਾ ਤੇ ਅਖੀਰ ਆਂਢ ਗੁਆਂਢ ਵਾਲਿਆਂ ਦੀ ਭੀੜ ਵਧਣ ਲੱਗੀ ਤਾਂ ਪੁਲਿਸ ਨੂੰ ਉੱਥੋਂ ਭੱਜਣਾ ਪਿਆ। ਪੁਲਿਸ ਨੂੰ ਇਹ ਭੈਣਤ ਨਹੀਂ ਸੀ ਕਿ ਉਹਨਾਂ ਦੀ ਇਹ ਕਰਤੂਤ ਕਮਰੇ ਅੰਦਰ ਲੱਗੇ ਕੈਮਰਿਆਂ ਵਿੱਚ ਰਿਕਾਰਡ ਹੋ ਰਹੀ ਆ ਤੇ ਪੀੜਤਾਂ ਨੇ ਹੁਣ ਅਦਾਲਤ ਦਾ ਸਹਾਰਾ ਲੈ ਕੇ SIA ਤੇ ਇੱਕ ਹੌਲਦਾਰ ਖਿਲਾਫ਼ ਝੂਠੇ ਕੇਸ ਚ ਫਸਾਉਣ, ਜਿਸਮਾਨੀ ਛੇੜਛਾੜ ਕਰਨ ਦਾ ਮਾਮਲਾ ਦਰਜ ਕਰਨ ਦੀ ਪਟੀਸ਼ਨ ਦਾਖਲ ਕੀਤੀ ਆ। ਸੋ ਇਸ ਖਬਰ ਦੇ ਬਾਰੇ ਤੁਹਾਡੇ ਕੀ ਕਮੈਂਟਸ ਆ ਵਿਰਾਜ ਸਾਹਿਬ?
ਦੇਖੋ ਜੀ, ਉਹੀ ਧੱਕਾ ਆ ਗਿਆ ਜੀ, ਜਦੋਂ ਜਿਹਦੀ ਚੱਲਦੀ ਚੜ੍ਹਤ ਹੁੰਦੀ ਆ ਜਾਂ ਚੱਲਦੀ ਹੁੰਦੀ ਆ ਉਹ ਚਲਾਉਂਦਾ ਆਇਆ। ਸੋ ਇਹੀ ਚੀਜ਼ ਇੱਥੇ ਹੋਈ ਆ, ਪਰ ਜ਼ਰੂਰੀ ਨਹੀਂ ਹੁੰਦਾ ਵੀ ਇਹਦੇ ਲਈ ਇਸ਼ਾਰਾ ਸਰਕਾਰਾਂ ਦਾ ਹੋਵੇ, ਜੇ ਇਹਦੇ ਲਈ ਦੋਸ਼ ਆਪਾਂ ਕੈਪਟਨ ਅਮਰਿੰਦਰ ਸਿੰਘ ਨੂੰ ਦਈਏ ਜਾਂ ਬਾਦਲ ਨੂੰ ਦਈਏ ਵੀ ਉਹਦੇ ਇਸ਼ਾਰੇ ਤੇ ਕੁਛ, ਕਿਸੇ ਦੇ ਇਸ਼ਾਰੇ ਤੇ ਨਹੀਂ ਹੁੰਦਾ। ਇਹ ਹੁੰਦੀ ਆ ਲੋਕਲ ਪੱਧਰ ਦੀਆਂ ਦੁਸ਼ਮਣੀਆਂ, ਲੋਕਲ ਪੱਧਰ ਦੀਆਂ ਗੱਲਾਂ, ਤੇ ਉਦੋਂ ਪਤਾ ਲੱਗਦਾ ਵੀ ਇੱਕ ਹੌਲਦਾਰ ਸਿਪਾਹੀ ਨੂੰ ਕਿਤੇ ਕਿਸੇ ਗੱਲ ਤੋਂ ਟੋਕਿਆ ਸੀ ਤੇ ਉਹਨੇ ਮੂਹਰੋਂ ਇਹ ਗੱਲ ਕੀਤੀ ਆ। ਸੋ ਕਈ ਵਾਰੀ ਸਿਪਾਹੀ ਹੌਲਦਾਰ ਵੀ, ਪਿਛਲੇ ਦਿਨੀ ਵੀ ਇੱਕ ਖਬਰ ਆ ਰਹੀ ਸੀ ਵੀ ADC ਨੂੰ ਇੱਕ ਸਿਪਾਹੀ ਆ ਜਿਹੜਾ ਹੌਲਦਾਰ ਆ ਉਹ ਕਹਿੰਦਾ ਵੀ ਹਾਂ ਹਾਂ ਤੂੰ ਮੇਰੇ ਸਕੂਟਰ ਦੇ ਮੂਹਰੇ ਲਿਆ ਕੇ ਕਾਰ ਕਿਉਂ ਲਾਈ, ਕਿਉਂਕਿ ADC ਸਿੰਪਲ ਕੱਪੜਿਆਂ ਚ ਆਪਦਾ ਸਿੰਪਲ ਵਿਚਾਰਾ ਕਾਰ ਚ ਜਾ ਰਿਹਾ ਸੀ ਬਿਨਾਂ ਲਾਲ ਬੱਤੀਆਂ ਤੋਂ ਕਿਸੇ ਤੋਂ, ਤੇ ਉਹਨੇ ਜਦੋਂ ਕਿਤੇ ਆ ਕੇ ਗੱਡੀ ਰੋਕੀ ਤਾਂ ਉਹ ਹੌਲਦਾਰ ਸਾਹਿਬ ਇਸ ਗੱਲ ਤੋਂ ਨਾਰਾਜ਼ ਹੋ ਗਏ ਵੀ ਤੁਸੀਂ ਮੇਰੇ ਬਾਹਰ ਮੂਹਰੇ ਮੇਰੇ ਸਕੂਟਰ ਮੂਹਰੇ ਕਿਵੇਂ ਲਾ ਲਈ ਗੱਡੀ, ਤੇ ਜਦੋਂ ਲੋਕਾਂ ਨੇ ਮੈਨੂੰ ਦੱਸਿਆ ਵੀ ADC ਆ ਤਾਂ ਉਹਨੂੰ ਹੌਲਦਾਰ ਨੂੰ ਐਂ ਲੱਗਿਆ ਵੀ ਇਹ ਐਵੇਂ ਮਾਰਦਾ ਮੇਰੀ ਰੁਤਬਾ ਵੱਡਾ ਮੈਂ ਵਰਦੀ ਚਾਂ, ਤੇ ਬਾਅਦ ਚ ਉਹਨੂੰ ਭੁਗਤਣੀਆਂ ਪਈਆਂ ਹੀ ਹੋਣੀਆਂ ਤਾਂ ਪਤਾ ਹੀ ਆ। ਸੋ ਕਹਿਣ ਦਾ ਭਾਵ ਹੁੰਦਾ ਕਈ ਵਾਰੀ ਨਾ ਨਿੱਜੀ ਪੱਧਰ ਤੇ ਵੀ ਜਿਨ੍ਹਾਂ ਨੂੰ ਥੋੜੀ ਜਿਹੀ ਪਾਵਰ ਮਿਲ ਜਾਂਦੀ ਹੈ ਨਾ ਉਹ ਨਿੱਜੀ ਪੱਧਰ ਤੇ ਵੀ ਇਹੋ ਜਿਹੀਆਂ ਗੱਲਾਂ ਕਰਨ ਲੱਗ ਜਾਂਦੇ ਆ ਤੇ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਸਭ ਕੁਛ ਹਾਂ, ਪਰ ਇਹ ਸਭ ਕੁਛ ਵਾਲੀ ਗੱਲ ਨਹੀਂ ਹੁੰਦੀ। ਇਹ ਬਹੁਤ ਕੁਛ ਜਿਹੜੀਆਂ ਗੱਲਾਂ ਤੇ ਦੇਖਣੀਆਂ ਪੈਂਦੀਆਂ ਸਾਨੂੰ, ਕਰਨੀਆਂ ਪੈਂਦੀਆਂ, ਪਰ ਅੱਜ ਜਿਹੜਾ ਕੈਮਰਾ ਰੂਪੀ ਇੱਕ ਆ ਗਿਆ, ਜਿੱਦਾਂ ਮੈਂ ਪਹਿਲਾਂ ਵੀ ਇੱਕ ਸਟੇਟਸ ਵੀ ਪਾਇਆ ਸੀ ਵੀ ਜੇ ਰੱਬ ਤੋਂ ਨਹੀਂ ਤੁਸੀਂ ਡਰਦੇ ਤਾਂ ਯਾਰ CCTV ਕੈਮਰਿਆਂ ਤੋਂ ਡਰ ਲਓ, ਹੋਰ ਨਹੀਂ ਤਾਂ। ਮੈਂ ਕਈ ਚਿਰ ਪਹਿਲਾਂ 3 ਮਹੀਨੇ ਪਹਿਲਾਂ ਫੇਸਬੁੱਕ ਤੇ ਇੱਕ ਸਟੇਟਸ ਪਾਇਆ ਸੀ ਇਹੀ ਚੀਜ਼ ਵੀ ਭਾਈ ਉਹ ਰੱਬ ਤੋਂ ਨਾ ਡਰਨ ਵਾਲੇ ਬੰਦੇ ਹੋ, ਅੱਜ ਦੇ ਯੁੱਗ ਚ ਆਧੁਨਿਕਤਾ ਦੇ CCTV ਕੈਮਰਿਆਂ ਤੋਂ ਡਰ ਲਓ, ਥਾਂ ਥਾਂ ਤੇ ਤੁਹਾਨੂੰ ਦੇਖ ਰਹੇ ਆ, ਥਾਂ ਥਾਂ ਤੇ ਲੱਗੇ ਹੋਏ ਆ। ਸੋ ਕੁੱਲ ਮਿਲਾ ਕੇ ਜੀ ਇਹ ਜਿਹੜੇ ਲੋਕ ਆ ਇਹਨਾਂ ਲੋਕਾਂ ਨੂੰ ਨਾ ਨਸ਼ਾ ਹੋ ਜਾਂਦਾ ਜਦੋਂ ਥੋੜੀ ਜਿਹੀ ਪਾਵਰ ਆ ਜੇ, ਤੇ ਉਦੋਂ ਆਲਾ ਦੁਆਲਾ ਹੀ ਭੁੱਲ ਜਾਂਦੇ ਆ ਵੀ ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਬਾਅਦ ਚ ਅਸੀਂ ਇੱਥੇ ਵਿਚਰਨਾ, ਬਾਅਦ ਚ ਅਸੀਂ ਇੱਥੇ ਰਹਿਣਾ, ਅਸੀਂ ਕਿਹੋ ਜਿਹਾ ਵਰਤੀਰਾ ਕਰ ਰਹੇ ਹਾਂ ਤੇ ਸਾਨੂੰ ਰਿਟਰਨ ਚ ਕੀ ਵਰਤੀਰਾ ਮਿਲੂਗਾ
ਜੀ। ਸੋ ਏਦਾਂ ਦੀ ਇੱਕ ਹੋਰ ਖਬਰ ਆ, ਜਿੱਦਾਂ ਕਿ ਪਹਿਲਾਂ ਵੀ ਕਾਫੀ ਰੌਲਾ ਪੈ ਚੁੱਕਿਆ ਵਾ ਕਿ ਬੇਅਦਬੀ ਦੀਆਂ ਘਟਨਾਵਾਂ, ਜਿਸ ਦੇ ਵਿੱਚ ਕੁਝ ਕੁ ਲੋਕਾਂ ਨੇ ਆਪਣਾ ਅਨੁਮਾਨ ਸੀ ਕਿ ਆਪਸੀ ਰੰਜਿਸ਼ਾਂ ਕੱਢ ਰਹੇ ਆ। ਸੋ ਏਦਾਂ ਦੀ ਘਟਨਾ ਇੱਕ ਹੋਈ ਆ ਜੀ ਤਰਨ ਤਾਰਨ ਦੇ ਵਿੱਚ, ਤਰਨ ਤਾਰਨ ਦੇ ਵਿੱਚ 24 ਘੰਟਿਆਂ ਦੇ ਵਿੱਚ ਬੇਅਦਬੀ ਦਾ ਮਾਮਲਾ ਵਾ ਜਿਹੜਾ ਮਸਲਾ ਪੁਲਿਸ ਕੋਲ ਆਇਆ ਸੀ, ਉਹਨਾਂ ਨੇ ਸੋਲਵ ਕਰ ਲਿਆ ਵਾ ਜੀ। ਖਬਰ ਆ ਭਿੱਖੀ ਭੀਖੀ ਵਿੰਡ ਦੇ ਪਿੰਡ ਮਾਣਕਪੁਰ ਦੀ, ਜਿਥੇ ਕਿ ਗੁਰੂ ਘਰ ਦੇ ਵਿਚ ਜਿਹੜੇ ਧਾਰਮਿਕ ਗ੍ਰੰਥ ਆ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ ਸੀਗਾ। ਤੇ ਕਾਫੀ ਜ਼ਿਆਦਾ ਪੁੱਛ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਉਸ ਪਿੰਡ ਦਾ, ਉਸ ਏਰੀਏ ਦਾ ਬੰਦਾ ਸੁਖਦੇਵ ਸਿੰਘ, ਜਿਸ ਨੇ ਕਿ ਇਹ ਹਰਕਤ ਨੂੰ ਅੰਜਾਮ ਦਿੱਤਾ ਸੀ। ਜਦੋਂ ਉਹਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਸ ਲਈ ਜਿਹੜਾ ਉਸ ਪਿੰਡ ਦਾ ਜਿਹੜਾ ਉਸ ਗੁਰਦੁਆਰੇ ਦਾ ਗ੍ਰੰਥੀ ਸੀ ਉਸ ਦੇ ਨਾਲ ਲਾਗ ਡਾਟ ਸੀ ਤੇ ਉਹ ਤੋਂ ਬਦਲਾ ਲੈਣਾ ਚਾਹੁੰਦਾ ਸੀ, ਤਾਂ ਕਰਕੇ ਉਸਨੇ ਇਹ ਸਾਰਾ ਕੁਛ ਕੀਤਾ। ਤੇ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਬ੍ਰਾਦਰ ਸਾਹਿਬ?
ਬਹੁਤ ਮਨ ਦਿਖਾਉਣ ਵਾਲੀਆਂ ਘਟਨਾਵਾਂ ਜੀ, ਪਿਛਲੇ 2 ਸਾਲ ਦੇ ਤਕਰੀਬਨ ਹੋਣ ਵਾਲੇ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਨਾਲ, ਜਿੰਨੀਆਂ ਜਿੱਥੇ ਜਿੱਥੇ ਵੀ ਬੇਅਦਬੀਆਂ ਹੁੰਦੀਆਂ ਤੇ ਉਹ ਤੜਕੇ ਇੱਕ ਤੁਸੀਂ ਸੁਣ ਹੋ ਜਾਂਦੇ ਹੋ ਇਸ ਗੱਲ ਤੇ। ਹੁਣ ਤੁਸੀਂ ਦੇਖ ਲਓ ਵੀ ਕਿੱਡੀ ਛੋਟੀ ਮੈਂਟੈਲਿਟੀ ਬੰਦੇ ਦੀ ਸਾਹਮਣੇ ਆਈ ਆ ਵੀ ਦੁਸ਼ਮਣੀ ਆਪਸ ਮੇ ਆ, ਰੰਜਸ ਆਪਸ ਮੇ ਆ, ਤੇ ਉਹ ਗੁਰੂ ਦਾ ਵੀ ਨਹੀਂ ਉਹਨੂੰ ਡਰ ਤੇ ਉਹ ਗੁਰੂ ਨਾਲ ਬੇਅਦਬੀ ਕਰ ਰਿਹਾ। ਸੋ ਇਹੋ ਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਜੀ। ਜ਼ਿਆਦਾ ਟਿੱਪਣੀਆਂ ਇੱਥੇ ਕੀਤੀਆਂ ਨਹੀਂ ਜਾ ਸਕਦੀਆਂ। ਠੀਕ ਆ ਵੀ ਛੇਤੀ ਪਿੰਡ ਪੱਧਰ ਦਾ ਮਸਲਾ ਸੀ, ਛੇਤੀ ਹੱਲ ਹੋ ਗਿਆ, ਵੱਡੇ ਪੱਧਰ ਦੀ ਸਿਆਸੀ ਸ਼ੈ ਨਹੀਂ ਸੀ ਜਿਵੇਂ ਪਿਛਲੇ ਮਸਲਿਆਂ ਦੇ ਵਿੱਚ ਸੀ ਤੇ ਅੱਜ ਤੱਕ ਹੱਲ ਨਹੀਂ ਹੋਏ, ਉਵੇਂ ਨਹੀਂ ਹੈ। ਅਸੀਂ ਤਾਂ ਇਸੇ ਚੀਜ਼ ਤੋਂ ਹੀ ਜਿਹੜਾ ਸ਼ੁਕਰ ਮਨਾਉਣੇ ਆ, ਪਰ ਕੁੱਲ ਮਿਲਾ ਕੇ ਜੀ ਇਦੂ ਵੱਧ ਨਿੰਦਿਆ ਦੀ ਕੋਈ ਖ਼ਬਰ ਨਹੀਂ ਹੋ ਸਕਦੀ ਕਿਸੇ ਵੀ ਧਰਮ ਦੀ, ਧਾਰਮਿਕ ਗ੍ਰੰਥ ਦੀ, ਜਿਹਦਾ ਅਸੀਂ ਸਤਿਕਾਰ ਕਰਦੇ ਹਾਂ, ਜਿਹਦੇ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਸਾਡੀਆਂ, ਤਾਂ ਉੱਥੇ ਉਹਨਾਂ ਦੀ ਜੋ ਬੇਅਦਬੀ ਹੁੰਦੀ ਹੈ ਤਾਂ ਇਦੂ ਮਾੜੀ ਹੋਰ ਖ਼ਬਰ ਕੀ ਆਊਗੀ
ਜੀ। ਸੋ ਅਗਲੀ ਖਬਰ ਬਾਰੇ ਗੱਲ ਕਰਦੇ ਹਾਂ ਜੀ, ਨਵਜੋਤ ਸਿੰਘ ਸਿੱਧੂ ਦੀ, ਜਿਹੜਾ ਕਿ ਉਹਨਾਂ ਨੇ ਕਿਹਾ ਕਿ ਵੱਡੀਆਂ ਇਮਾਰਤਾਂ ਦੇ ਨਕਸ਼ੇ ਵੀ ਹੋਣਗੇ ਨਿਗਮ ਦੇ ਹੋਣਗੇ ਪਾਸ, ਤੇ ਨਾਲ ਹੀ ਉਹਨਾਂ ਨੇ ਇਹ ਜਿਹੜੀ ਪੇਸ਼ਕਸ਼ ਕੀਤੀ ਆ ਉਹਦੇ ਵਿੱਚ ਮੁੱਖ ਮੰਤਰੀ ਦੀ ਮੋਹਰ ਲੱਗਣੀ ਬਾਕੀ ਆ। ਸੋ ਇਸ ਦੇ ਨਾਲ ਹੋਰ ਕੀ ਹੋ ਰਿਹਾ ਵਾ ਜੀ, ਉਸਦੇ ਬਾਰੇ ਤੁਸੀਂ ਸਾਨੂੰ ਦੱਸੋ।
ਦੇਖੋ ਇਹ ਜਿਹੜਾ ਨਵਜੋਤ ਸਿੱਧੂ ਨੇ ਕੱਲ ਗੱਲ ਕੀਤੀ ਆ, ਮੈਂ ਉਹਦੀ ਤਸਵੀਰ ਪੜ ਰਿਹਾ ਸੀ, ਉਹਦਾ ਜਿਹੜੀ ਬੈਕਗਰਾਉਂਡ ਦੇਖ ਰਿਹਾ ਸੀ, ਤਾਂ ਉਹ ਬੈਕਗਰਾਉਂਡ ਚ ਆ ਰਿਹਾ ਵੀ ਇਹ ਤਾਂ ਕਾਨੂੰਨ 1997 ਚ ਪਾਸ ਹੋ ਗਿਆ ਸੀ, ਤੇ ਵੱਖਰੀ ਗੱਲ ਆ ਵੀ ਉਹਨੂੰ ਲਾਗੂ ਨਹੀਂ ਹੋਣ ਦਿੱਤਾ ਹਜੇ ਤੱਕ। ਇੰਨਾ ਜਿਹੜਾ ਪਾਸ ਹੋਇਆ ਸੀ ਆ, ਜਿਹੜਾ ਪਹਿਲਾਂ ਕਹਿੰਦੇ ਲੋਕਲ ਬਾਡੀ ਐਕਟ 1972 ਦਾ ਸੀ, ਉਹਨੂੰ ਸੋਧ ਕਰਕੇ ਪਾਸ ਕਰਤਾ ਸੀ 20 ਸਾਲ ਪਹਿਲਾਂ, ਤੇ ਪਰ 20 ਸਾਲਾਂ ਤੋਂ ਇਹ ਕਾਨੂੰਨ ਲਾਗੂ ਨਹੀਂ ਹੋ ਰਿਹਾ ਸੀ ਵੀ ਨਿਗਮ ਕੋਲੇ ਨਹੀਂ ਜਾ ਰਿਹਾ ਸੀ। ਕਾਰਨ ਕੀ ਸੀ ਵੀ ਫਿਰ ਕਈ ਥਾਵਾਂ ਦੇ ਉੱਤੇ ਖਿੰਡ ਕੇ ਪੈਸੇ ਖਾਣ ਨੂੰ ਮਿਲ ਰਹੇ ਸੀ ਲੋਕਾਂ ਨੂੰ ਵੱਖਰੇ ਵੱਖਰੇ ਤਰੀਕਿਆਂ ਨਾਲ ਵੀ ਏਦਾਂ ਨੀ ਓਦਾਂ ਨੀ ਯੇ ਆ ਵੋ ਆ, ਇਹੀ ਇੱਕ ਕਾਰਨ ਸੀ ਜਿਹਦੇ ਕਾਰਨ ਜਿਹੜਾ ਭ੍ਰਿਸ਼ਟਾਚਾਰ ਨੂੰ ਵੀ ਕੰਟਰੋਲ ਕਰਨਾ ਔਖਾ ਸੀ। ਨਵਜੋਤ ਸਿੱਧੂ ਬੜੇ ਤੇਜ਼ ਤਰਾਰ ਆ ਜੀ, ਤੇ ਬੜੀ ਤੇਜ਼ੀ ਨਾਲ ਕੰਮ ਕਰ ਰਹੇ ਆ, ਪਿਛਲੇ ਕਈ ਦਿਨਾਂ ਤੋਂ ਬੜੇ ਐਕਟਿਵ ਆ। ਅਸੀਂ ਤਾਂ ਇਹ, ਮੈਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਦੁਆ ਕਰਦਾ ਹੁੰਦਾ ਵੀ ਯਾਰ ਇਹ ਬੰਦਾ ਕਦੇ ਦਿਖਾਉਣ ਦਾ ਐਕਟਿਵ ਨਾ ਹੋਵੇ, ਮਹੀਨਾ 20 ਦਿਨ 10 ਦਿਨ ਦਵਾ ਦਵਾ ਕਰਕੇ ਇਹ, ਤੇ ਉਦੋਂ ਬਾਅਦ ਭਾਲਿਆ ਨਾ ਥਿਆਵੇ। ਜਿਹੜਾ ਐਕਸ਼ਨ ਚ ਨਵਜੋਤ ਸਿੱਧੂ ਅੱਜ ਆ, ਇਸੇ ਐਕਸ਼ਨ ਚ ਜੇ ਉਹ ਰਹਿਣ ਤੇ ਉਹ ਉਹਨਾਂ ਨੂੰ ਇਹ ਤਰੱਕੀ ਕਰਨ ਨੂੰ ਵੀ ਕੋਈ ਨਹੀਂ ਰੋਕ ਸਕਦਾ ਤੇ ਪੰਜਾਬ ਨੂੰ ਵੀ ਬਹੁਤ ਫਾਇਦਾ ਹੋਊਗਾ। ਤੇ ਇਵੇਂ ਦਾ ਸਾਰਿਆਂ ਲਈ ਪਿਰਤ ਪੈਣੀ ਚਾਹੀਦੀ ਹੈ, ਸਾਰੇ ਮਿਨਿਸਟਰਾਂ ਲਈ ਜਿਹੜੇ ਐਕਸ਼ਨ ਉਹ ਕਰ ਰਹੇ ਆ। ਸੋ ਪਹਿਲਾਂ ਤਾਂ ਵਧਾਈ ਦੇ ਪਾਤਰ ਆ ਜੀ ਨਵਜੋਤ ਸਿੱਧੂ ਇਸ ਇਹਨਾਂ ਐਕਸ਼ਨਾਂ ਲਈ, ਤੇ ਉਸ ਤੋਂ ਬਾਅਦ ਜਿਹੜੀ ਦੂਜੀ ਅਸੀਂ ਜੇ ਗੱਲ ਕਰੀਏ ਤਾਂ ਉਹ ਇਹ ਆ ਜੀ ਵੀ ਹਮੇਸ਼ਾ ਜੇ ਇੱਕ ਸਿੰਗਲ ਬਾਡੀ ਹੋਵੇ, ਕਿਤੇ ਵੀ ਇੱਕ ਸਿੰਗਲ ਪੁਆਇੰਟ ਹੋਵੇ, ਹੁਣ ਅਸੀਂ ਅਕਸਰ ਇਹ ਛਾਇਆ ਤਾਂ ਹੈ ਕਾਨੂੰਨਾਂ ਚ ਸਭ ਕੁਛ, ਪਰ ਉਹਨੂੰ ਖਿਲਾਰੇ ਪਾਏ ਹੋਏ ਆ। ਜੇ ਅੱਜ ਹੁਣ ਇੰਟਰਨੈਟ ਦੀ ਗੱਲ ਕਰੀਏ, ਆਪਾਂ ਇੰਟਰਨੈਟ ਨੂੰ ਇੱਕ ਉਦਾਹਰਨ ਲੈ ਲਈਏ, ਇਦੋਂ ਵਧੀਆ ਐਗਜ਼ਾਮਪਲ ਨਹੀਂ ਆ ਸਕਦੀ। ਨੈੱਟ ਦੇ ਮਾਮਲੇ ਚ ਕੀ ਆ ਵੀ ਨੈੱਟ ਚ ਇੱਕ ਸਿੰਗਲ ਪੁਆਇੰਟ ਆ, ਕਿਤੇ ਵੀ ਜਾ ਕੇ ਜੋ ਸਾਨੂੰ ਦਿਖਦਾ ਨਹੀਂ, ਪਰ ਉਹ ਇੱਕ ਸਿੰਗਲ ਪੁਆਇੰਟ ਆ ਜਿਹਨੂੰ ਕਹਿ ਦਿੰਦੇ ਆ ਸਰਵਰ ਆ, ਚਾਹੇ ਉਹ ਦੁਨੀਆ ਭਰ ਨੂੰ ਸਰਵ ਕਰ ਰਿਹਾ। ਤੁਸੀਂ ਕੋਈ ਚੀਜ਼ ਦੀ ਸਰਚ ਮਾਰਨੀ ਆ, ਕੁਛ ਵੀ ਪਤਾ ਕਰਨਾ, ਤਾਂ ਉਹ ਇੱਕ ਸੈਕਿੰਡ ਦੇ ਵਿੱਚ ਉਹ ਸਿੰਗਲ ਪੁਆਇੰਟ ਦੇ ਉੱਤੇ ਨਾਲ ਤੁਸੀਂ ਜੁੜੇ ਹੋਏ ਹੋ। ਹੁਣ ਕੋਈ ਵੀ ਚੀਜ਼ ਦਾ ਲੈਣ ਦੇਣ, ਹੋਰ ਚੀਜ਼ਾਂ ਕਿੰਨੀਆਂ ਔਖੀਆਂ ਸਨ, ਹੁਣ ਨਿਰੇ ਹੀ ਇਹੋ ਜਿਹੇ ਸੋਫਟਵੇਅਰ ਆ ਗਏ, ਇਹੋ ਜਿਹੀਆਂ ਚੀਜ਼ਾਂ ਆ ਗਈਆਂ ਜਿਹੜੀਆਂ ਸਿੰਗਲ ਪੁਆਇੰਟ ਆ, ਜਿਵੇਂ ਗੱਲ ਕਰ ਸਕਦੇ ਹਾਂ ਜੀ ਗੂਗਲ ਡਰਾਈਵ ਆ, ਵਨ ਡਰਾਈਵ ਆ, ਆਪਣਾ ਡਰੋਪ ਬਾਕਸ ਆ, ਕੁਛ ਵੀ ਆ, ਤੁਸੀਂ ਕਿਤੇ ਵੀ ਕੋਈ ਚੀਜ਼ ਉੱਥੇ ਡਰੋਪ ਕਰੋ ਤਾਂ ਸਾਰੀ ਦੁਨੀਆ ਲਈ ਉਹਦੇ 'ਚ ਐਕਸੈਸ ਆ। ਤਾਂ ਉਹਦੇ ਨਾਲ ਕੀ ਆ ਵੀ ਜਦੋਂ ਡਾਟਾਬੇਸ ਇਦਾਂ ਬਣ ਜਾਂਦਾ ਤਾਂ ਤੁਹਾਡੀ ਜਿਹੜੀ ਉਹਦੇ 'ਚ ਇੱਕ ਇਹ ਹੋ ਜਾਂਦੀ ਆ ਵੀ ਵਾਚਿੰਗ ਦਾ ਵੀ ਪਤਾ ਲੱਗ ਜਾਂਦਾ ਵੀ ਕੋਈ ਮਿਕਸਅਪ ਨਹੀਂ ਹੁੰਦੀ ਗੱਲ, ਕੋਈ ਥਾਂ ਥਾਂ ਦੇ ਉੱਤੇ ਇਹ ਨਹੀਂ ਹੁੰਦੀ ਜਦੋਂ ਸਿੰਗਲ ਪੁਆਇੰਟ ਹੋ ਜਾਂਦਾ। ਹੁਣ ਤੁਸੀਂ ਦੇਖੋ ਵੀ ਇੱਕ ਫੋਲਡਰ ਦੇ ਵਿੱਚ ਜੋ ਦੂਜੀ ਚੀਜ਼ ਉਹੋ ਜਿਹੀ ਰੱਖੋਗੇ ਤਾਂ ਕੰਪਿਊਟਰ ਨੇ ਵਾਰਨਿੰਗ ਦੇਣੀ ਆ ਜੀ ਵੀ ਇਹ ਤਾਂ ਪਹਿਲਾਂ ਹੀ ਹੈਗੀ ਇੱਥੇ, ਤੇ ਤੁਸੀਂ ਇਹ ਦੂਜਾ ਸਿਮਲਰ ਫਾਈਲ ਕਿਉਂ ਰੱਖ ਰਹੇ ਹੋ ਇੱਥੇ, ਕੀ ਤੁਸੀਂ ਰਿਪਲੇਸ ਕਰਨਾ ਚਾਹੁੰਦੇ ਜਾਂ ਕੋਈ ਹੋਰ ਆ। ਸੋ ਇਹ ਸਿਸਟਮ ਸੀ ਆ ਜਿਹੜੀਆਂ ਆਫਿਸਾਂ ਦੇ ਵਿੱਚ ਵੀ, ਜੇ ਹੁਣ ਮੰਨ ਲਓ ਇੱਕ ਨਗਰ ਕੌਂਸਲ ਆ ਜਿਵੇਂ ਆਸਟ੍ਰੇਲੀਆ ਚ ਵੀ ਚੱਲਦਾ, ਉਹ ਸਾਰੇ ਨਕਸ਼ੇ ਪਾਸ ਕਰਦੀ ਆ, ਉਹ ਸਾਰੀ ਚੀਜ਼ ਦਾ ਧਿਆਨ ਰੱਖਦੀ ਆ, ਤਾਂ ਉਹਨੇ ਸਾਰਾ ਆਲਾ ਦੁਆਲਾ ਸਟਰਕਚਰ ਦੇਖ ਲੈਣਾ ਵੀ ਆਹ ਚੀਜ਼ ਜੇ ਬਣੂਗੀ ਆ ਬਣ ਰਹੀ ਆ ਤਾਂ ਇਹਦੇ ਨਾਲ ਆਲੇ ਦੁਆਲੇ ਤੇ ਕੀ ਅਸਰ ਪਊਗਾ। ਜੇ ਹੁਣ ਇੱਕ ਗਲੀ ਦਾ ਕੋਈ ਕੋਈ ਹੋਰ ਕਰੀ ਜਾਂਦਾ, ਦੂਜੀ ਗਲੀ ਦਾ ਕੋਈ ਹੋਰ ਕਰੀ ਜਾਂਦਾ, ਤੀਜੀ ਦਾ ਕੋਈ ਹੋਰ ਕਰੀ ਜਾਂਦਾ, ਤਾਂ ਉਹ ਗਲੀ ਦੇ ਉੱਤੇ ਡਿਪੈਂਡ ਕਰਦਾ ਵੀ ਕਿੰਨਾ ਇਮਾਨਦਾਰ ਬੰਦਾ ਉਹਦਾ ਕੰਮ ਕਰ ਰਿਹਾ ਤੇ ਜੇ ਕਿੰਨਾ ਬੇਈਮਾਨ ਕਰ ਰਿਹਾ। ਮੇਰੇ ਵਰਗਾ ਜੇ ਉੱਥੇ ਬੈਠਾ ਹੋ ਸਕਦਾ ਕੋਈ, ਲੋਕਾਂ ਨੂੰ ਜਿਵੇਂ ਇੱਕ ਘਰ ਚ ਹੁੰਦਾ ਵੀ 500 ਮੀਟਰ ਚ ਵੱਧ ਤੋਂ ਵੱਧ 200-250 ਮੀਟਰ ਛੱਤਿਆ ਹੋਣਾ ਚਾਹੀਦਾ, ਬਾਕੀ ਓਪਨ ਚਾਹੀਦਾ। ਤੇ ਤੁਸੀਂ ਇੰਡੀਆ ਚ ਦੇਖਿਆ ਹੋਣਾ ਵੀ ਓਪਨ ਲੋਕਾਂ ਕੋਲੇ, ਸ਼ਹਿਰਾਂ ਚ ਜਿੱਥੇ ਪ੍ਰੋਪਰਟੀਆਂ ਘੱਟ ਗਈਆਂ, ਥਾਵਾਂ ਘੱਟ ਗਈਆਂ, ਉੱਥੇ 1 ਫੁੱਟ ਵੀ ਓਪਨ ਏਰੀਆ ਨਹੀਂ ਹੈ। ਉਹ ਵੀ ਤਾਂ ਨਕਸ਼ੇ ਪਾਸ ਹੀ ਕੀਤੇ ਨਾ ਕਿਸੇ ਨੇ ਤਾਂ ਕੀਤੇ ਆ। ਸੋ ਇਹਨਾਂ ਚੀਜ਼ਾਂ ਦੇ ਬਚਾ ਲਈ ਸਿੰਗਲ ਪੁਆਇੰਟ ਜਿਹੜੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤੇ ਉਹਦੇ ਲਈ ਨਵਜੋਤ ਸਿੱਧੂ ਨੇ ਕਾਫੀ ਸਖਤ ਜਿਹੜੇ ਲੈ ਕੇ ਆਏ ਆ ਆਪਦੇ ਰਵੱਈਆ ਤੇ, ਪਰ ਦੇਖਦੇ ਆ ਜੀ ਇਹ ਸਖਤੀ ਕਿੰਨਾ ਚਿਰ ਰਹਿੰਦੀ ਆ ਜਾਂ ਇਹਦੇ ਨਤੀਜੇ ਕੀ ਆਉਂਦੇ। ਅਖੀਰ ਤਾਂ ਦਾਣੇ ਤਾਂ ਝੋਲੀ ਚ ਗਿਣੇ ਜਾਣਗੇ, ਉਦੋਂ ਬਾਅਦ ਹੀ ਕੋਈ ਫੈਸਲਾ ਲਿਆ ਜਾ ਸਕੂਗਾ।
ਜੀ ਸੋ ਬਰਾਜ ਸਾਹਿਬ ਕੁਝ ਮੈਸੇਜ ਵੀ ਆਏ ਆ, ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਈਏ ਜੀ।
ਜੀ ਜੀ ਬਿਲਕੁਲ ਜੀ।
ਪਾਲਾ ਬੈਸ ਕੋਬਰਮ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਉਹ ਤੇ ਪੁੱਛ ਰਹੇ ਆ ਕੀ ਹਾਲ ਚਾਲ ਆ, ਤੇ ਨਾਲ ਹੀ ਉਹਨਾਂ ਨੇ ਜੀ ਤੁਹਾਨੂੰ ਪੁੱਛਿਆ ਵਾ, ਕਹਿੰਦੇ ਕਿ ਭਾਜੀ ਡਾਕਟਰ ਨਾਲ ਤੁਹਾਡਾ ਕੀ ਬਣਿਆ, ਜਿਸ ਦੀ ਤੁਸੀਂ ਐਡ ਕੀਤੀ ਸੀ $55 ਦਾ ਕੀ ਬਣਿਆ, ਬਸ ਤੁਸੀਂ ਹੁਣ ਤੁਹਾਡੇ ਵਾਲੇ ਸਵਾਲ ਹੋ ਗਿਆ ਵਾ ਤੇ ਕੀ ਬਣਿਆ ਸਾਨੂੰ ਵੀ ਦੱਸ ਦੋ ਕਿ ਹਜੇ ਕੁਛ ਬਣਿਆ ਵੀ ਆ ਜਾਂ ਫਿਰ ਹਜੇ ਵਿੱਚ ਵਿਚਾਲੀ ਕੰਮ ਚੱਲ ਰਿਹਾ ਉਧਰ।
ਮੈਂ ਪਹਿਲੀ ਗੱਲ ਤਾਂ ਹਾਲ ਚਾਲ ਦੀ ਗੱਲ ਆਉਂਦੀ ਆ ਵੀ ਹਾਲ ਆਪਣਾ ਵਧੀਆ ਜੀ ਤੇ ਚਾਲ ਆਪਣੀ ਮਸਤ ਆ, ਹੌਲੀ ਹੌਲੀ ਚੱਲੀ ਜਾਂਦੇ ਆ ਤੇ ਆਪੇ ਕਿਸੇ ਦਿਨ ਤਾਂ ਪਿੰਡ ਆਊਗਾ ਹੀ ਆਪਾਂ ਇਸ ਆਸ ਨਾਲ। ਪਰ ਮੈਂ ਸਮਝਿਆ ਨੀ ਕਿਹੜੇ ਡਾਕਟਰ ਦੀ ਕਿਹੜੇ ਮਸਲੇ ਦੀ ਗੱਲ ਕਰ ਰਹੇ ਆ $55 ਵਾਲੀ, ਕਿਉਂਕਿ ਮਸਲੇ ਬਾਹਲੇ ਹੋ ਜਾਂਦੇ ਅੱਜ ਕੱਲ ਤੇ ਫੇਰ ਹੀ ਮਿਕਸ ਅਪ।
ਜੀ ਤੁਸੀਂ ਲਾਸਟ ਟਾਈਮ ਪ੍ਰੋਗਰਾਮ ਦੇ ਵਿੱਚ ਹੀ ਗੱਲ ਸੁਣਾਈ ਸੀਗੀ ਕਿ ਉਹ GST ਵਾਲੇ $5 ਦਾ ਚੱਕਰ ਨਹੀਂ ਸੀ ਪਿਆ ਕਿ ਐਡ ਦੇ 50 ਸੀਗੇ ਤੇ
ਐਡਵਰਟਾਈਜ਼ਮੈਂਟ ਵਾਲਾ
GST ਵਾਲੇ ਪੈਣੇ ਸੀ ਐਡਵਰਟਾਈਜ਼ਮੈਂਟ। ਹਾਂਜੀ
ਨਹੀਂ ਨਹੀਂ ਉਹ ਮੈਂ ਈਮੇਲ ਦੀ ਪ੍ਰਿੰਟ ਆਊਟ ਕੱਢ ਕੇ ਆਪਦੇ ਸਾਹਮਣੇ ਰੱਖ ਰੱਖਿਆ ਤੇ ਉਹਦੀ ਈਮੇਲ ਮੈਂ ਸਟਾਰ ਲਾ ਰੱਖਤਾ ਉਸ ਈਮੇਲ ਨੂੰ, ਮੈਂ ਕੋਈ ਜਵਾਬ ਨਹੀਂ ਦਿੱਤਾ। ਪਰ ਉਹ ਈਮੇਲ ਮੈਂ ਬਾਰ ਬਾਰ ਪੜ੍ਹ ਲੈਣਾ ਕਿਉਂਕਿ ਉਹਦੇ ਵਿੱਚ ਗੱਲਾਂ ਇਹੋ ਜਿਹੀਆਂ ਲਿਖੀਆਂ ਉਹ ਮੈਨੂੰ ਦਰੁਸਤ ਕਰ ਦਿੰਦੀਆਂ। ਉਹਦੇ ਚ ਇੱਕ ਹੋਰ ਗੱਲ ਲਿਖੀ ਆ ਉਹਨੇ ਆਪਣੀ, ਮੈਂ ਤੁਹਾਨੂੰ ਇੱਥੇ ਹੋਰ ਦੱਸਦਾ, ਜਦੋਂ ਪੰਚ ਲਾਈਨ ਬਣਾ ਰਹੇ ਸੀ ਨਾ ਅਖਬਾਰ ਦੀ ਤੇ ਜਦੋਂ ਆਪਾਂ ਅਖਬਾਰ ਕੱਢਣਾ ਸੀ ਉਦੋਂ ਸਾਡੀਆਂ ਵਿਚਾਰਾਂ ਹੋ ਰਹੀਆਂ ਸੀ ਵੀ ਪੰਚ ਲਾਈਨ ਕੀ ਬਣਾਈ ਜਾਵੇ। ਪੰਚ ਲਾਈਨ ਕੋਈ ਖਾਸ ਚੀਜ਼ ਨਹੀਂ ਹੁੰਦੀ ਦੇਖਿਆ ਜਾਵੇ ਤਾਂ, ਪੰਚ ਲਾਈਨ ਕੋਈ ਵੱਡੀ ਚੀਜ਼ ਨਹੀਂ ਹੁੰਦੀ ਜੇ ਨੋਟਿਸ ਨਹੀਂ ਕਰਦੇ ਕੋਈ, ਤੇ ਜੇ ਨੋਟਿਸ ਕੀਤਾ ਜਾਵੇ ਤਾਂ ਪੰਚ ਲਾਈਨ ਦੇ ਵਿੱਚ ਹੀ ਸਭ ਕੁਝ ਹੁੰਦਾ। ਤਾਂ ਉਹਦੇ ਤੇ ਵਿਚਾਰਾਂ ਹੋਈਆਂ, ਅਸੀਂ ਕਾਫੀ ਦਿਨ ਲੱਗੇ ਰਹੇ, ਮੈਂ ਅਮਨਦੀਪ ਸਾਰੇ ਜਣੇ ਸੋਚ ਰਹੇ ਵੀ ਕੀ ਪੰਚ ਲਾਈਨ ਹੋਣੀ ਚਾਹੀਦੀ ਆ, ਕਿਸੇ ਨਤੀਜੇ ਤੇ ਨਹੀਂ ਪਹੁੰਚੇ। ਉਹਦਾ ਕਾਰਨ ਇਹ ਸੀ ਵੀ ਇੱਕ ਜਣਾ ਪੰਚ ਲਾਈਨ ਦੇ ਦਿੰਦਾ ਸੀਗਾ ਵੀ ਆਹ ਲਿਖ ਦਿਓ ਜੀ, ਤੇ ਦੂਜਾ ਉਹਦਾ ਫਿਰ ਨੈਗੇਟਿਵ ਪੱਖ ਦੱਸ ਦਿੰਦਾ ਸੀ ਵੀ ਇਹਦੇ ਕੀ ਹੋਣਗੇ ਪੱਖ। ਜਿਵੇਂ ਅਕਸਰ ਹੀ ਪੰਚ ਲਾਈਨਾਂ, ਜਿਵੇਂ ਖੁਸ਼ਵੰਤ ਸਿੰਘ ਦੀ ਪੰਚ ਲਾਈਨ ਹੁੰਦੀ ਸੀ, ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ, ਤੇ ਉਹ ਭਾਵੇਂ ਗੁਰਬਾਣੀ ਚੋਂ ਦੀ ਗੱਲਾਂ ਸੀ ਜਾਂ ਹੋਰ ਸੀ, ਤਾਂ ਉਹਦੇ ਚ ਉਹਨੂੰ ਅਕਸਰ ਜੇ ਕੋਈ ਉਹ ਕਿਸੇ ਦਾ ਟੇਢਾ ਪਿੰਗਾ ਕੁਛ ਲਿਖਦਾ ਸੀ ਤਾਂ ਹੋਰ ਕਰਦਾ ਸੀ, ਲੋਕ ਤਾਨੇ ਮਾਰਦੇ ਸੀਗੇ ਉਹਨੂੰ ਇਸ ਗੱਲ ਦੇ ਉੱਤੇ। ਸਾਡੇ ਵੀ ਇੱਥੇ ਸੱਜਣਾ ਮਿੱਤਰਾਂ ਦੇ ਅਖਬਾਰ ਚੱਲਦੇ ਆ, ਸਾਰਿਆਂ ਨੇ ਵੱਖਰੋ ਵੱਖਰੇ ਗੱਲਾਂ ਹੁੰਦੀਆਂ, ਪੰਚ ਲਾਈਨ ਲਿਖ ਲੈਂਦੇ ਆ ਤੇ ਬਹੁਤ ਸਾਰੇ ਅਖਬਾਰਾਂ ਦੀ ਪੰਚ ਲਾਈਨ ਆ ਜੀ, ਜੇ ਬੋਲਿਆ ਤਾਂ ਭਾਂਬੜ ਮੱਚੂਗਾ, ਜੇ ਮੈਂ ਏਦਾਂ ਨੀ ਕੋਈ ਜੇ ਕੁਛ ਕਿਹਾ ਤਾਂ ਹਨੇਰਾ ਜਰੂਗਾ, ਕਿਵੇਂ ਏਦਾਂ ਕੋਈ ਪੰਚ ਲਾਈਨਾਂ ਰੱਖ ਲੈਂਦੇ ਆ ਤੇ ਫਿਰ ਮੇਰੇ ਵਰਗੇ ਨਾ ਥੱਲੇ ਕਮੈਂਟ ਕਰਦੇ ਆ ਕੀ ਗੱਲ ਭਾਂਬੜ ਮੱਚਿਆ ਨੀ ਤੁਹਾਡੇ, ਅੱਜ ਕਿਉਂ ਨੀ ਮੱਚਿਆ, ਤੁਸੀਂ ਭਾਂਬੜ ਕਿਉਂ ਨੀ ਮਚਾ, ਵੀ ਜਾਣੀ ਕਿ ਜਦੋਂ ਤੁਸੀਂ ਨਹੀਂ ਬੋਲਦੇ ਤਾਂ ਵੀ ਤਾਨੇ, ਬੋਲਦੇ ਹੋ ਤਾਂ ਵੀ ਤਾਨੇ। ਸੋ ਪੰਚ ਲਾਈਨ ਬਹੁਤ ਖਾਸ ਚੀਜ਼ ਹੁੰਦੀ ਆ ਕਿਸੇ ਵੀ ਅਦਾਰੇ ਲਈ, ਕਿਸੇ ਵੀ ਐਡਵਰਟਾਈਜ਼ਮੈਂਟ ਲਈ, ਕਿਸੇ ਵੀ ਫਿਲਮ ਲਈ, ਤੁਸੀਂ ਨੋਟ ਕੀਤਾ ਹੋਣਾ। ਤਾਂ ਉਹ ਪੰਚ ਲਾਈਨ ਨੂੰ ਤੁਸੀਂ ਨਾ ਅੱਜ ਤੋਂ ਬਰੀਕੀ ਨਾਲ ਦੇਖਿਓ, ਬਰੀਕੀ ਨਾਲ ਪੜ੍ਹਿਆ ਸੁਣਿਆ ਕਰੋ, ਤਾਂ ਤੁਹਾਨੂੰ ਪਤਾ ਲੱਗੂਗਾ ਉਹਦੀ ਤਸੀਰ ਕੀ ਆ, ਉਹਦੇ ਅੰਦਰਲੀ ਕੀ ਸੋਚ ਆ, ਕੀ ਕਰਨਾ ਚਾਹੁੰਦੇ ਆ। ਤਾਂ ਅਖੀਰ ਜਦੋਂ ਅਖਬਾਰ ਦੀ ਗੱਲ ਆਈ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਬਜ਼ੁਰਗ ਆ ਭਾਈ, ਉਹ ਕਹਿੰਦੇ ਹੁੰਦੇ ਸੀ ਵੀ ਨੀਤ ਸਾਫ ਰੱਖੀ ਤੇ ਨੀਤੀ ਤੇਰੀ ਸਪਸ਼ਟ ਹੋਣੀ ਚਾਹੀਦੀ ਹੈ ਵੀ ਤੂੰ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ, ਤਾਂ ਤੈਨੂੰ ਕੋਈ ਨਹੀਂ ਰੋਕ ਸਕਦਾ ਜ਼ਿੰਦਗੀ 'ਚ ਅੱਗੇ ਵਧਣ ਤੋਂ। ਤਾਂ ਮੈਂ ਕਿਹਾ ਵੀ ਕਿਉਂ ਨਾ ਆਪਾਂ ਇਹੀ ਪੰਚ ਲਾਈਨ ਰੱਖ ਲਈਏ, ਨਾਲੇ ਬਜ਼ੁਰਗਾਂ ਦੀ ਯਾਦ ਰਹੂਗੀ ਸਦਾ ਇਹਦੇ ਵਿੱਚ, ਤੇ ਨਾਲੇ ਇਹਦੇ ਵਿੱਚ ਬਹੁਤ ਕੁਛ ਆ ਕਹਿਣ ਨੂੰ। ਤੇ ਪਰ ਜੇ ਮੈਂ ਕਿਹਾ ਵੀ ਲੋਕ ਇਹ ਕਹਿਣਗੇ ਵੀ ਤੁਹਾਡੀ ਨੀਤ ਮਾੜੀ ਆ, ਤੁਹਾਡੀ ਨੀਤੀ ਮਾੜੀ ਆ, ਉਹ ਕਿਹਾ ਹੀ ਕਰਨਗੇ ਕਿਸੇ ਨਾ ਕਿਸੇ ਗੱਲ ਤੇ ਆ ਕੇ, ਤਾਂ ਚਲੋ ਫਿਰ ਆਪਾਂ ਉਹ ਠੀਕ ਕਰਨ ਦੀ ਕੋਸ਼ਿਸ਼ ਕਰ ਲਿਆ ਕਰਾਂਗੇ, ਆਪਦੇ ਆਪ ਨੂੰ ਦਰੁਸਤ ਕਰ ਲਿਆ ਕਰਾਂਗੇ। ਨਹੀਂ ਆ ਜੇ ਕਿਤੇ ਹੋ ਚੱਲ ਘਰ ਆ ਪਿਆ ਲੋਕਾਂ ਦਾ ਹੀ। ਚਲੋ ਜੀ ਅਸੀਂ ਪੰਚ ਲਾਈਨ ਰੱਖ ਲਈ, ਸਾਫ ਨੀਅਤ ਅਤੇ ਸਪਸ਼ਟ ਨੀਤੀ ਅਖਬਾਰ ਦੀ, ਤੁਸੀਂ ਅਖਬਾਰ ਦੇ ਉੱਤੇ ਪੜ੍ਹੀ ਵੀ ਹੋਣੀ ਹੈ, ਟੌਪ ਦੇ ਉੱਤੇ ਲਿਖੀ ਹੋਈ ਹੈ। ਤਾਂ ਉਹ ਪੰਚ ਲਾਈਨ ਤੋਂ ਬਾਅਦ ਅੱਜ ਤੱਕ ਕਦੇ ਵੀ ਕੋਈ ਤਾਨਾ ਮੀਣਾ ਨਹੀਂ ਆਇਆ ਸੀ ਪਿਛਲੇ 5 ਸਾਲਾਂ ਚ, ਕਿਸੇ ਵੀ ਬੰਦੇ ਨੇ ਇਹ ਨੀ ਕਿਹਾ ਸੀ ਵੀ ਤੁਹਾਡੀ ਨੀਯਤ ਨੀਤੀ ਚ ਫਰਕ ਆ, ਪਰ ਇਹ ਪਹਿਲੀ ਵਾਰ ਹੋਇਆ ਜੀ ਡਾਕਟਰ ਸਾਹਿਬ ਨੇ ਈਮੇਲ ਦੇ ਵਿੱਚ ਲਿਖਿਆ ਵੀ ਮਾੜੀ ਨੀਯਤ ਤੇ ਮਾੜੀ ਸੋਚ ਦੇ ਲੈ ਕੇ ਤੁਸੀਂ ਚੱਲੇ ਹੋਏ ਹੋ, $5 ਦੀਆਂ ਠੱਗੀਆਂ ਮਾਰ ਰਹੇ ਹੋ, ਇਸ ਕਰਕੇ ਇਦੂ ਬਾਅਦ ਕਹਿੰਦਾ ਤੁਹਾਡਾ ਤੁਹਾਡੇ ਪਰਦੇ ਲੈ ਚੁੱਕੇ ਸਾਰੇ, ਤੁਹਾਡੇ ਤੋਂ ਮਾੜਾ ਦੁਨੀਆ ਦੇ ਕੋਈ ਬੰਦੇ ਹੀ ਨੀ ਕਹਿੰਦੇ, ਤੇ ਇੰਨਾ ਕੁ ਕੁਛ ਲਿਖਿਆ ਹੋਇਆ ਈਮੇਲ ਚ, ਤੇ ਮੈਂ ਕਈ ਵਾਰੀ ਪੜ ਲੈਣਾ ਦਿਨ ਚ, ਇੱਕ ਵਾਰੀ ਤਾਂ ਜ਼ਰੂਰ ਪੜ੍ਹਦਾ ਪਿਛਲੇ ਇੰਨੇ ਦਿਨਾਂ ਤੋਂ, ਤੇ ਪਰ ਮੈਂ ਸੰਪਰਕ ਨਹੀਂ ਕੀਤਾ ਨਾ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ, ਐਤਕੀ ਈਵਨ ਅਖਬਾਰ ਚ ਐਡ ਲੱਗੀ ਹੋਈ ਆ, ਤੇ ਅਸੀਂ ਤਾਂ ਦੁਆ ਅਰਦਾਸ ਕਰਦੇ ਹਾਂ ਵੀ ਉਹਨਾਂ ਨੇ ਹਜੇ ਤਾਂ ਦਿੱਤਾ, ਚਾਹੇ ਕੁਛ ਨੀ ਨਾ ਦੇਣ ਵੀ, ਪਰ ਉਹਨਾਂ ਕੋਲੇ ਦੋ ਚਾਰ ਗਾਹਕ ਹੀ ਜਾ ਵੜਨ, ਚਲੋ ਉਹਨਾਂ ਨੇ ਉਹਨਾਂ ਦੇ ਮਨ ਚੋ ਇਹ ਤਾਂ ਨਿਕਲ ਜੇ ਵੀ ਅਸੀਂ ਇੰਨੇ ਕੁ ਮਾੜੇ ਬੰਦੇ ਸੀਗੇ, ਤੇ ਚਲੋ ਇਹ ਵੀ ਇੱਕ ਚੈਪਟਰ ਸੀਗਾ ਜੀ ਜ਼ਿੰਦਗੀ ਦਾ ਜਿਹਦੇ ਸਿੱਖਣ ਨੂੰ ਬਹੁਤ ਕੁਛ ਮਿਲਿਆ
ਜੀ। ਲਓ ਜੀ ਫਿਰ ਇਹ ਤਾਂ ਹੁਣ ਸਾਡੇ ਕਈ ਲਿਸਨਰ ਆ ਜੀ ਜਿਨ੍ਹਾਂ ਨੇ ਇਹ ਸੇਮ ਸਵਾਲ ਹੀ ਪੁੱਛਿਆ ਸੀ, ਉਹਨਾਂ ਦੇ ਨਾਮ ਮੈਂ ਬਾਅਦ ਚ ਲਊਂਗੀ, ਪਰ ਮੇਰੇ ਖਿਆਲ ਚ ਉਹਨਾਂ ਨੂੰ ਜਵਾਬ ਆ ਜਿਹੜਾ ਜ਼ਰੂਰ ਮਿਲ ਗਿਆ ਹੋਵੇਗਾ ਕਿ ਅੱਗੇ ਕੀ ਹੋਇਆ। ਸੋ ਖਬਰਾਂ ਦੇ ਵਿੱਚ ਗੱਲ ਕਰੀਏ ਜੀ, ਇੱਕ ਛੋਟੇ ਜਿਹਾ ਬੱਚਾ ਜਿਹੜਾ ਕਿ ਸਕੂਲ ਦੀ ਵੈਨ ਥੱਲੇ ਆ ਗਿਆ, ਤੇ ਘਰ ਦਾ ਇਕਲੌਤਾ ਬੇਟਾ ਸੀਗਾ ਜਿਸ ਦੀ ਕਿ ਮੌਤ ਹੋਈ ਆ, ਸ਼ਹੀਦਗੰਜ ਪਬਲਿਕ ਸਕੂਲ ਕੰਪਲੈਕਸ ਵਿੱਚ ਵਾਪਰਿਆ ਇਹ ਹਾਦਸਾ, ਤੇ ਬੜੀ ਮੰਦਭਾਗੀ ਘਟਨਾ ਵਾ ਬਰਾੜ ਸਾਹਿਬ।
ਜੀ ਜੀ ਬਿਲਕੁਲ ਜੀ, ਇਸ ਘਟਨਾ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਨਾ ਮੇਰੇ ਕੋਲੇ ਵੀ ਸੁਨੇਹਾ ਆਇਆ, ਕਹਿੰਦੇ ਜੀ ਗੱਲ ਸਮਝ ਨੀ ਆਈ ਡਾਕਟਰ ਵਾਲੀ, ਕੀ ਮਸਲਾ ਸੀ, ਉਹਨਾਂ ਨੇ ਪਹਿਲਾਂ ਮਿਸ ਕਰਕੇ ਹੋਣੇ ਪ੍ਰੋਗਰਾਮ। ਮੈਂ ਥੋੜਾ ਜਿਹਾ ਬਰੀਫ ਚ ਦੱਸਦਾ ਜੀ, ਆਪਣੇ ਪੇਪਰ ਚ ਕਿਸੇ ਨੇ ਐਡ ਦੇਣ ਲਈ ਕਿਹਾ ਸੀ ਵੀ ਮੈਨੂੰ, ਮੇਰੇ ਕੋਲੇ, ਮੈਂ ਨਵਾਂ, ਮੇਰੇ ਕੋਲੇ ਅਜੇ ਕੰਮ ਨੀ ਚੱਲਿਆ, ਮੈਨੂੰ ਛੋਟੀ ਤੋਂ ਛੋਟੀ ਕੋਈ ਵੀ ਮੇਰੀ ਹੈਲਪ ਕੀਤੀ ਜਾਵੇ, ਤੇ ਉਹ ਐਡ ਲਵਾ ਦਿਓ। ਤੇ ਮੈਂ ਉਹ ਐਡ ਬਣਵਾਈ, ਪਹਿਲਾਂ ਤਾਂ ਬੜੀ ਮਿਹਨਤ ਕਰਕੇ ਮਨਵਿੰਦਰ ਨੇ 3-4-10 ਵਾਰੀ ਚ ਬਣਾਈ ਹੋਣੀ ਆ, ਕਿਉਂਕਿ ਡਾਕਟਰ ਸਾਹਿਬ ਦੇ ਪਸੰਦ ਨਹੀਂ ਆਈ ਸੀ, ਤੇ ਉਹ ਵੀ ਕੋਈ ਬਿਨਾਂ ਚਾਰਜ ਲਏ, ਕੁਛ ਵੀ ਆਪਾਂ ਚਾਰਜ ਨਹੀਂ ਲਿਆ ਸੀ, ਤੇ ਉਹਨਾਂ ਨੂੰ ਅਪਰੋਕਸ ਜੋ ਪ੍ਰਾਈਸ ਦੱਸਿਆ ਸੀ ਵੀ $50 ਲੱਗਣਗੇ, ਕਿਉਂਕਿ ਕਾਰਡ ਟਾਈਪ ਛੋਟੀ ਜਿਹੀ ਸੀਗੀ, ਤੇ ਮੈਂ ਉਹ ਚ ਇਹ ਦੱਸਣਾ ਭੁੱਲ ਗਿਆ ਵੀ 50+ GST ਜਿਵੇਂ ਇੰਡੀਆ ਆਸਟ੍ਰੇਲੀਆ ਦਾ ਰੂਲ ਆ, ਤੇ ਉਹ ਮੈਂ ਇਕੱਲਾ ਇਹ ਲਿਖਤਾ ਵੀ $50 ਵੀ ਤਾਂ ਅੰਡਰਸਟੂਡ ਹੀ ਆ ਗੱਲ। ਉਹ ਜਦੋਂ ਐਡ ਲੱਗੀ ਤਾਂ ਉਹਨਾਂ ਨੇ ਮੈਨੂੰ ਇਹ ਈਮੇਲ ਪਾਈ ਵੀ ਤੁਸੀਂ ਬਹੁਤ ਵੱਡੇ ਠੱਗ ਹੋ, ਤੁਸੀਂ $5 ਦੀ ਠੱਗੀ ਮਾਰ ਰਹੇ ਹੋ, ਤੁਸੀਂ ਦੱਸਿਆ ਨੀ ਵੀ ਦੱਸਦੇ ਕੁਛ ਆ, ਤੁਹਾਡੇ ਹਾਥੀ ਕੇ ਦਾਂਤ ਦਿਖਾਣੇ ਕੇ ਔਰ ਖਾਣੇ ਕੇ ਔਰ ਆ। ਸੋ ਉਸ ਲਈ ਉਹਨਾਂ ਨੇ ਮੈਨੂੰ ਲੰਮੀ ਚੌੜੀ ਲਿਖਿਆ ਵੀ ਮੈਂ ਨਾਲ ਉਹਨਾਂ ਨੇ ਲਿਖਿਆ ਵੀ ਸ਼ੁਕਰ ਆ, ਉਹ ਬਾਹਰੋਂ ਆਏ ਆ ਕਿਤੇ, ਸ਼ਾਇਦ ਨਿਊਜ਼ੀਲੈਂਡ ਤੋਂ ਆਇਆ ਡਾਕਟਰ ਸਾਹਿਬ, ਉਹ ਕਹਿੰਦੇ ਸ਼ੁਕਰ ਆ ਮੈਨੂੰ ਆਉਂਦੇ ਹੀ ਪਤਾ ਲੱਗ ਗਿਆ ਵੀ ਆਸਟ੍ਰੇਲੀਆ ਚ ਮਾੜੇ ਬੰਦੇ ਤੇ ਬੇਈਮਾਨ ਕਿੱਥੇ ਕਿੱਥੇ ਤੇ ਕੌਣ ਕੌਣ ਆ, ਕਹਿੰਦੇ ਚੱਲ ਤੇਰਾ ਤਾਂ ਲੈ ਗਿਆ ਪਰਦਾ। ਸੋ ਇਸ ਕਰਕੇ ਕਹਿੰਦੇ ਹੁਣ ਮੈਂ ਇੱਥੇ ਸੌਖੀ ਜ਼ਿੰਦਗੀ ਜਿਉਂ ਸਕੂਆ, ਇਹ ਜਿਹੀਆਂ ਗੱਲਾਂ ਉਹਨਾਂ ਨੇ ਲਿਖੀਆਂ। ਚਲੋ ਕੋਈ ਗੱਲ ਨੀ ਜੀ, ਸਾਨੂੰ ਵੀ ਬਹੁਤ ਕੁਛ ਸਿਖਾਇਆ, ਬਾਕੀ ਤੁਹਾਨੂੰ ਦੱਸ ਹੀ ਦਿੱਤਾ ਉਹ ਈਮੇਲ। ਆਉਂਦੀ ਹੁੰਦੀ ਸੀ ਵੀ ਸਕੂਲ ਦੀਆਂ ਬੈਨਾਂ ਦੀ ਜਿਹੜੀ ਕੰਡੀਸ਼ਨ ਹੀ ਇੰਨੀ ਖਸਤਾ ਹੋਣ ਕਾਰਨ, ਉਹ ਪਹਿਲਾਂ ਹੀ ਜਿਹੜੀਆਂ ਕੰਡਮ ਦੀਆਂ ਕੱਢੀਆਂ ਹੋਈਆਂ ਬੈਨਾਂ ਤੇ ਉਹ ਉੱਥੇ ਚੱਲ ਰਹੀਆਂ, ਤਾਂ ਇਸ ਕਰਕੇ ਬਹੁਤ ਜ਼ਿਆਦਾ ਉਹਨਾਂ ਦੇ ਨੁਕਸਾਨ ਹੋਏ ਪਿਛਲੇ ਸਾਲ ਚ ਵੀ ਹੋਏ, ਤੇ ਪਰ ਇਸ ਵਾਰ ਇੱਕ ਵੱਖਰਾ ਹਾਦਸਾ ਹੋਇਆ ਜੀ ਵੀ ਸਿਰਫ 3 ਸਾਲਾਂ ਦਾ ਬੱਚਾ, ਪਤਾ ਨੀ ਕਿਹੜੇ ਚਾਵਾਂ ਨਾਲ, ਸ਼ੁਭਕਰਮਨ ਸਿੰਘ ਨਾਂ ਵੀ ਦੇਖੋ ਬੱਚੇ ਦਾ ਕਿੱਡਾ ਪਿਆਰਾ ਰੱਖਿਆ, ਸ਼ੁਭਕਰਮਨ ਸਿੰਘ ਬੱਚਾ ਸੀ ਸਿਰਫ 3 ਸਾਲਾਂ ਦਾ ਸੀ, ਤੇ ਉਹਨੂੰ ਸਕੂਲ ਭੇਜਿਆ ਗਿਆ ਸੀਗਾ ਮਾਂ ਬਾਪ ਨੇ ਪਤਾ ਨੀ ਕਿਹੜੀਆਂ ਰੀਝਾਂ ਨਾਲ, ਤੇ ਉਹ ਬੱਚਾ ਜਦੋਂ ਬੈਂਡ ਦੇ ਵਿੱਚ ਉਤਰਿਆ ਤਾਂ ਉਹ ਉਤਰ ਕੇ ਭੱਜ ਲਿਆ ਆਪਦੀ ਕਲਾਸ ਵੱਲ ਨੂੰ, ਅਣਭੋਲ ਸੀ ਤਾਂ ਦੂਜੀ ਬੈਂਡ ਦੀ ਲਪੇਟ ਦੇ ਵਿੱਚ ਆ ਗਿਆ, ਤੇ ਉਹਨੂੰ ਬਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਸਕੂਲ ਪ੍ਰਸ਼ਾਸਨ ਵੱਲੋਂ, ਬਹੁਤ ਸਹਾਇਤਾ ਕੀਤੀ ਗਈ, ਡਾਕਟਰ ਦੇ ਲਗੇ ਸਭ ਕੁਝ, ਪਰ ਨਹੀਂ ਬਚਾ ਸਕੇ। ਪਰ ਹੁਣ ਮਸਲੇ ਦੇ ਚ 2-3 ਗੱਲਾਂ ਆ ਜਾਂਦੀਆਂ, ਦੋਸ਼ੀ ਕੌਣ ਕੌਣ, ਇੱਥੇ ਆ ਜਾਂਦਾ ਵੀ ਦੋਸ਼ੀ ਬੱਚਾ ਤਾਂ ਹੋ ਨਹੀਂ ਸਕਦਾ ਐਡੀ ਅਣਭੋਲ ਉਮਰ ਦਾ, ਤਾਂ ਫਿਰ ਦੋਸ਼ੀ ਕੌਣ ਆ? ਸੋ ਦੋਸ਼ੀ ਸਭ ਤੋਂ ਪਹਿਲਾਂ ਤਾਂ ਮੈਂ ਦੋਸ਼ੀ ਮੰਨਦਾ ਮਾਪਿਆਂ ਨੂੰ, ਮਾਪਿਆਂ ਤੋਂ ਵੀ ਪਹਿਲਾਂ ਦੋਸ਼ੀ ਮੰਨਦਾ ਮੈਂ ਸਮਾਜ ਨੂੰ, ਜਿਹਨੇ ਇੱਕ ਇਹੋ ਜਿਹਾ ਸਮਾਜ ਸਿਰਜਤਾ, ਇਹੋ ਜਿਹਾ ਕੰਪੀਟੀਸ਼ਨ ਦਾ ਦੌਰ ਸਿਰਜਤਾ ਵੀ ਜਿਵੇਂ ਕੱਲ ਪਰਸੋਂ ਅਮੀਰ ਖਾਨ ਦੀ ਮੈਂ ਵੀਡੀਓ ਦੇਖ ਰਿਹਾ ਸੀ, ਉਹ ਚ ਵੀ ਉਹੀ ਗੱਲ ਕਹਿ ਰਿਹਾ ਸੀ ਵੀ ਬੱਚਿਆਂ ਨੂੰ ਇਹ ਤਾਂ ਭੁੱਲ ਹੀ ਗਏ ਬੱਚਿਆਂ ਨੂੰ ਵੀ ਤੁਸੀਂ ਕੀ ਕਰਨਾ, ਬੱਚਿਆਂ ਨੂੰ ਇੱਕੋ ਗੱਲ ਸਿਖਾਤਾ ਵੀ ਤੂੰ ਸਭ ਤੋਂ ਮੂਹਰੇ ਰਹਿਣਾ, ਬਸ ਦੈਟਸ ਇਟ, ਤੇ ਤੂੰ ਪਿੱਛੇ ਨਹੀਂ ਰਹਿ ਸਕਦਾ, ਤੂੰ ਸਭ ਤੋਂ ਮੂਹਰੇ ਰਹਿਣਾ, ਬੱਚੇ ਨੂੰ ਇਹ ਆਸ ਕਰਨ ਦੀ ਇਹ ਆਸ ਸਿਖਾਈ ਆ। ਪਰ ਹੁਣ ਇਸ ਪਰਟੀਕੂਲਰ ਕੇਸ ਦੇ ਵਿੱਚ 3 ਸਾਲ ਦੇ ਬੱਚੇ ਨੂੰ ਤਾਂ ਇਹ ਗੱਲ ਹਜੇ ਨਹੀਂ ਸਿਖਾਈ ਗਈ ਸੀ, ਪਰ ਇਹ ਗੱਲ ਮਾਪਿਆਂ ਦੇ ਇੱਕ ਜ਼ਹਿਨ ਦੇ ਵਿੱਚ ਸੀ ਵੀ ਇਹਨੂੰ ਛੋਟੇ ਜਿਹੇ ਨੂੰ ਕਿਹੜਾ ਤੋਰ ਦਿਓ, ਇਹਨੂੰ ਹਾਲੀ ਕੱਢ ਲਓ, ਛੇਤੀ ਤੋਂ ਛੇਤੀ ਹਾਲੀ ਕੱਢ ਲਓ। ਹੁਣ ਆਸਟ੍ਰੇਲੀਆ ਦੇ ਵਿੱਚ ਬੱਚੇ ਆ 3-5 ਸਾਲ ਤੱਕ ਪਲੇ ਸਕੂਲਾਂ 'ਚ ਜਾਂਦੇ ਆ, ਪਲੇ ਸਕੂਲਾਂ ਦੇ ਵਿੱਚ ਕਿਵੇਂ ਉਹਨਾਂ ਨੂੰ ਸੰਭਾਲਿਆ ਜਾਂਦਾ, ਕਿਹੋ ਜਿਹਾ ਮਾਹੌਲ ਹੁੰਦਾ, ਕਿਵੇਂ ਉਹਨਾਂ ਨੂੰ ਲਾਇਸੈਂਸ ਮਿਲਦੇ ਆ ਪਲੇ ਸਕੂਲ ਦਾ, ਪਲੇ ਸਕੂਲ ਦਾ ਲਾਇਸੈਂਸ ਲੈਣਾ ਖਾਲਾ ਜੀ ਦਾ ਬਾੜਾ ਨਹੀਂ, ਕਿਉਂਕਿ ਉੱਥੇ ਪਤਾ ਵੀ ਅਨਭੋਲ ਬੱਚਿਆਂ ਨੇ ਆਉਣਾ ਤੇ ਉਹਨਾਂ ਦੀ ਟੋਟਲੀ ਜਿਹੜਾ ਕੇਅਰ ਟੇਕਰ ਨੂੰ ਸਾਰਾ ਕੁਛ ਦੇਖਣਾ ਪੈਣਾ, ਉੱਥੋਂ ਦਾ ਆਲਾ ਦੁਆਲਾ ਮਾਹੌਲ। ਇਵੇਂ ਜਿਹੜੀਆਂ ਸਕੂਲ ਬੱਸਾਂ ਚ ਇਹ ਤਾਂ ਬਹੁਤ 3 ਸਾਲ ਦਾ ਬੱਚਾ, ਪਹਿਲੀ ਗੱਲ ਤਾਂ ਇਹ ਸਕੂਲ ਬੱਸ ਦੇ ਵਿੱਚ ਆਉਣਾ ਨਹੀਂ ਚਾਹੀਦਾ ਸੀਗਾ, ਜੇ ਆਇਆ ਸੀ ਤਾਂ ਬੱਸ ਦੇ ਵਿੱਚ ਹਮੇਸ਼ਾ ਇੱਕ ਡਰਾਈਵਰ ਦੇ ਨਾਲ ਕੇਅਰ ਟੇਕਰ ਹੁੰਦਾ। ਇਹ ਹੋ ਸਕਦਾ ਸਕੂਲ ਦੀ ਗਲਤੀ ਹੋਵੇ ਵੀ ਦੂਜੇ ਨੂੰ ਤਨਖਾਹ ਨਾ ਦਿੰਦੇ ਹੋਣ, ਉਹ ਕੇਅਰ ਟੇਕਰ ਫਿਰ ਬੱਚਿਆਂ ਨੂੰ ਇੱਕ ਇੱਕ ਕਰਕੇ ਫੜ ਕੇ ਲਾਈਨ ਚ ਲਿਜਾ ਕੇ ਉਹਨਾਂ ਨੂੰ ਆਪਦੇ ਟਿਕਾਣੇ ਤੇ ਸਕੂਲ ਕਲਾਸ ਚ ਛੱਡਣ ਤੱਕ ਦੀ ਉਹਦੀ ਜ਼ਿੰਮੇਵਾਰੀ ਹੁੰਦੀ ਆ। ਪਰ ਇੱਥੇ ਤਾਂ ਸਭ ਤੋਂ ਪਹਿਲਾਂ ਤਾਂ ਸਮਾਜ ਦੋਸ਼ੀ ਆ ਜੀ, ਜਿਹਨੇ ਜਿਹਨੇ ਇੰਨਾ ਕੁ ਕੰਪੀਟੀਸ਼ਨ ਪੈਦਾ ਕਰਤਾ ਵੀ ਜੰਮਦੇ ਬੱਚਿਆਂ ਨੂੰ ਸਕੂਲਾਂ ਵੱਲ ਨੂੰ, ਜਦੋਂ ਹਜੇ ਇੰਨੇ ਕੁ ਅਨੁਭੋਲ ਆ ਉਹਨਾਂ ਦਾ ਬਚਪਨ, ਉਹਨਾਂ ਨੇ ਬਹੁਤ ਕੁਛ ਖੇਡਣਾ ਸਿੱਖਣਾ ਅਜੇ ਤੇ ਉਦੋਂ ਉਹਨਾਂ ਨੂੰ ਸਕੂਲਾਂ ਨੂੰ ਤੋਰਤਾ। ਦੂਜਾ ਫਿਰ ਉਹ ਮਾਪੇ ਆ ਜੀ ਜਿਹਨਾਂ ਨੇ 3 ਸਾਲ ਦੇ ਬੱਚੇ ਲਈ ਬੈਣ ਤੇ ਸਕੂਲ ਭੇਜਿਆ, ਉਹਨੂੰ ਆਪ ਨਹੀਂ ਛੱਡ ਕੇ ਆਏ। ਫਰਜ਼ ਇਹ ਬਣਦਾ ਸੀ ਵੀ ਏਡੇ ਛੋਟੇ ਬੱਚੇ ਨੂੰ, ਇੱਥੋਂ ਤੱਕ ਵੀ ਮੈਂ ਦੇਖਿਆ ਮਾਪੇ ਕੋਲੇ ਬਹਿੰਦੇ ਰਹਿੰਦੇ ਆ ਬੱਚੇ ਦੇ ਸਾਰਾ ਦਿਨ, ਨੇੜੇ ਵੀ ਰਹਿੰਦੇ ਆ ਵੀ ਭਾਈ ਬੱਚੇ ਨੂੰ ਏਡੇ ਛੋਟੇ ਬੱਚੇ ਨੂੰ ਕਿਸੇ ਵੀ ਚੀਜ਼ ਦੀ ਕੋਈ ਵੀ ਲੋੜ ਪੈ ਜੂ, 1-2 ਸਾਲ ਮਿਹਨਤ ਕਰਨੀ ਪੈਂਦੀ ਹੈ ਇਸ ਚੀਜ਼ ਦੀ। ਪਰ ਬੜੀ ਦੁੱਖ ਲੱਗਿਆ ਜਦੋਂ ਇੱਕ ਮਾਪਿਆਂ ਦਾ ਇੱਕ ਛੋਟਾ ਜਿਹਾ ਬੱਚਾ, ਕਲੋਤਾ ਬੱਚਾ 3 ਸਾਲ ਦਾ, ਜਿਹਨੂੰ ਅਜੇ ਕੁਛ ਨਹੀਂ ਪਤਾ, ਸਕੂਲ ਗਿਆ ਤੇ ਬੈਨ ਦੀ ਲਪੇਟ ਚ ਆ ਗਿਆ। ਇਦੋਂ ਦੁਖਦਾਈ ਖਬਰ ਮੈਨੂੰ ਨਹੀਂ ਲੱਗਦਾ ਕੋਈ ਹੋ ਸਕੂਗੀ। ਤੁਸੀਂ ਜੇ ਸੋਚੋਗੇ, ਫੀਲ ਕਰੋਗੇ ਤਾਂ ਤੁਹਾਡੇ ਅੰਦਰ ਰੰਗਟੇ ਖੜੇ ਹੁੰਦੇ ਆ ਇਸ ਚੀਜ਼ ਦੇ। ਪਰ ਸਾਨੂੰ ਇਹਨਾਂ ਚੀਜ਼ਾਂ ਤੋਂ ਵੀ ਕੁਛ ਨਾ ਕੁਛ ਤਾਂ ਗਾਂਹ ਤਾਂ ਬਚਣਾ ਚਾਹੀਦਾ ਨਾ, ਸਾਨੂੰ ਕੋਸ਼ਿਸ਼ ਚਾਹੀਦੀ ਆ। ਅਸੀਂ ਵੀ ਇੱਥੇ ਬੈਠੇ ਵੀ ਆਪਣੇ ਪਰਿਵਾਰਾਂ ਨੂੰ ਇਹਨਾਂ ਚੀਜ਼ਾਂ ਤੋਂ ਜਾਗਰੂਕ ਕਰੀਏ ਵੀ ਭਾਈ ਬੱਚਾ ਅਨਭੋਲ ਹੁੰਦਾ, ਉਹ ਕਾਸੇ ਵੀ ਚੀਜ਼ ਨੂੰ ਹੱਥ ਲਾ ਸਕਦਾ, ਕਾਸੇ ਨੂੰ ਕੁਛ ਵੀ ਕਰ ਸਕਦਾ। ਸੋ ਬਿਹਤਰ ਇਹ ਆ ਵੀ ਉਹਨੂੰ ਕੇਅਰ ਕਰਨੀ ਪੈ ਚਾਹੀਦੀ ਆ, ਤੇ ਕੇਅਰ ਦੇ ਕਾਰਨ ਇਹ ਕੰਮ ਹੋਇਆ ਜੀ।
ਜੀ ਜੀ, ਸੋ ਬਰਾਜ ਸਾਹਿਬ ਅਗਲੀ ਖਬਰ ਬਾਰੇ ਗੱਲ ਕਰਦੇ ਆ ਜੀ। ਲੋਕ ਸਭਾ ਦੇ ਵਿਚ ਜਿਹੜੇ ਕਿ ਪਿੱਛੇ ਜੇ ਇੱਕ ਹੋਈ ਆ, ਏਅਰ ਇੰਡੀਆ ਦੇ ਅਧਿਕਾਰੀ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿਚ ਘਿਰੇ ਸ਼ਿਵ ਸੈਨਾ ਸੰਸਦ ਮੈਂਬਰ ਰਵਿੰਦਰ ਗਾਇਕਵਾੜ ਮਾਮਲੇ ਦੇ ਵਿਚ ਲੋਕ ਸਭਾ ਦੇ ਵਿਚ ਕਾਫੀ ਜ਼ਿਆਦਾ ਹੰਗਾਮਾ ਹੋਇਆ ਵਾ, ਸੋ ਉਸੇ ਬਾਰੇ ਤੁਸੀਂ ਕੀ ਕਹੋਗੇ ਜੀ?
ਦੇਖੋ ਜੀ, ਇਹ ਸਾਰਾ ਕੁਛ ਜਿਹੜਾ ਪਿਛਲੇ 1 ਮਹੀਨੇ ਤੋਂ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹੋਇਆ, ਪਤਾ ਨੀ ਕਿੰਨੇ ਕੁ ਸੋਰਸਿਸ ਇਹਦੇ ਤੇ ਲੱਗ ਚੁੱਕੇ ਆ। ਇਸ ਕੱਲੀ ਗੱਲ ਦੇ ਉੱਤੇ ਨਾ ਮੈਂ ਗਰੰਟੀ ਕਰਦਾ, ਜੇ ਇਹਦਾ ਬਜਟ ਕੱਢਣਾ ਹੋਵੇ ਵੀ ਇਹਦੇ ਤੇ ਪੈਸਾ ਕਿੰਨਾ ਲੱਗ ਗਿਆ, ਇਹਦੇ ਤੇ ਬਹੁਤ ਸਾਰਾ ਪੈਸਾ ਵੀ ਲੱਗ ਗਿਆ, ਕਰੋੜਾਂ ਚ ਲੱਗ ਗਿਆ ਹੋਊਗਾ ਇਹਨਾਂ ਚੀਜ਼ਾਂ ਦੇ। ਬਹੁਤ ਸਾਰੇ ਚੈਨਲਾਂ ਦੇ ਕਿੰਨੇ ਸੋਰਸਿਸ ਲਾਓ, ਖਬਰਾਂ ਦੇ ਸੋਰਸਿਸ ਲਾਓ, ਕਿਵੇਂ ਏਅਰਲਾਈਨਸਾਂ ਨੇ ਆਪਦੀਆਂ ਮੀਟਿੰਗਾਂ ਕੀਤੀਆਂ, ਕਿਵੇਂ ਇਕੱਠੇ ਹੋ ਕੇ ਉਹ ਕੀਤਾ, ਜੇ ਸਾਰੇ ਦੇ ਖਰਚੇ ਲਾਈਏ ਤੇ ਵਕਤ ਲਾਈਏ ਤਾਂ ਪਿਛਲਾ ਮਹੀਨਾ ਬਰਬਾਦ ਤੇ ਕਰੋੜਾਂ ਰੁਪਇਆ ਲੱਗਿਆ। ਤੇ ਇੱਕ ਸ਼ਬਦ ਸੀ, ਪਹਿਲੀ ਗੱਲ ਤਾਂ ਇਹ ਘਟਨਾ ਹੋਣੀ ਨਹੀਂ ਚਾਹੀਦੀ ਸੀ ਵੀ ਕੁੱਟਮਾਰ ਤਾਂ ਮਤਲਬ ਹੀ ਕੀ, ਆਮ ਬੰਦੇ ਨੂੰ ਨਹੀਂ ਮਤਲਬ, ਇੱਕ ਸੰਸਦ ਦੀ ਤਾਂ ਮਤਲਬ ਹੀ ਛੱਡੋ। ਦੂਜੀ ਇੱਕ ਸੌਰੀ ਸ਼ਬਦ ਸੀ, ਬਸ ਇੱਕ ਸੌਰੀ ਸ਼ਬਦ ਕਹਿਣ ਤੇ ਸਾਰਾ ਕੁਛ ਹੀ ਢਕਿਆ ਰਹਿਣਾ ਸੀ। ਪਰ ਹੁਣ ਤਾਂ ਇਹ ਤਾਂ ਇੱਕ ਇਸ਼ੂ ਬਣਿਆ ਹੋਇਆ ਹਰ ਬੰਦੇ ਦਾ ਵੀ ਮੈਂ ਇਹਦੇ ਤੇ ਛੋਟਾ ਨਾ ਪੈ ਜਾਂ। ਕੱਲ ਤਾਂ ਇੱਥੋਂ ਤੱਕ ਆਇਆ ਵੀ ਸੱਤਾਧਾਰੀ ਪਾਰਟੀ ਦੇ ਮੰਤਰੀ ਆਪਸ ਵਿੱਚ ਲੜ ਪਏ ਆ, ਹਵਾਬਾਜੀ ਮੰਤਰੀ ਜਿਹੜੇ ਰਾਜੂ ਆ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਗਿਆ, ਬਹੁਤ ਸਖਤ ਜਿਹੜਾ ਗਰਮ ਮਾਹੌਲ ਸੰਸਦ ਦੇ ਵਿੱਚ ਕੱਲ ਹੋ ਗਿਆ ਸੀ, ਤੇ ਵਿੱਚ ਪੈ ਕੇ ਹੱਥੋਂ ਪਾਈ ਹੋਣ ਤੋਂ ਬਚਤ ਰਹੀ ਆ। ਤੇ ਇਹ ਚੀਜ਼ਾਂ ਜਿਹੜੀ ਇਹ ਖਬਰ ਆ ਜਿਹੜੀ ਇਹ ਨਾ ਬਹੁਤ ਜ਼ਿਆਦਾ ਪਾਣੀ ਚ ਮਧਾਣੀ ਵਾਲੀ ਗੱਲ ਹੋ ਗਈ ਆ। ਤੇ ਪਰ ਇਹਦੇ ਚ ਮੈਨੂੰ ਲੱਗਦਾ ਵੀ ਸਾਡੇ ਸੰਸਦ ਦੇ ਵਿੱਚੋਂ ਸਿਰਫ ਇਹੋ ਜਿਹੀ ਚੀਜ਼ ਦਾ ਲੋਕਾਂ ਨੂੰ ਸਿੱਖਿਆ ਦੇਣ ਲਈ ਬਿਨਾਂ ਸੁਣਵਾਈ ਤੋਂ ਇਸ ਬੰਦੇ ਨੂੰ ਸਸਪੈਂਡ ਜਾਂ ਡਿਸਮਿਸ ਕਰ ਦੇਣਾ ਚਾਹੀਦਾ, ਬਸ ਗੱਲ ਮੁੱਕੀ। ਉਦੋਂ ਬਾਅਦ ਸੁਪਰੀਮ ਕੋਰਟਾਂ ਜਿਹੜੇ ਫੈਸਲੇ ਹੁੰਦੇ ਆ ਹੁੰਦੇ ਰਹਿਣ, ਕਿਹੜਾ ਇਸ ਨੂੰ ਇਸ ਚੀਜ਼ ਦਾ ਇਹ ਬਰਾਮ ਦੇ ਦੇਣ ਦੀ, ਇਹ ਸਭ ਤੋਂ ਬੈਸਟ ਆ। ਕਿਉਂਕਿ ਉਹ ਬੰਦਾ ਹੋਮਿਓ ਦਾ ਇੰਨਾ ਕੁ ਸ਼ਿਕਾਰ ਹੋ ਗਿਆ ਵੀ ਉਹ ਹੁਣ ਕਹਿੰਦਾ ਮੈਂ ਸੌਰੀ ਮੰਗਦਾ, ਸੌਰੀ ਮੰਗ ਲਈ ਉਹਨੇ ਸੰਸਦ ਭਵਨ ਚ, ਸੌਰੀ ਮੰਗ ਲਈ, ਕਹਿੰਦਾ ਮੈਂ ਸੰਸਦ ਚ ਸੌਰੀ ਮਾ ਕਰਦਾ ਪਰ ਮੈਂ ਉਸ ਏਅਰਲਾਈਨ ਤੋਂ ਸੌਰੀ ਨਹੀਂ ਕਰਦਾ, ਉਹਨਾਂ ਨਾਲ ਸੌਰੀ ਕਰਦਾ। ਫਿਰ ਇਹਦਾ ਮਤਲਬ ਤੂੰ ਗਲਤ ਤਾਂ ਹੈ, ਜੇ ਸੰਸਦ ਚ ਸੌਰੀ ਮੰਗ ਲਈ ਤਾਂ ਫਿਰ ਉੱਥੋਂ ਮੰਗਣ ਚ ਵੀ ਤੈਨੂੰ ਕੀ ਹਰਜ ਆ। ਸੋ ਇਸ ਕਰਕੇ ਇਹ ਕਾਫੀ ਜਿਹੜੀਆਂ ਹੋ ਗਈ ਇਹ ਤੇ ਸੁਰਖੀਆਂ, ਇਹਦਾ ਨਾ ਕੋਈ ਫਾਇਦਾ ਹੋਣਾ ਕਿਸੇ ਆਮ ਪਬਲਿਕ ਨੂੰ, ਨੁਕਸਾਨ ਬਹੁਤ ਹੋਈ ਜਾਂਦਾ, ਸਰਕਾਰੀ ਪੈਸੇ ਦਾ ਨੁਕਸਾਨ ਹੋਈ ਜਾਂਦਾ, ਸਰਕਾਰੀ ਵਕਤ ਦਾ ਨੁਕਸਾਨ ਹੋਈ ਜਾਂਦਾ, ਸੰਸਦ ਦਾ ਜਿੱਥੇ ਇੱਕ ਇੱਕ ਮਿੰਟ ਸਹਾਈ ਆ ਉੱਥੇ ਉੱਥੋਂ ਦਾ ਨੁਕਸਾਨ ਹੋਈ ਜਾਂਦਾ। ਸੋ ਇਹ ਜਿਹੀਆਂ ਚੀਜ਼ਾਂ ਦੇ ਉੱਤੇ ਪੱਕੀ ਬਰਾਮ ਲਾਉਣੀ ਚਾਹੀਦੀ ਆ।
ਜੀ, ਸੋ ਬਰਾੜ ਸਾਹਿਬ ਖਬਰਾਂ ਦੇ ਵਿਚ ਇੰਨਾ ਹੀ, ਤੇ ਤਰਸੇਮ ਸਿੰਘ ਬਰਾੜ ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਜਿਹੜੇ ਆਪਾਂ ਬੱਚੇ ਬਾਰੇ ਗੱਲ ਕਰ ਰਹੇ ਸੀ ਜਿਸ ਦੀ ਡੈਥ ਹੋਈ ਆ 3 ਸਾਲ ਦੇ ਬੱਚੇ ਦੀ, ਤੇ ਉਹ ਕਹਿ ਰਿਹਾ ਕਿ ਕਹਿੰਦੇ ਸਾਡੇ ਨਾਲ ਦੇ ਪਿੰਡ ਦਾ ਬੱਚਾ ਸੀ ਤੇ ਸਾਡੇ ਏਰੀਏ ਦਾ ਬਹੁਤ ਫੇਮਸ ਸਕੂਲ ਆ ਜੀ ਇਹ, ਤੇ ਸਕੂਲ ਬਾਰੇ ਵੀ ਦੱਸ ਰਿਹਾ ਸੀ ਕਾਫੀ ਫੇਮਸ ਆ, ਤੇ ਬੱਚਾ ਉਹਨਾਂ ਦੇ ਨਾਲ ਦੇ ਪਿੰਡ ਦਾ ਸੀ।
ਬਹੁਤ ਦੁੱਖ ਦੀ ਖਬਰ ਆ ਜੀ।
ਜੀ, ਸੋ ਬਰਾੜ ਸਾਹਿਬ ਖਬਰਾਂ ਦੇ ਵਿਚ ਇੰਨਾ ਹੀ, ਤੇ ਹੁਣ ਜਿਦਾਂ ਕਿ ਸਿੱਖ ਦਿਨ ਦਾ ਜਿਹੜੀਆਂ ਉਹ ਬਸ ਕੁਝ ਕੁ ਹੀ ਦਿਨ ਰਹਿ ਗਏ ਆ ਉਹਨਾਂ ਦੇ ਵਿਚ ਵੀ, ਸੋ ਉਸਦੀ ਕੀ ਅਪਡੇਟ ਆ, ਉਸਦੇ ਬਾਰੇ ਕੋਈ ਗੱਲਬਾਤ ਤੁਸੀਂ ਸਾਰੇ ਲਿਸਨਰ ਨਾਲ ਕਰਨਾ ਚਾਹੋਗਾ?
ਬਿਲਕੁਲ ਜੀ, ਪੂਰਾ ਹਫਤਾ ਰਹਿ ਗਿਆ ਤੇ ਜ਼ਰੂਰ ਉਸ ਤੇ ਵੀ ਗੱਲਬਾਤ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਅਹਿਮ ਖਬਰ ਆ ਉਹ ਜ਼ਰੂਰ ਮੈਂ ਕਰਨੀ ਚਾਹੂੰਗਾ ਜੀ। ਨਸ਼ਿਆਂ ਦੇ ਖਾਤਮੇ ਲਈ ਅਫੀਮ ਭੁੱਕੀ ਦੀ ਖੁੱਲ੍ਹ ਦਿੱਤੀ ਜਾਵੇ, ਡਾਕਟਰ ਗਾਂਧੀ। ਸੋ ਕੱਲ੍ਹ ਇੱਕ ਬੜੀ ਅਹਿਮ ਮੀਟਿੰਗ ਹੋਈ ਹੈ ਜੀ, ਡਾਕਟਰ ਧਰਮਵੀਰ ਗਾਂਧੀ ਦੇ ਨਾਲ ਇੱਕ ਵਫਦ ਸੀ, ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਇੱਕ ਅਹਿਮ ਮੀਟਿੰਗ ਹੋਈ ਆ ਤੇ ਬੈਠ ਕੇ ਉਹਦੇ ਤੇ ਉਹਨਾਂ ਨੇ ਕਾਫੀ ਲੰਮੀ ਚੌੜੀ ਵਿਚਾਰ ਕੀਤੀ ਆ, ਜਿਹਦੇ ਚ ਇਹ ਕੀਤਾ ਵੀ ਨਸ਼ਿਆਂ ਦੇ ਲਈ ਜੇ ਕੈਪਟਨ ਕੁਛ ਕਰ ਰਹੇ ਆ ਜਾਂ ਕਰਨਾ ਚਾਹੁੰਦੇ ਆ ਤਾਂ ਉਹਦੇ ਲਈ ਉਹਨਾਂ ਨੇ ਕੁਝ ਇੱਕ ਨੁਕਤੇ ਦਿੱਤੇ ਆ ਤੇ ਉਹ ਨੁਕਤਿਆਂ ਚ ਇੱਕ ਆ ਜੀ ਵੀ ਫੀਮ ਤੇ ਭੁੱਕੀ ਦੀ ਖੁੱਲ ਕਰ ਦਿਓ, ਜਿਵੇਂ ਸ਼ਰਾਬ ਦੀ ਖੁੱਲ ਆ ਨਾ, ਇਵੇਂ ਫੀਮ ਤੇ ਭੁੱਕੀ ਦੀ ਖੁੱਲ ਕਰ ਦਿਓ, ਉਹਦੇ ਨਾਲ ਸਿੰਥੈਟਿਕ ਤੇ ਜਿਹੜੀ ਹੋਰ ਡਰੱਗ ਆ ਉਹ ਕੰਟਰੋਲ ਹੋਜੂ। ਉਹ ਕਹਿੰਦੇ ਜੀ ਵੀ ਸਾਨੂੰ ਪਤਾ ਲੱਗਿਆ, ਸਾਨੂੰ ਅਸੀਂ ਨੇੜੇ ਤੋਂ ਦੇਖ ਰਹੇ ਹਾਂ ਪਿੰਡਾਂ ਦੇ ਵਿੱਚ ਹਾਹਾਕਾਰ ਮੱਚੀ ਹੋਈ ਆ, ਭੁੱਕੀ ਦੇ ਭਾਅ ਦੁੱਗਣੇ ਹੋ ਗਏ, ਅਮਲੀ ਬਹੁਤ ਦੁਖੀ ਆ, ਅਮਲੀ ਰਿੜਕ ਰਹੇ, ਅਮਲੀ ਰੋ ਰਹੇ ਆ, ਫੀਮ ਦੇ ਭਾਅ ਦੁੱਗਣੇ ਹੋ ਗਏ ਬਹੁਤ ਜ਼ਿਆਦੇ ਹੋਣ ਕਰਕੇ ਬੜਾ ਸਾਥੋਂ ਦੇਖਿਆ ਨਹੀਂ ਜਾ ਰਿਹਾ, ਇਹ ਦਲੀਲ ਦਿੱਤੀ ਗਈ ਆ। ਹੁਣ ਇਸ ਖਬਰ ਦੇ ਵਿੱਚ ਕਈ ਕਈ ਤਰੀਕੇ ਆ ਜੀ, ਹੁਣ ਤਾਂ ਇਹਦੇ ਤੇ ਮੈਂ ਸਾਰਾ ਦਿਨ ਬੋਲ ਸਕਦਾ, ਇਸ ਖਬਰ ਦੇ ਉੱਤੇ ਮੇਰੇ ਕੋਲ ਇੰਨਾ ਕੁ ਮਟੀਰੀਅਲ ਆ ਮੈਂ ਨਿਕਲ ਸਕਦਾ, ਪਰ ਮੈਂ ਜੇ ਬਰੀਫ ਦੇ ਵਿੱਚ ਇਹਦੇ ਚ ਦੋ ਚਾਰ ਮਿੰਟਾਂ ਚ ਗੱਲ ਕਰਾਂ ਤਾਂ ਦੋ ਤਿੰਨ ਗੱਲਾਂ ਜੀ। ਇੱਕ ਤਾਂ ਜਿਵੇਂ ਫੀਮ ਭੁੱਕੀ ਰਾਜਸਥਾਨ ਦੇ ਵਿੱਚ ਖੁੱਲੀ ਆ ਤੇ ਕੀ ਉੱਥੇ ਨਸ਼ਿਆਂ ਤੇ ਕੰਟਰੋਲ ਹੋ ਗਿਆ, ਇਹ ਦੇਖਣਾ ਪੈਣਾ ਕਿਉਂਕਿ ਉਹ ਤਾਂ ਆਲਰੇਡੀ ਖੁੱਲੀ ਹੋਈ, ਉੱਥੇ ਤਾਂ ਠੇਕੇ ਆ। ਦੂਜਾ ਇਹ ਆ ਵੀ ਇੱਕ ਪਾਸੇ ਸ਼ਰਾਬ ਤੋਂ ਆਬਾਕਾਰੀ ਮਿਲ ਰਹੀ ਆ ਤੇ ਸਰਕਾਰ ਨੂੰ ਤਾਂ ਚਾਅ ਚੜ ਜੂ ਅਫੀਮ ਭੁੱਕੀ ਦੇ ਠੇਕੇ ਖੋਲ ਕੇ ਆਬਾਕਾਰੀ ਚ ਹੋਰ ਵਾਧਾ ਹੋਜੂਗਾ, ਸਰਕਾਰ ਨੂੰ ਤਾਂ ਪੈਸਾ ਮਿਲੂਗਾ ਨਾ ਟੈਕਸ ਦੇ ਰੂਪ ਦੇ ਵਿੱਚ ਜਦੋਂ ਲੀਗਲ ਹੋ ਗਿਆ ਸਾਰਾ ਕੁਛ। ਤੀਜਾ ਪੱਖ ਇਹ ਆ ਵੀ ਕਿੰਨੇ ਅਮਲੀ ਆ ਟੋਟਲ ਇਸ ਟਾਈਮ ਪੰਜਾਬ ਦੇ ਵਿੱਚ। ਜੇ ਹੁਣ ਅਸੀਂ ਆਬਾਦੀ ਦਾ ਗੱਲ ਕਰੀਏ ਤਾਂ ਤੁਸੀਂ ਆਪਣੇ ਪਿੰਡ ਚ ਸਰਚ ਮਾਰ ਕੇ ਦੇਖੋ, ਚਾਹੇ ਜਿਹੜੇ ਫੀਮ ਭੁੱਕੀ ਬਿਨਾ ਜਿਨ੍ਹਾਂ ਦਾ ਇਹ ਹੋ ਸਕਦਾ ਵੀ ਜੇ ਨਾ ਮਿਲੀ ਤਾਂ ਉਹ ਜਿਉਂਦੇ ਨਹੀਂ ਰਹਿ ਸਕਦੇ, ਉਹਨਾਂ ਦੀ ਗਿਣਤੀ ਗਿਣਿਓ। ਆਮ ਤਾਂ ਜੇ ਗਿਣਤੀ ਗਿਣਾਂਗੇ ਹੋ ਸਕਦਾ 50 ਹੋ ਜੇ, 100 ਹੋ ਜੇ, ਵੀ ਜਿਹੜੇ ਕਾਮੇ ਵੀ ਖੇਤਾਂ ਦੇ ਕਾਮਿਆਂ ਨੂੰ ਜ਼ਿੰਮੇਦਾਰੀ ਦੇਈ ਜਾਂਦਾ ਵੀ ਆ ਲੈ ਪੋਸਤ ਖਾ ਲਾ, ਵੱਟ ਚੰਗੀ ਘੜ ਲੇਗਾ, ਢੂਈ ਨੀ ਦੁਖਦੀ, ਇਹ ਨੀ ਬੋ, ਉਹ ਤਾਂ ਕੱਢ ਚੈਪਟਰ ਆ, ਉਹ ਤਾਂ ਇੱਕ ਗਾਂ ਨੂੰ ਗਾਂ ਲਈ ਜਿਉਂ ਬਣਾਏ ਜਾਂਦੇ ਆ ਉਹ ਤਾਂ। ਪਰ ਜਿਹੜੇ ਅਸਲੀ ਅਮਲੀ ਜਿਹੜੇ ਮੰਨ ਲਈਏ ਵੀ ਉਹਨਾਂ ਦੀ ਤਾਂ ਜਾਨ ਹੀ ਚਲੀ ਜਾਊਗੀ, ਉਹ 5 ਜਾਂ 7 ਨਿਕਲੇ ਆਉਣਗੇ ਇੱਕ ਪਿੰਡ ਚ। ਜੇ 12,000 ਪਿੰਡ ਆ ਤਾਂ 60,000 ਬੰਦਾ ਹੋਊਗਾ, 60,000 ਬੰਦੇ ਨੂੰ ਬਚਾਉਣ ਲਈ ਜਿਹੜੇ ਕਿ ਨਿਕੰਮੇ ਆ, ਪਹਿਲਾਂ ਹੀ ਨਿਕੰਮੇ ਆ, ਤੇ ਅਸੀਂ ਫੀਮ ਭੁੱਕੀ ਦੇ ਠੇਕੇ ਗਾਂਧੀ ਸਾਹਿਬ ਸੁਰਤ ਕਰਿਓ ਮਾੜੀ ਜੀ, ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਪਰ ਹੋ ਸਕਦਾ ਮੈਂ ਗਲਤ ਹੋਵਾਂ ਇੱਥੇ, ਪਰ ਗਾਂਧੀ ਸਾਹਿਬ ਜੇ ਤੁਸੀਂ ਫੀਮ ਭੁੱਕੀ ਦੇ ਠੇਕੇ ਵੀ ਖੋਲ ਖੁਲਵਾਉਣ ਚ ਕਾਮਯਾਬ ਹੋ ਗਏ ਨਾ ਆਪਦੀ ਇਸ ਐਡਵਾਈਸ ਨਾਲ, ਤਾਂ ਬਾਕੀ ਲੋਕਾਂ ਨੂੰ ਈਜ਼ੀਲੀ ਮਿਲਣ ਲੱਗ ਜੂ। ਉਹ 60,000 ਦੀ ਥਾਂ ਤੇ 6,00,000 ਹੁੰਦੇ, ਟਾਈਮ ਨਹੀਂ ਲੱਗਣੀ ਉਹਨਾਂ ਲੋਕਾਂ ਦੀ, ਤੇ ਜਿਹਦੇ ਬਿਨਾਂ ਸਰਦਾ ਫੀਮ ਭੁੱਕੀ ਬਿਨਾਂ ਚ ਸਰ ਰਿਹਾ ਲੋਕਾਂ ਨੂੰ ਜਿਹਨਾਂ ਨੂੰ, ਤੇ ਉਹਨਾਂ ਨੂੰ ਜਦੋਂ ਈਜ਼ੀਲੀ ਅਵੇਲੇਬਲ ਹੋਜੂਗੀ ਤਾਂ ਉਹ ਫੀਮ ਭੁੱਕੀ ਵੀ ਖਾਣ ਲੱਗ ਜਾਣਗੇ, ਉਹਨਾਂ ਨੂੰ ਕੋਈ ਇਸ ਚੀਜ਼ ਦੀ ਕੋਈ ਜਦੋਂ ਤੋੜ ਹੀ ਨਾ ਰਹੀ। ਸੋ ਸਾਨੂੰ ਸੋਚਣਾ ਪੈਣਾ ਵੀ ਉਹ 60,000 ਅਮਲੀ ਨੂੰ ਅਸੀਂ ਹਸਪਤਾਲਾਂ ਚ ਭਰਤੀ ਕਰਾ ਕੇ ਉਹਨਾਂ ਦੇ ਇਲਾਜ ਕਰਾਉਣੇ ਆ, ਕਿ ਉਹਨਾਂ ਲਈ ਸੌਖੀ ਨਸ਼ਾ ਉਹਨਾਂ ਨੂੰ ਦੇਣਾ ਵੀ ਚਲੋ ਕੋਈ ਨੀ ਭਾਈ ਤੁਸੀਂ ਨਸ਼ਾ ਖਾਣ ਲੱਗ ਗਿਆ, ਹਲੋ ਤੁਹਾਡੇ ਨਸ਼ੇ ਦੀ ਦੁਕਾਨ ਖੋਲਤੀ ਬਾਰ ਕੇ। ਪਤਾ ਨੀ, ਮੈਨੂੰ ਸਮਝ ਨੀ ਆਉਂਦੀ, ਸ਼ਾਇਦ ਹੋ ਸਕਦਾ ਮੈਂ ਹਜੇ ਬਹੁਤ ਛੋਟਾ ਸੋਚ ਦਾ ਮਾਲਕ ਹਾਂ ਤੇ ਜਾਂ ਇਹ ਲੋਕਾਂ ਦੀ ਸੋਚ ਕਿਤੇ ਹੋਰ ਫਿਰਦੀ ਆ, ਪਰ ਮੈਨੂੰ ਮੇਰਾ ਚਿੱਤ ਕਰਦਾ ਵੀ ਇਸ ਮਾਮਲੇ ਦੇ ਉੱਤੇ ਖੁੱਲੀ ਬਹਿਸ ਰੱਖੀ ਜਾਵੇ, ਖਾਸ ਕਰਕੇ ਇਹ ਸਾਰੇ ਵਫਦ ਨਾਲ ਜਿਹੜਾ ਕੱਲ ਰਾਏ ਦੇ ਕੇ ਆਇਆ ਵੀ ਇਹ ਏਦਾਂ ਖੋਲੀ ਜਾਵੇ। ਦਲੀਲਾਂ ਦਿੱਤੀਆਂ ਬਹੁਤ ਸਾਰੀਆਂ, ਪਰ ਮੈਂ ਸਾਰੀਆਂ ਦਲੀਲਾਂ ਸਮਝ ਸਕਦਾ ਵੀ ਉਹ ਇੱਕ ਪੜ੍ਹੇ ਲਿਖੇ ਆ, ਮੇਰੇ ਨਾਲ ਸਿਆਣੇ ਆ, ਉਮਰ ਚ ਵੱਡੇ ਆ, ਡਾਕਟਰ ਆ, ਦਲੀਲਾਂ ਵਾਕਈ ਉਹਨਾਂ ਦੀਆਂ ਕੋਈ ਨਾ ਕੋਈ ਕਾਮਯਾਬ ਹੋਣੀਆਂ, ਪਰ ਐਜ ਪਰ ਨੋਰਮਲ ਇਨਸਾਨ, ਘੱਟ ਬੁੱਧੀ ਵਾਲਾ ਇਨਸਾਨ ਦੀ ਸੋਚ ਮੁਤਾਬਕ, ਮੇਰੇ ਜਿੱਡੀ ਛੋਟੀ ਬੁੱਧੀ ਵਾਲੇ ਸੋਚ ਮੁਤਾਬਕ, ਇਹ ਬਹੁਤ ਗਲਤ ਸਟੈਪ ਹੋਊਗਾ ਜੇ ਪੰਜਾਬ ਦੇ ਵਿੱਚ ਫੀਮ ਤੇ ਨਸ਼ਿਆਂ ਦੀ ਜੇ ਜਿਹੜੀ ਇਹ ਦੁਕਾਨਾਂ ਜਾਂ ਲੀਗਲ ਕਰ ਦਿੱਤਾ ਗਿਆ ਇਹਨਾਂ ਨੂੰ। ਇਹ ਮੇਰੀ ਅੱਜ ਦੀ ਗੱਲ ਨੋਟ ਕਰ ਲਿਓ, ਚਾਹੇ ਮੈਨੂੰ ਦਲੀਲਾਂ ਚ ਹਰਾ ਦੇਣਗੇ, ਮੈਨੂੰ ਪਤਾ ਕਿਉਂ, ਇਹ ਵੱਡੇ ਦਿਮਾਗ ਆ, ਵੱਡੇ ਲੋਕ ਆ, ਇਹਨਾਂ ਕੋਲੇ ਵੱਡੇ ਸਾਧਨ ਆ, ਮੈਂ ਇਹਨਾਂ ਨਾਲ ਜੇ ਬਹਿਸ ਵੀ ਕਰੂੰਗਾ ਹਾਰ ਜੂੰਗਾ, ਮੈਨੂੰ ਪਤਾ, ਪਰ ਮੈਨੂੰ ਇੰਨਾ, ਮੈਂ ਆਪਦੇ ਇੰਨੀ ਮੇਰੀ ਅੰਦਰਲੀ ਆਤਮਾ ਜ਼ਰੂਰ ਕਹਿੰਦੀ ਆ ਵੀ ਜੇ ਫੀਮ ਭੁੱਕੀ ਦੇ ਨਸ਼ੇ ਇੱਦਾਂ ਹੀ ਖੋਲਤੇ ਨਾ ਤੇ ਉਹਦੇ ਨਾਲ ਕੋਈ ਚੰਗਾ ਨਹੀਂ ਹੋਊਗਾ, ਮਾੜਾ ਜ਼ਰੂਰ ਹੋਜੂਗਾ। ਸੋ ਸਾਨੂੰ ਕੋਈ ਤੀਜਾ ਹੋਰ ਅਰਥ ਕੱਢਣਾ ਚਾਹੀਦਾ ਸਾਨੂੰ। ਮੈਨੂੰ ਤਾਂ ਇਹ ਸੀ ਵੀ ਇਹੋ ਜਿਹੀ ਕੋਈ ਗੱਲ ਹੋਵੇ ਵੀ ਸ਼ਰਾਬ ਦੇ ਉੱਤੇ ਵੀ ਕਿਸੇ ਢੰਗ ਨਾਲ ਕੰਟਰੋਲ ਕੀਤਾ ਜਾ ਸਕੇ, ਜਿਹੜੀ ਸ਼ਰਾਬ ਪਤਾ ਨਹੀਂ ਕਿੰਨੇ ਕੁ ਘਰਾਂ ਨੂੰ ਪੀ ਗਈ। ਪੁੱਛ ਕੇ ਦੇਖੋ ਉਹਨਾਂ ਦੇ ਜਿਨ੍ਹਾਂ ਦੇ ਕੋਲੇ 50-50 ਕਿੱਲਿਆਂ ਦੇ ਮਾਲਕ ਸੀ ਤੇ ਅੱਜ 5-5 ਕਿੱਲਿਆਂ ਦੇ ਮਾਲਕ ਰਹਿ ਗਏ, ਉਹਨਾਂ ਦੇ ਬਜ਼ੁਰਗ ਪੀਂਦੇ ਸੀ ਤੇ ਕਿੱਲਾ ਕਰਕੇ ਉਹ ਵੇਚਤੀ। ਸੋ ਮੈਂ ਬਹੁਤ ਸਾਰੇ ਇਹੋ ਜਿਹੇ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਦੀਆਂ ਸਰਦਾਰੀਆਂ ਹੁੰਦੀਆਂ ਸੀ ਤੇ ਸ਼ਰਾਬ ਦੀਆਂ ਬੋਤਲਾਂ ਥਾਣੀ ਰੁੜ ਗਈਆਂ। ਸੋ ਇਹ ਗੱਲਾਂ ਨਾ ਸਿਆਸੀ ਲੋਕਾਂ ਨੂੰ ਤਾਂ ਜੱਸ ਸਕਦੀਆਂ ਕਿਉਂਕਿ ਉਹਨਾਂ ਨੂੰ ਤਾਂ ਪੈਸਾ ਚਾਹੀਦਾ ਵੀ ਪੈਸਾ ਕਿੱਧਰੋਂ ਆ ਰਿਹਾ, ਪਰ ਜ਼ਮੀਨੀ ਪੱਧਰ ਦੇ ਉੱਤੇ ਬਹੁਤ ਗਲਤ ਫੈਸਲਾ ਹੋਊਗਾ ਜੇ ਨਸ਼ਿਆਂ ਦੇ ਠੇਕੇ ਖੋਲਤੇ ਸਿਰਫ ਇਸ ਦਲੀਲ ਨਾਲ ਵੀ ਅਸੀਂ ਜਿਹੜੇ ਉਹ ਨਸ਼ੈੜੀ ਲੋਕ ਆ ਉਹਨਾਂ ਨੂੰ ਬਚਾਉਣਾ।
ਖਬਰਾਂ ਦੇ ਵਿੱਚ ਇੰਨਾ ਹੀ ਬਰਾਜ ਸਾਹਿਬ,
ਬਿਲਕੁਲ ਸਿੱਖ ਖੇਡਾਂ ਦੀ ਜ਼ਰੂਰ, ਸਿੱਖ ਖੇਡਾਂ ਦੀ ਬਿਲਕੁਲ ਜੀ, ਸਿੱਖ ਖੇਡਾਂ ਦੀ ਅਪਡੇਟ ਦਿੰਨੇ ਆ ਜੀ। ਅੱਜ ਪੂਰਾ ਇੱਕ ਹਫ਼ਤਾ ਰਹਿ ਗਿਆ, ਇਸ ਵੇਲੇ ਤਾਂ ਤਕਰੀਬਨ ਗਰਾਊਂਡ ਦੇ ਵਿੱਚ ਪਕੌੜੇ ਤੇ ਚਾਹ ਚੱਲ ਪੈਣੀ ਹੈ ਜੀ ਅਗਲੇ ਫਰਾਈਡੇ, ਤੇ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਜਿਹੜਾ ਤਿਆਰੀ ਚੱਲ ਪੈਣੀ ਆ। ਹਰ ਪਾਸਿਓਂ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ, ਬਹੁਤ ਸਾਰੇ ਸੱਜਣ ਮਿੱਤਰ ਆ ਰਹੇ ਆ, ਤੇ ਜੇ ਕਿਸੇ ਵੀ ਸੱਜਣ ਮਿੱਤਰ ਨੂੰ ਕਿਸੇ ਕਿਸਮ ਦੀ ਕੋਈ ਵੀ ਤਕਲੀਫ ਆਉਣ ਜਾਣ ਦੇ ਵਿੱਚ, ਉਹ ਸਾਨੂੰ ਦੱਸ ਸਕਦਾ, ਆਪਾਂ ਇੱਕ ਸੈਂਟਰਲ ਪੁਆਇੰਟ ਦੇ ਜ਼ਰੀਏ ਖ਼ਬਰ ਪਹੁੰਚਾ ਸਕਦੇ ਹਾਂ। ਇੱਕ ਖ਼ਬਰ ਮੈਂ ਅੱਜ ਦੱਸਣੀ ਵੀ ਚਾਹੂੰਗਾ ਵੀ ਕੈਨਬਰਾ ਦੇ ਉੱਤੋਂ ਨਾ ਸਾਡੇ ਕੋਈ ਬੀਬਾ ਨੇ ਆਉਣਾ ਤੇ ਉਹਨਾਂ ਦੇ ਦੋ ਬੱਚੇ ਆ, ਤੇ ਉਹ ਏਅਰਲਾਈਨਸ ਵਾਲਿਆਂ ਨੇ ਕੋਈ ਪ੍ਰੋਬਲਮ ਕੀਤੀ ਹੋਈ ਆ। ਕੱਲ ਮੈਨੂੰ ਸਾਡੇ ਟੋਨੀ ਸਰਾਂ ਦਾ ਫੋਨ ਆਇਆ ਸੀ, ਉਹਨਾਂ ਦੇ ਜਾਣਕਾਰਾਂ ਨੇ ਆਉਣਾ, ਉਹ ਕਹਿੰਦੇ ਵੀ ਏਅਰਲਾਈਨਸ ਕਹਿੰਦੀ ਵੀ ਇੱਕ ਵਾਰੀ ਇੱਕ ਜਾਣਾ ਇੱਕ ਬੱਚੇ ਨੂੰ ਹੀ ਨਾਲ ਲਿਆ ਸਕਦਾ, ਦੋ ਨਹੀਂ ਲਿਆ ਸਕਦਾ। ਸੋ ਜੇ ਕੋਈ ਬਾਏ ਏਅਰ ਆ ਰਿਹਾ ਤਾਂ ਸਿਰਫ ਉਹਨਾਂ ਦਾ ਇੱਕ ਨਾਂ ਹੀ ਉਹਨਾਂ ਨੇ ਫਿਲ ਕਰਨਾ ਜਾਂ ਯੂਜ਼ ਕਰਨਾ ਵੀ ਦੂਜਾ ਬੱਚਾ ਉਹਨਾਂ ਨਾਲ, ਤਾਂ ਉਹ ਜ਼ਰੂਰ ਦੱਸਿਓ ਜੇ ਕੈਨਬਰਾ ਤੋਂ ਕੋਈ ਬਾਏ ਏਅਰ ਆ ਰਿਹਾ ਤਾਂ ਉਹਨਾਂ ਟੋਨੀ ਸਰਾਂ ਉਹਨਾਂ ਦੇ ਨਾਲ ਮੈਂ ਉਹਨਾਂ ਦਾ ਨੰਬਰ ਦੇ ਦੂੰਗਾ, ਜਾਂ ਮੈਨੂੰ ਸੰਪਰਕ ਕਰ ਲੈਣ ਤਾਂ ਉਹਨਾਂ ਨਾਲ ਮੈਂ ਗੱਲ ਕਰਾ ਦੂੰਗਾ, ਤਾਂ ਕਿ ਉਹਨਾਂ ਦਾ ਆਉਣਾ ਜਾਣਾ ਸੌਖਾ ਰਹੇ ਜੇ ਜਿਹਨੇ ਵੀ ਆਉਣਾ। ਹੋਰ ਵੀ ਮੈਨੂੰ ਸਿਡਨੀ ਤੋਂ ਵੀ ਸੁਨੇਹੇ ਆਏ ਸੀ, ਕਿੰਗਾਂ ਨੇ ਵੀ ਸਿਡਨੀ ਤੋਂ ਕੋਈ ਬੱਸ ਆ ਰਹੀ ਹੈ ਜਾਂ ਨਹੀਂ ਆ ਰਹੀ। ਉਸੋ ਦੋਸਤੋ ਜੇ ਕਿਤੇ ਵੀ ਕੋਈ ਆ ਰਹੀ ਹੈ ਤਾਂ ਤੁਸੀਂ ਸਾਡੇ ਸਿੱਖ ਖੇਡਾਂ ਵਾਲੇ ਪੇਜ ਦੇ ਉੱਤੇ ਪਾ ਕੇ ਨਾ, ਤੇ ਉਹਦੇ ਤੇ ਜ਼ਰੂਰ ਦੱਸੋ, ਤਾਂ ਕਿ ਸਾਨੂੰ ਪਤਾ ਲੱਗ ਜੇ ਵੀ ਇੱਕ ਦੂਜੇ ਨੂੰ ਪਤਾ ਲੱਗ ਜੇ, ਅਸੀਂ ਸ਼ੇਅਰ ਕਰ ਦਈਏ ਉਹ ਗੱਲ ਵੀ ਇੱਥੋਂ ਆ ਰਹੀ ਹੈ, ਜਾਂ ਸਾਨੂੰ ਪਰਸਨਲ ਪੱਧਰ ਤੇ ਦੱਸ ਦਿਓ। ਸੋ ਹੁਣ ਇਹ ਟਾਈਮ ਆ ਗਿਆ ਜੀ, ਤੇ ਦੂਜਾ ਜਿਹੜਾ ਇੱਥੇ ਵਲੰਟੀਅਰਸ ਨੇ, ਬਹੁਤ ਸਾਰੇ ਵਲੰਟੀਅਰਸ ਨੇ ਸਾਨੂੰ ਨਾਂ ਦਿੱਤੇ ਆ, ਤੇ ਅਸੀਂ ਉਹਨਾਂ ਨੂੰ ਐਡ ਕਰ ਰਹੇ ਹਾਂ ਨਾਲ ਦੀ ਨਾਲ, ਜਿਹੜੇ ਸਾਡੇ ਗਰੁੱਪ ਬਣੇ ਹੋਏ ਆ, ਤੇ ਉਹਨਾਂ ਦੇ ਵਿੱਚ ਅੱਜ ਰੋਸਟਰ ਬਣਨਾ ਜੀ ਸਾਰਿਆਂ ਦਾ ਵੀ ਕਿਹਦੀ ਡਿਊਟੀ ਕਿੱਥੇ ਲੱਗਣੀ ਆ, ਖਾਸ ਕਰਕੇ ਲੰਗਰ ਦੇ ਕੰਮ, ਹੋਰ ਕੰਮ ਬਹੁਤ ਸਾਰੇ ਆ। ਸੋ ਕਈ ਸੱਜਣ ਮਿੱਤਰ ਨਾ ਝਿਜਕਦੇ ਨਹੀਂ ਕਰ ਰਹੇ, ਕਈ ਸੱਜਣ ਮਿੱਤਰ ਏਦਾਂ ਨਹੀਂ ਕਰ ਰਹੇ ਵੀ ਯਾਰ ਅਸੀਂ ਤਾਂ 2 ਘੰਟੇ ਕੰਮ ਕਰਨਾ ਤੇ ਇੱਥੇ ਕਿਤੇ ਨਾ ਲਿਖਾਤਾ ਤਾਂ ਅਸੀਂ ਫਸ ਜਾਵਾਂਗੇ, ਏਦਾਂ ਦੀ ਕੋਈ ਗੱਲ ਨਹੀਂ। ਤੁਸੀਂ ਚਾਹੇ 1 ਘੰਟਾ ਕੰਮ ਕਰਨਾ, ਚਾਹੇ ਤੁਸੀਂ ਮੰਨ ਲਓ 1 ਕੰਮ ਹੀ ਕਰਨਾ, ਉਹ ਵੀ ਤੁਸੀਂ ਸਾਨੂੰ ਲਿਖਾ ਦਿਓ, ਤਾਂ ਕਿ ਉਹਨੂੰ ਪ੍ਰੋਪਰ ਢੰਗ ਨਾਲ ਅਸੀਂ ਮੈਨੇਜ ਕਰ ਸਕੀਏ। ਅਸੀਂ ਨਹੀਂ ਚਾਹੁੰਦੇ ਕਿਸੇ ਵੀ ਬੰਦੇ ਦੀਆਂ ਖੇਡਾਂ ਖਰਾਬ ਹੋਣ, ਅਸੀਂ ਚਾਹੁੰਦੇ ਹਾਂ ਵੀ ਉਹ ਖੇਡਾਂ ਦਾ ਮੇਲੇ ਦਾ ਪੂਰਾ ਆਨੰਦ ਮਾਣੇ, ਪਰ ਨਾਲ ਨਾਲ ਉਹਨਾਂ ਨੂੰ ਥੋੜਾ ਬਹੁਤ ਕੰਮ ਦੇ ਵਿੱਚ ਵੀ ਹੱਥ ਵਡਾਵੇ। ਸੋ ਸਾਨੂੰ ਜਦੋਂ ਮਰਜ਼ੀ, ਸਾਰੀ ਟੀਮ ਦੇ ਨੰਬਰ ਪਏ ਆ ਜੀ ਫੇਸਬੁੱਕ ਤੇ ਪਏ ਆ, ਪੇਜ ਦੇ ਉੱਤੇ ਪਏ ਆ, ਜਦੋਂ ਮਰਜ਼ੀ ਤੁਸੀਂ ਸਾਨੂੰ ਸੰਪਰਕ ਕਰੋ, ਤੇ ਆਪਣਾ ਨੰਬਰ ਆ ਜਿਹੜਾ ਉਹ ਰੋਸਟਰ ਚ ਅੱਜ ਸ਼ਾਮ ਤੋਂ ਪਹਿਲਾਂ ਪਹਿਲਾਂ ਜ਼ਰੂਰ ਪਵਾ ਦਿਓ, ਤਾਂ ਕਿ ਅੱਜ ਸ਼ਾਮ ਨੂੰ ਜਿਹੜੀ ਫਾਈਨਲ ਜਿਹੜੀ ਸ਼ੀਟ ਬਣਨੀ ਆ ਰੋਸਟਰ ਦੀ। ਤੇ ਬਹੁਤ ਸਾਰੇ ਸੱਜਣ ਮਿੱਤਰ ਸੁਨੇਹੇ ਦੇ ਰਹੇ ਆ ਜੀ ਵੀ ਅਸੀਂ ਲੰਗਰ ਲਈ ਕੁਛ ਦੇਣਾ, ਕੋਈ ਕੁਛ ਕਹਿ ਰਿਹਾ, ਕਿਸੇ ਨੇ ਵੱਖਰੇ ਵੱਖਰੇ ਆਪੋ ਆਪਦੇ ਆਈਡੀਏ ਦੇ ਰਹੇ ਆ। ਸੋ ਦੋਸਤੋ, ਵੈਸੇ ਤਾਂ ਤਕਰੀਬਨ ਬਹੁਤ ਸਾਰਾ ਸਮਾਨ ਜਾਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਕੋਲ ਪਹੁੰਚ ਚੁੱਕੀਆਂ, ਤੇ ਹੁਣ ਅਸੀਂ ਨਹੀਂ ਚਾਹੁੰਦੇ ਵੀ ਜਿਵੇਂ ਗੁਰਦੁਆਰਿਆਂ 'ਚ ਡਬਲ ਡਬਲ ਹੋ ਜਾਂਦਾ ਵੀ ਲੋਕ ਉਹੀ ਚੀਜ਼ ਹੀ ਦੁਬਾਰੇ ਦੁਬਾਰੇ ਲਈ ਆਉਂਦੇ ਆ, ਤਾਂ ਉਦੋਂ ਬਿਹਤਰ ਆ ਸਾਡੇ ਨਾਲ ਸੰਪਰਕ ਕਰ ਲਿਆ ਜਾਵੇ ਜੀ। ਜੇ ਕੋਈ ਵੀ ਚੀਜ਼ ਦੀ ਜੇ ਸਾਡੇ ਕੋਲ ਘਾਟ ਕਮੀ ਹੋਊਗੀ ਤਾਂ ਅਸੀਂ ਉਹ ਤੁਹਾਨੂੰ ਦੱਸ ਦਿਆਂਗੇ ਵੀ ਇਹ ਘਾਟ ਕਮੀ ਆ ਤੇ ਉਹਨੂੰ ਪੂਰਾ ਕਰ ਲਿਆ ਜਾਵੇ। ਸੋ ਹੁਣ ਤਾਂ ਜੀ ਅਸੀਂ ਫੇਰ ਵਾਰ ਵਾਰ ਇਹੀ ਦੁਆ ਅਰਦਾਸ ਕਰਦੇ ਹਾਂ ਵੀ ਵੱਧ ਤੋਂ ਵੱਧ ਮੌਸਮ ਵਧੀਆ ਰਹੇ ਤੇ ਵੱਧ ਤੋਂ ਵੱਧ ਲੋਕ ਤੁਸੀਂ ਇੱਥੇ ਆਓ ਤੇ ਸਾਨੂੰ ਪਰਮਾਤਮਾ ਇੰਨਾ ਕੁ ਬਲ ਬਖਸ਼ੇ ਵੀ ਅਸੀਂ ਤੁਹਾਡੇ ਆਇਆਂ ਦੀ ਸੇਵਾ ਕਰ ਸਕੀਏ, ਤਹਿ ਦਿਲੋਂ ਮੇਜ਼ਬਾਨੀ ਅਸੀਂ ਨਿਭਾ ਸਕੀਏ ਜਿਹੜੀ ਕਿ ਅਸੀਂ ਨਿਭਾਉਣੇ ਚਾਹੁੰਦੇ ਹਾਂ, ਦਿਲੋਂ ਨਿਭਾਉਣੀ ਚਾਹੁੰਦੇ ਹਾਂ। ਸਾਡੇ ਇਕੱਲੇ ਇਕੱਲੇ ਜਿਹੜੇ ਸਾਊਥ ਆਸਟ੍ਰੇਲੀਆ 'ਚ ਵੱਸਦੇ ਸੱਜਣ ਦਾ ਜਿਹੜੀ ਇੱਛਾ ਐਤਕੀ ਵੀ ਅਸੀਂ ਦਿਲੋਂ ਜਿਹੜੀ ਇਹਦੀ ਸੇਵਾ ਕਰੀਏ ਆਇਆਂ ਦੀ ਸਭ ਦੀ। ਸੋ ਹੁਣ ਸਾਨੂੰ ਬਸ ਸੇਵਾ ਦਾ ਮੌਕਾ ਦਿਓ ਜੀ, ਮੈਨੂੰ ਇਹੀ ਕਹਿਣਾ ਪਊਗਾ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਬ੍ਰਾਦਰ ਸਾਹਿਬ, ਆਪਣੇ ਕੀਮਤੀ ਟਾਈਮ ਦੇ ਵਿੱਚੋਂ ਕੁਝ ਪਲ ਸਾਡੇ ਲਈ ਕੱਢਣਗੇ।
ਬਹੁਤ ਮਿਹਰਬਾਨੀ
ਜੀ। ਦੋਸਤੋ, ਇਹ ਸਨ ਮੇਜੂ ਬ੍ਰਾਦਰ ਜੀ, ਜਿਨ੍ਹਾਂ ਨੇ ਕਈ ਖ਼ਬਰਾਂ ਬਾਰੇ ਕਾਫੀ ਜ਼ਿਆਦਾ ਇਨਫੋਰਮੇਸ਼ਨ ਦਿੱਤੀ, ਤੇ ਇਸ ਤੋਂ ਇਲਾਵਾ ਕੁਝ ਹਲਕੀ ਫੁਲਕੀ ਨੋਕ ਝੋਕ ਬਾਰੇ ਵੀ ਗੱਲ ਕੀਤੀ ਸੀ। ਮੈਂ ਕਿਤੇ ਨਾ ਕਿਤੇ ਜਿਹੜਾ ਕਿ ਸਾਡਾ ਅੱਜ ਦਾ ਟੋਪਿਕ ਸੀ ਕਿ ਲਾਈਫ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਜ਼ਿੰਦਗੀ 'ਚ ਬਹੁਤ ਸਾਰੇ ਲੋਕ ਮਿਲਦੇ ਆ ਜਿਹੜੇ ਕਿ ਤੁਹਾਨੂੰ ਕੁਝ ਨਾ ਕੁਝ ਸਿਖਾ ਕੇ ਜਾਂਦੇ ਆ, ਚਾਹੇ ਉਹ ਤਜਰਬਾ ਚੰਗਾ ਹੋਵੇ ਤੇ ਚਾਹੇ ਉਹ ਮਾੜਾ ਹੋਵੇ। ਸੋ ਕਿਤੇ ਨਾ ਕਿਤੇ ਇਹ ਵੀ ਸਾਨੂੰ ਉਸੇ ਲਈ ਤੇ ਤੋਰ ਗਏ, ਕਿਉਂਕਿ ਡਾਕਟਰ ਸਾਹਿਬ ਵਾਲੀ ਜਿਹੜੀ ਗੱਲ ਆ, ਜੋ ਘਟਨਾ ਇਹਨਾਂ ਦੇ ਨਾਲ ਘਟੀ ਸੀ, ਉਹ ਵੀ ਜ਼ਿੰਦਗੀ ਦਾ ਇੱਕ ਐਕਸਪੀਰੀਅੰਸ ਸੀ ਕਿ ਕਿੱਦਾਂ ਦੇ ਲੋਕ ਜ਼ਿੰਦਗੀ ਦੇ ਵਿੱਚ ਮਿਲਦੇ ਨੇ ਤੇ ਕੁਝ ਨਾ ਕੁਝ ਦੇ ਕੇ ਜਾਂਦੇ ਨੇ। ਕਿਉਂਕਿ ਅੱਜ ਵੀ ਉਹ ਦੱਸ ਰਹੇ ਆ ਕਿ ਉਹ ਆਪਣੇ ਆਪ ਦੀ ਪੜਚੋਲ ਜ਼ਰੂਰ ਕਰਦੇ ਆ ਕਿ ਮੈਂ ਕਿੱਥੋਂ ਗਲਤ ਸੀ, ਕੀ ਮੈਂ ਗਲਤ ਕਰ ਰਿਹਾ ਵਾਂ ਜਾਂ ਮੈਂ ਵਾਕਈ ਕੁਛ ਏਦਾਂ ਦਾ ਤਾਂ ਨਹੀਂ ਕਰ ਰਿਹਾ। ਸੋ ਬਿਲਕੁਲ ਜੀ, ਏਦਾਂ ਦੀਆਂ ਗੱਲਾਂ ਜ਼ਿੰਦਗੀ ਦੇ ਵਿੱਚ ਕਾਫੀ ਮਾਇਨੇ ਰੱਖਦੀਆਂ ਨੇ ਤੇ ਇੱਕ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਵਾ ਤੇ ਬ੍ਰੇਕ ਤੇ ਚੱਲਦੇ ਹਾਂ ਜੀ ਫਿਰ। ਪਰ ਤੁਸੀਂ ਕਿਤੇ ਨਾ ਚਾਹੋ, ਤੁਸੀਂ ਸੁਣਦੇ ਰਹੋ ਹਰਮਨ ਰੇਡੀਓ। ਬਸ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮੈਂ ਆਉਂਦੀ ਹਾਂ ਵਾਪਸ।
ਖੇਡਾਂ ਦਾ ਮਹਾਕੁੰਭ, ਜੀ ਹਾਂ, ਠੀਕ ਸੁਣਿਆ ਤੁਸੀਂ, ਖੇਡਾਂ ਦਾ ਮਹਾਕੁੰਭ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਆਉਣ ਵਾਲੀ 14-15 ਤੇ 16 ਅਪ੍ਰੈਲ ਨੂੰ 30ਵੀਆਂ ਸਾਲਾਨਾ ਆਸਟ੍ਰੇਲੀਅਨ ਸਿੱਖ ਖੇਡਾਂ, ਜਿਨ੍ਹਾਂ ਵਿਚ ਹਿੱਸਾ ਲੈਣ ਲਈ ਪਹੁੰਚ ਰਹੇ ਨੇ ਆਸਟ੍ਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ ਤੇ ਸਿੰਗਾਪੁਰ ਤੋਂ 130 ਟੀਮਾਂ ਤੋਂ ਵੀ ਵੱਧ ਤੇ 1500 ਤੋਂ ਵੀ ਵੱਧ ਖਿਡਾਰੀ ਆ। ਤੁਸੀਂ ਵੀ ਪਹੁੰਚੋ ਪਰਿਵਾਰ ਸਮੇਤ।
ਪਿਛਲੇ 20 ਸਾਲਾਂ ਤੋਂ ਆਸਟ੍ਰੇਲੀਆ ਦੇ ਵਿਚ ਆਸਟ੍ਰੇਲੀਅਨ ਸਿੱਖ ਗੇਮਸ ਕਰਵਾਈਆਂ ਜਾ ਰਹੀਆਂ ਨੇ।
ਐਡਲੇਡ ਦੇ ਵਿਚ 14-15 ਤੇ 16 ਅਪ੍ਰੈਲ ਨੂੰ ਹੋਣ ਜਾ ਰਹੀਆਂ। ਇਨ੍ਹਾਂ ਜਸ਼ਨਾਂ ਦੇ ਵਿਚ ਤੁਸੀਂ ਵੀ ਸਾਰੇ ਸ਼ਾਮਲ ਹੋ।
ਖੁੱਲਾ ਸੱਦਾ ਹੈ ਸਾਰੇ ਪੰਜਾਬੀਆਂ ਨੂੰ, ਆਜੋ ਕੱਢ ਕੇ ਦਿਲਾਂ ਚੋਂ ਮੈਲ ਲੋਕੋ, ਇਨ੍ਹਾਂ ਖੇਡਾਂ ਤੇ ਮੈਂ ਵੀ ਪਹੁੰਚਣਾ ਏ ਤੇ ਮੱਖਣ ਬਰਾੜ ਦੀ ਲੱਗ ਗਈ ਫਾਇਲ ਲੋਕੋ।
14-15 ਤੇ 16 ਅਪ੍ਰੈਲ ਨੂੰ, ਸੋ ਤੁਸੀਂ ਵੀ ਪਹੁੰਚੋ ਪਰਿਵਾਰ ਸਮੇਤ ਤੇ ਮਾਣੋ ਖੇਡਾਂ ਦਾ ਆਨੰਦ ਤੇ ਵਧਾਓ ਮੇਲੇ ਦੀ ਰੌਣਕ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਅਰਦਾਸ ਦੀ ਕਾਮਯਾਬੀ ਤੋਂ ਬਾਅਦ ਹੰਬਲ ਮੋਸ਼ਨ ਪਿਕਚਰਸ ਐਂਡ ਵਾਈਟਲ ਪ੍ਰੋਡਕਸ਼ਨ ਲੈ ਕੇ ਆਏ ਨੇ ਰੋਮਕਾਮ ਐਂਟਰਟੇਨਿੰਗ ਮੂਵੀ ਮੰਜੇ ਬਿਸਤਰੇ
ਮੱਥਾ ਟੇਕਦਾ
ਜਾ ਘਰੇ ਤਾਂ ਕੋਈ ਹੈ ਨੀ।
ਸਟਾਰਿੰਗ ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਕੁੱਗੀ, ਰਾਣਾ ਰਣਵੀਰ, ਕਰਮਜੀਤ ਅਨਮੋਲ। ਮੰਜੇ ਬਿਸਤਰੇ 14 ਅਪ੍ਰੈਲ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ ਵਾਈਟਲ ਪ੍ਰੋਡਕਸ਼ਨ .com।
ਜੇ ਮੈਂ ਬਹਿ ਗਿਆ ਤਾਂ ਵਿਆਹ ਚ ਮੰਜੇ ਬਿਸਤਰੇ ਕੌਣ ਇਕੱਠੇ ਕਰੂ?
ਉਹ ਮੰਜੇ ਬਿਸਤਰੇ ਇਕੱਠੇ ਕਰੂੰਗਾ ਮੈਂ।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ।
ਸੀਕਰੇਟ ਡ੍ਰੌਪਸ?
ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet।
10-15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਜਲੰਕ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, ਟੀ ਆਰ, ਪੀ ਆਰ, ਐਮ ਆਰ ਟੀ, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
CG Batches now trading as DMB Motor Repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD Batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
CD Batteries।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਉਂਦੀ 9 ਅਪ੍ਰੈਲ ਦਿਨ ਐਤਵਾਰ ਨੂੰ ਡੈਂਡੀਨੋਂਗ ਵਿਖੇ ਵਿਸਾਖੀ ਦੇ ਸੰਦਰਭ ਦੇ ਵਿਚ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ। ਇਹ ਨਗਰ ਕੀਰਤਨ ਸਵੇਰੇ 9:45 ਤੇ ਡੈਂਡੀਨੋਂਗ ਪਲਾਜ਼ਾ ਤੋਂ ਆਰੰਭ ਹੋ ਕੇ ਡੈਂਡੀਨੋਂਗ ਪਾਰਕ ਤੱਕ ਪਹੁੰਚੇਗਾ। ਇਸ ਨਗਰ ਕੀਰਤਨ ਵਿਚ ਹਜ਼ੂਰੀ ਰਾਗੀ ਭਾਈ ਜਸਵੀਰ ਸਿੰਘ ਜੀ ਆਪਣੇ ਜਥੇ ਨਾਲ ਕੀਰਤਨ ਦੀ ਹਾਜ਼ਰੀ ਲਗਾਉਣਗੇ। ਇਸ ਤੋਂ ਇਲਾਵਾ ਭਾਈ ਫੌਜਾ ਸਿੰਘ ਜੀ ਸਾਗਰ ਜੀ ਦਾ ਢਾਡੀ ਜਥਾ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰੇਗਾ। 9 ਅਪ੍ਰੈਲ ਦਿਨ ਐਤਵਾਰ ਨੂੰ ਇਹ ਨਗਰ ਕੀਰਤਨ ਸਵੇਰੇ 9:45 ਤੇ ਡੈਂਡੀਨੋਂਗ ਪਲਾਜ਼ਾ ਤੋਂ ਆਰੰਭ ਹੋਏਗਾ। ਸਮੂਹ ਸੰਗਤਾਂ ਨੂੰ ਇਸ ਨਗਰ ਕੀਰਤਨ ਦੇ ਵਿਚ ਹੁੰਮ ਹਮਾ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਫੋਨ ਨੰਬਰ 0451-452-018 ਤੇ ਜਾਂ ਫਿਰ 0400-899-612 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਜੀ ਦੋਸਤੋ, ਇਸ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਆ। ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬੇਨ ਤੋਂ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਜਿਹਾ ਸਵਾਗਤ ਆ ਜੀ ਪ੍ਰੋਗਰਾਮ ਦੇ ਦੂਸਰੇ ਘੰਟੇ ਦੇ ਵਿਚ। ਤੇ ਟਾਈਮ ਹੋ ਚੁੱਕਾ ਜੀ 9:13 ਤੇ ਲਓ ਜੀ ਫਿਰ ਆਪਾਂ ਹੁਣ ਸਾਡੇ ਮੈਸੇਜ ਸ਼ਾਮਲ ਕਰ ਲਈਏ, ਕਿਉਂਕਿ ਕਾਫੀ ਟਾਈਮ ਹੋ ਗਿਆ ਨਾ ਮੈਸੇਜ ਆਇਆ ਨੂੰ। ਪਰ ਮੈਸੇਜ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੁਝਾਰਤ ਪਾ ਦਿੰਦੀ ਹਾਂ। ਕਾਲੀ ਹੈ ਪਰ ਕਾਗ ਨਹੀਂ, ਲੰਬੀ ਹੈ ਪਰ ਨਾਗ ਨਹੀਂ। ਦੱਸੋ ਦਾ ਭਲਾ ਇਹ ਜੀ ਕਿਹੜੀ ਚੀਜ਼ ਆ ਜਿਹੜੀ ਕਿ ਕਾਲੀ ਹੈ ਪਰ ਕਾਗ ਨਹੀਂ, ਲੰਮੀ ਆ ਪਰ ਨਾਗ ਨਹੀਂ। ਦੱਸੋ ਜੀ ਫਿਰ ਬੁਝਾਰਤ ਦਾ ਜਵਾਬ ਕੀ ਆ, ਤੇ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਸ਼ੁਰੂ ਕਰਦੇ ਰਹਾਂਗੇ। ਤੋਂ ਪਹਿਲਾਂ ਸਾਡੇ ਨਾਲ ਰਾਜ ਮਹਿੰਦਰ ਸਿੰਘ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਉਹਨਾਂ ਨੇ ਜਗਮੀਤ ਮੱਤਾ ਦੀਆਂ ਲਿਖੀਆਂ ਕੁਝ ਪੱਤਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਕਹਿੰਦੇ ਕਿ ਲੱਕ ਤੋਂ ਪੀਰੇ ਪੈਂਟ ਤਿਲਕ ਦੀ ਤੇ ਪੱਗ ਸਾਂਭੀ ਜਾਵੇ ਨਾ, ਉਹ ਸਿਰਾਂ ਤੋਂ ਲੈਂਦੀ ਚੁੰਨੀ ਉੱਤੇ ਉਂਗਲ ਉਠਾਉਂਦੇ ਨੇ। ਖੁਦ ਕਰਕੇ ਸੱਗਾ ਉੱਚਾ ਬਖਾਉਂਦੇ ਮਾਰਕਾ ਕੱਚੇ ਦਾ, ਕੁੜੀਆਂ ਦੇ ਛੋਟੇ ਲੀੜਿਆਂ ਤੇ ਇਤਰਾਜ਼ ਜਤਾਉਂਦੇ ਨੇ। ਹੋ ਕੇ ਨਸ਼ੇ ਨਾਲ ਟੁੰਨ ਦਰ ਦਰ ਭਰਦੇ ਨੇ ਚੌਂਕੀ ਰਾਤਾਂ ਨੂੰ, ਲਾ ਕੁੜੀਆਂ ਉੱਤੇ ਪਵਨ ਦੀ ਇੱਜ਼ਤ ਦਾ ਰੌਲਾ ਪਾਉਂਦੇ ਨੇ। ਉਹੀ ਅੱਖਾਂ ਰਾਹੀਂ ਵੇਖਦੇ ਇੱਜ਼ਤ ਨਾਲ ਆਪਣੀ ਭੈਣ ਨੂੰ, ਹੋਰਾਂ ਦੀ ਭੈਣਾਂ ਦੇ ਇਨ੍ਹਾਂ ਅੱਖਾਂ ਨਾਲ ਲੀੜੇ ਲਾਉਂਦੇ ਨੇ। ਚੁੱਕਦੇ ਸਵਾਲ ਕਿਉਂ ਜੀ ਨੂੰ ਸ਼ਰਟਾਂ ਪਾਉਂਦੀਆਂ ਕੁੜੀਆਂ, ਪਰ ਆਪ ਕਦੇ ਨਹੀਂ ਕੁੜਤੇ ਨਾਲ ਚਾਦਰਾ ਸਜਾਉਂਦੇ ਨੇ। ਨਾ ਹੀ ਸਾਰੇ ਮੁੰਡੇ ਗਲਤ ਨੇ ਤੇ ਨਾ ਸਾਰੀਆਂ ਕੁੜੀਆਂ ਇੱਕ ਦੂਸਰੇ ਦੇ ਕਾਣੇ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੇ ਨੇ। ਕਹਿ ਗਏ ਸਿਆਣੇ ਕਿ ਤਾੜੀ ਦੋਵੇਂ ਹੱਥ ਨਾਲ ਵਰਤੀ, ਪਰ ਕਿਰਦਾਰ ਵਾਲੀ ਖੁਦ ਨੂੰ ਤਾੜੀ ਵੱਜਣ ਨੂੰ ਬਚਾਉਂਦੇ ਨੇ। ਕਿਆ ਬਾਤ ਹੈ ਜੀ, ਬਹੁਤ ਸੋਹਣਾ ਲਿਖਿਆ ਸੀ ਇਹਨਾਂ ਚੰਦ ਸਤਰਾਂ ਦੇ ਵਿੱਚ ਹੀ, ਬਹੁਤ ਕੁਛ ਕਹਿ ਦਿੱਤਾ ਕਿ ਕਿੱਦਾਂ ਦੇ ਲੋਕ ਆ। ਵੈਸੇ ਵੀ ਕਹਿੰਦੇ ਹੁੰਦੇ ਨਾ ਕਿ ਇਨਸਾਨ ਨੂੰ ਉਹ ਦੂਸਰਾ ਇਨਸਾਨ ਓਦਾਂ ਦਾ ਹੀ ਦਿਖਦਾ ਜਿੱਦਾਂ ਦਾ ਉਹ ਖੁਦ ਹੁੰਦਾ ਵਾ। ਤੇ ਜਿਹਦੇ ਆਪਦੇ ਮਨ ਵਿੱਚ ਮੈਲ ਆ ਤਾਂ ਉਹਨੂੰ ਸਾਰੇ ਮੈਲੇ ਹੀ ਦਿਖਣੇ ਆ, ਉਹਨੂੰ ਕੋਈ ਵੀ ਚੰਗਾ ਇਨਸਾਨ ਨਹੀਂ ਦਿਖਣਾ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਦੀਪ ਪਲਾਹੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਤੇ ਇਹਨਾਂ ਨੇ ਪ੍ਰੀਤ ਹਰਪਾਲ ਦਾ ਵੰਗ ਗਾਣਾ ਸੁਣਨਾ ਚਾਹਿਆ ਵਾ। ਸੋ ਜ਼ਰੂਰ ਜੀ ਤੁਹਾਡੀ ਫਰਮਾਇਸ਼ ਦਾ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਅੱਗੇ ਜੀ ਬਿੱਟੂ ਮਲਦੂਰਾ ਵਾਲੇ, ਉਹਨਾਂ ਨੇ ਆਪਣੇ ਏਰੀਏ ਦੇ ਮੌਸਮ ਦਾ ਦੱਸ ਦਿੱਤਾ ਵਾ ਜੀ। ਕਹਿੰਦੇ ਕਿ ਹੁਣ ਤਾਂ ਇੱਥੇ ਕਾਫੀ ਮੋਸਟਲੀ ਸਨੀ ਆ ਤੇ ਜਿਹੜੀ ਹਵਾਵਾਂ ਵਾ 20 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲੂਗੀ ਤੇ ਥੋੜੀ ਬਿਜਲੀ ਵੀ ਗਲ ਜੂਗੀ ਤੇ ਡੇ ਟਾਈਮ ਦਾ ਜਿਹੜਾ ਮੈਕਸੀਮਮ ਟੈਂਪਰੇਚਰ ਆ ਜੀ ਅਰਾਊਂਡ 30 ਆ 30 ਤੇ ਨਾਈਟ ਵਾ ਜਿਹੜੀ ਜੀ ਉਹ 16 ਤੱਕ ਜਾ ਸਕਦੀ ਆ। ਤੇ ਲਓ ਜੀ ਉਹਨਾਂ ਨੇ ਦੱਸ ਦਿੱਤਾ ਕਿ ਕਿੱਦਾਂ ਦੇ ਮੌਸਮ ਦੇ ਵਿੱਚ ਉਹ ਕੰਮ ਕਰ ਰਹੇ ਆ ਤੇ ਕਿੱਦਾਂ ਦਾ ਵਰਤਾਰਾ ਉੱਥੇ ਚੱਲ ਰਿਹਾ ਵਾ ਜੀ। ਅੱਗੇ ਜਗਤਾਰ ਬੇਸਮਿੰਟ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਇੰਜੋਏ ਯੂਅਰ ਸ਼ੋ ਗੋਇੰਗ ਗੁੱਡ। ਤੇ ਗਾਣਾ ਸੁਣਨਾ ਚਾਹਿਆ ਜੀ ਇਹਨਾਂ ਨੇ ਮਾਂ ਬਾਈ ਅਮਰਿੰਦਰ ਗਿੱਲ ਦਾ। ਤੇ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ। ਤੇ ਅੱਗੇ ਜੀ ਤਰਸੇਮ ਸਿੰਘ ਬੈਂਸ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਇਹਨਾਂ ਨੇ ਉਹ ਮੰਦਭਾਗੀ ਘਟਨਾ ਬਾਰੇ ਜੋ ਕਿ ਅਸੀਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ, ਉਸ ਬੱਚੇ 3 ਸਾਲ ਦੇ ਬੱਚੇ ਦੀ ਮੌਤ ਬਾਰੇ ਜੋ ਦੱਸਿਆ ਵਾ ਤੇ ਕਹਿ ਰਹੇ ਆ ਕਿ ਸਕੂਲ ਵੀ ਵਧੀਆ ਸੀ ਤੇ ਬੱਚਾ ਵੀ ਆ ਜਿਹੜਾ ਉਹਨਾਂ ਦੇ ਨਾਲ ਦੇ ਪਿੰਡ ਦਾ ਸੀ। ਵਾਕਈ ਜੀ ਏਦਾਂ ਦੀਆਂ ਮੰਦਭਾਗੀ ਘਟਨਾਵਾਂ ਨੇ ਜਿਹੜੀਆਂ ਉਹ ਮਨ ਨੂੰ ਹਲੂਣ ਦੇ ਹੀ ਦਿੰਦੀਆਂ ਨੇ, ਕਿਉਂਕਿ ਕਿਸੇ ਦੀ ਅਣਿਆਈ ਮੌਤ ਕਿਸੇ ਦੇ ਲਈ ਵੀ ਹਾਸਾ ਨਹੀਂ ਹੋ ਸਕਦੀ, ਹਮੇਸ਼ਾ ਦੁੱਖ ਹੀ ਲੈ ਕੇ ਆਉਂਦੀ ਆ। ਤੇ ਅੱਗੇ ਜੀ ਜੋਗਿੰਦਰ ਸਿੰਘ ਸੋਹੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਪ੍ਰੋਗਰਾਮ ਇੰਜੋਏ ਕਰ ਰਹੇ ਆ ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਵਾ। ਤੇ ਨਾਲ ਹੀ ਉਹ ਕਹਿੰਦੇ ਕਿ ਇਤਿਹਾਸ ਦੇ ਪੇਪਰ ਵਿੱਚ ਇੱਕ ਪ੍ਰਸ਼ਨ ਆਇਆ, ਗੁਰੂ ਗੋਬਿੰਦ ਸਿੰਘ ਜੀ ਦਾ ਭਾਰਤ ਵਿੱਚ ਯੋਗਦਾਨ, ਤਾਂ ਵਿਦਿਆਰਥੀ ਨੇ ਕਿਸੇ ਨੇ ਬਹੁਤ ਹੀ ਸੁੰਦਰ ਜਿਹਾ ਜਵਾਬ ਦਿੱਤਾ। ਕਹਿੰਦੇ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਮੈਨੂੰ ਇਸ ਪ੍ਰਸ਼ਨ ਦਾ ਉੱਤਰ ਉਰਦੂ ਵਿੱਚ ਲਿਖਣਾ ਪੈਣਾ ਸੀ। ਕਿਆ ਬਾਤ ਆ ਜੀ, ਬਹੁਤ ਹੀ ਸੋਹਣਾ ਜਵਾਬ ਦਿੱਤਾ ਬੱਚੇ ਨੇ। ਸੋ ਵਾਕਈ ਜੀ ਅੱਜ ਅਸੀਂ ਜਿਸ ਵੀ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ, ਜੋ ਵੀ ਦੇਣਾ ਸਾਡੇ ਗੁਰੂ ਸਾਹਿਬਾਨ ਤੇ ਸਾਡੇ ਕ੍ਰਾਂਤੀਕਾਰੀ ਸਾਡੇ ਸ਼ਹੀਦਾਂ ਦੀ ਬਦੌਲਤ ਆ, ਨਹੀਂ ਤਾਂ ਸਾਡੀ ਵੀ ਜਿਹੜੀ ਆਜ਼ਾਦੀ ਆ ਜਾਂ ਸਾਡਾ ਵੀ ਜੋ ਹਸ਼ਰ ਵਾ ਉਹ ਕਿੱਦਾਂ ਦਾ ਹੋਣਾ ਸੀ ਉਸ ਦੀ ਅਸੀਂ ਸਾਰੇ ਕਲਪਨਾ ਵੀ ਨਹੀਂ ਕਰ ਸਕਦੇ। ਮੈਸੇਜ ਤੁਹਾਡੇ ਮੈਂ ਬਾਕੀ ਦੇ ਵੀ ਜ਼ਰੂਰ ਲਊਂਗੀ, ਪਰ ਇੱਕ ਗਾਣਾ ਸੁਣਦੇ ਹਾਂ ਜੀ। ਮੂਵੀ ਆ ਰਹੀ ਆ ਮੰਜੇ ਬਿਸਤਰੇ ਗਿੱਪੀ ਗਰੇਵਾਲ ਦੀ, ਸੋ ਉਸ ਦੇ ਵਿੱਚ ਇੱਕ ਬੜਾ ਹੀ ਪਿਆਰਾ ਜਿਹਾ ਗਾਣਾ ਸੁਣਦੇ ਅੰਮੀ ਵਿਰਕ ਦੀ ਆਵਾਜ਼ ਦੇ ਵਿੱਚ। ਤੇ ਫਿਰ ਉਸ ਤੋਂ ਬਾਅਦ ਆਉਂਦੇ ਹਾਂ ਜੀ, ਤੁਹਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਕਰਾਂਗੇ, ਉਸ ਤੋਂ ਬਾਅਦ ਗਾਣਾ ਸੁਣਾਂਗੇ ਜੀ ਦੀਪ ਲਾਹੀ ਦੀ ਫਰਮਾਇਸ਼ ਤੇ ਵੰਗ ਗਾਣਾ ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ। ਪਰ ਪਹਿਲਾਂ ਸੁਣਦੇ ਹਾਂ ਜੀ ਮੂਵੀ ਮੰਜੇ ਬਿਸਤਰੇ ਦੇ ਵਿੱਚੋਂ ਇਹ ਪਿਆਰਾ ਜਿਹਾ ਗੀਤ।
ਜੀ ਕਰਦਾ ਉਹਨੂੰ ਕੁਝ ਅੱਖਾਂ ਪਰ ਅੱਖਾਂ ਕਿੱਦਾਂ, ਜੀ ਕਰਦਾ ਉਹਨੂੰ ਕੁਝ ਪੁੱਛਾਂ ਪਰ ਪੁੱਛਾਂ ਕਿੱਦਾਂ, ਉਹ ਵੱਖਰੀ ਗੱਲ ਕੋਈ ਦਿਲ ਵਾਲੀ, ਵੱਖਰੀ ਗੱਲ ਕੋਈ ਦਿਲ ਵਾਲੀ ਹਾਲੇ ਨਾ ਦੱਸਦੀਏ, ਸੀਨਾ ਠਰ ਜਾਂਦਾ ਜਦੋਂ ਵੇਖ ਕੇ ਹੱਸਦੀ ਏ, ਜੱਟ ਨੂੰ ਚਾ ਜਾ ਚੜ ਜਾਂਦਾ ਜਦੋਂ ਵੇਖ ਕੇ ਹੱਸਦੀ ਏ, ਜੱਟ ਦਾ ਸੀਨਾ ਠਰ ਜਾਂਦਾ ਜਦੋਂ ਵੇਖ ਕੇ ਹੱਸਦੀ ਏ, ਨਿਤਨੇ ਪਸੀਨਾ ਝੜ ਜਾਂਦਾ ਜਦੋਂ ਵੇਖ ਕੇ ਹੱਸਦੀ ਏ ਜੱਟ ਨੂੰ ਜ਼ਿਆਦਾ ਝੜ ਜਾਂਦਾ ਜਦੋਂ ਵੇਖ ਕੇ ਹੱਸਦੀ ਏ ਜੱਟ ਦਾ ਪਸੀਨਾ ਝੜ ਜਾਂਦਾ ਜਦੋਂ ਵੇਖ ਕੇ ਹੱਸਦੀ ਏ ਜੀ ਕਰਦਾ ਰੱਬ ਤੇ ਛੱਡਦਾ ਆਪੇ ਰੱਬ ਮਿਲਾਵੇ ਇੱਕ ਜੀ ਕਰਦਾ ਜੱਟਾਂ ਵਾਲੀ ਕਰਦਾ ਵੇਖੀ ਜਾਵੇ ਇੱਕ ਜੀ ਕਰਦਾ ਰੱਬ ਤੇ ਛੱਡਦਾ ਆਪੇ ਰੱਬ ਮਿਲਾਵੇ ਉਹਨੂੰ ਤਾਂ ਮੈਂ ਰੱਬ ਮੰਨਿਆ ਵੇਖ ਕੇ ਹੱਸਦੀ ਏ ਜੱਟ ਨੂੰ ਜ਼ਿਆਦਾ ਝੜ ਜਾਂਦਾ ਜਦੋਂ ਵੇਖ ਕੇ ਹੱਸਦੀ ਏ ਜੱਟ ਦਾ ਸੀਨਾ ਠਰ ਜਾਂਦਾ ਜਦੋਂ ਵੇਖ ਕੇ ਹੱਸਦੀ ਏ
ਕਾਮਯਾਬੀ ਤੋਂ ਬਾਅਦ ਹੰਬਲ ਮੋਸ਼ਨ ਪਿਕਚਰਜ਼ ਐਂਡ ਵਾਈਟਲ ਪ੍ਰੋਡਕਸ਼ਨ ਲੈ ਕੇ ਆਈ ਨੇ ਰੋਮ ਕਾਮ ਐਂਟਰਟੇਨਿੰਗ ਮੂਵੀ ਮੰਜੇ ਬਿਸਤਰੇ
ਮੱਥਾ ਟੇਕਦਾ
ਟੇਕੀ ਜਾ ਘਰੇ ਤਾਂ ਕੋਈ ਹੈ ਨਹੀਂ
ਸਟਾਰਿੰਗ ਗਿੱਪੀ ਗਰੇਵਾਲ ਸੋਨਮ ਬਾਜਵਾ ਗੁਰਪ੍ਰੀਤ ਕੁੱਗੀ ਰਾਣਾ ਰਣਵੀਰ ਕਰਮਜੀਤ ਅਨਮੋਲ ਮੰਜੇ ਬਿਸਤਰੇ ਚੌਦਾਂ ਅਪ੍ਰੈਲ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਫੋਰ ਮੋਰ ਇਨਫੋ ਵਿਜ਼ਿਟ ਵਾਈਟਲ ਪ੍ਰੋਡਕਸ਼ਨ ਡਾਟ ਕਾਮ
ਜੇ ਮੈਂ ਬਹਿ ਗਿਆ ਤਾਂ ਵਿਆਹ ਚ ਮੰਜੇ ਬਿਸਤਰੇ ਕੌਣ ਇਕੱਠੇ ਕਰੂ
ਉਹ ਮੰਜੇ ਬਿਸਤਰੇ ਇਕੱਠੇ ਕਰੂੰਗਾ ਮੈਂ
ਜੀ ਦੋਸਤੋ ਇਸ ਗਾਣੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਆ ਨਾ ਉਹ ਕਹਿੰਦੇ ਹੁੰਦੇ ਕਿ ਫਤੂਰ ਹੋਤਾ ਹੈ ਹਰ ਉਮਰ ਮੇਂ ਜੁਦਾ ਜੁਦਾ ਫਤੂਰ ਹੋਤਾ ਹੈ ਹਰ ਉਮਰ ਮੇਂ ਜੁਦਾ ਜੁਦਾ ਖਿਲੌਨੇ ਮਸ਼ੂਕਾਂ ਰੁਤਬਾ ਔਰ ਫਿਰ ਖੁਦਾ ਖੁਦਾ ਤੇ ਲਓ ਜੀ ਹਰ ਉਮਰ ਦਾ ਆਪਣਾ ਤਕਾਜ਼ਾ ਹੁੰਦਾ ਵਾ ਕਿਉਂਕਿ ਉਮਰ ਦੇ ਹਿਸਾਬ ਨਾਲ ਬੰਦੇ ਦੇ ਖਿਆਲਾਤ ਤੇ ਉਹਦੀ ਸੋਚ ਆਪਣੇ ਆਪ ਹੀ ਬਦਲ ਜਾਂਦੀ ਹੈ ਸੋ ਮੂਵੀ ਚੋਂ ਗਾਣਾ ਮਾਫੀ ਚਾਹੂੰਗੀ ਸੋ ਗਾਣਾ ਸੁਣ ਰਹੇ ਸੀ ਤੁਸੀਂ ਕਿ ਮੰਜੇ ਬਿਸਤਰੇ ਮੂਵੀ ਦੇ ਵਿੱਚ ਸੋ ਤੁਹਾਨੂੰ ਵੈਸੇ ਮੂਵੀ ਦੀ ਸਟੋਰੀ ਹੈ ਜਿਹੜੀ ਥੋੜੀ ਬਹੁਤੀ ਤਾਂ ਇੱਥੋਂ ਹੀ ਪਤਾ ਲੱਗ ਜਾਂਦਾ ਮੰਜੇ ਬਿਸਤਰੇ ਸੋ ਮੰਜੇ ਬਿਸਤਰੇ ਅਸੀਂ ਕਦੋਂ ਇਕੱਠੇ ਕਰਦੇ ਹਾਂ ਤੁਹਾਨੂੰ ਪਤਾ ਹੀ ਹੈ ਜੀ ਵਿਆਹ ਦੇ ਟਾਈਮ ਤੇ ਸੋ ਮੂਵੀ ਹੈ ਜਿਹੜੀ ਇਹ ਵਿਆਹ ਤੇ ਇੱਕ ਪ੍ਰੋਗਰਾਮ ਦੇ ਵਿੱਚ ਹੀ ਸਾਰੀ ਘੁੰਮਦੀ ਹੈ ਜੀ ਕਿ ਕਿੱਦਾਂ ਇੱਕ ਇੰਡੀਅਨ ਵੈਡਿੰਗ ਹੁੰਦੀ ਆ ਤੇ ਉੱਥੇ ਕਿੱਦਾਂ ਦੇ ਮੇਲ ਮਿਲਾਪ ਹੁੰਦੇ ਆ ਤੇ ਫਿਰ ਕਿੱਦਾਂ ਕੀ ਸਟੋਰੀ ਹੁੰਦੀ ਆ ਹੁਣ ਸਾਰਾ ਤਾਂ ਮੈਂ ਤੁਹਾਨੂੰ ਨਹੀਂ ਦੱਸੂੰਗੀ ਕਿਉਂਕਿ 14 April ਨੂੰ ਇਹ ਮੂਵੀ ਹੈ ਜਿਹੜੀ ਰਿਲੀਜ਼ ਹੋ ਰਹੀ ਹੈ ਤੇ ਤੁਸੀਂ ਸਾਰੇ ਜਾ ਕੇ ਦੇਖ ਸਕਦੇ ਹੋ ਪਰ ਜੀ ਹਾਂ ਡਾਇਰੈਕਟਰ ਨੇ ਜੀ ਇਸ ਮੂਵੀ ਦੇ ਜੀਤ ਸਿੰਘ ਤੇ ਲਿਖੀ ਆ ਗਿੱਪੀ ਗਰੇਵਾਲ ਨੇ ਤੇ ਇਹਦੇ ਵਿੱਚ ਸਟਾਰ ਭੂਮਿਕਾ ਨਿਭਾ ਰਹੇ ਨੇ ਗਿੱਪੀ ਗਰੇਵਾਲ ਸੋਨਮ ਬਾਜਵਾ ਗੁਰਪ੍ਰੀਤ ਘੁੱਗੀ ਚੱਕੀ ਸਿੰਘ ਕਰਮਜੀਤ ਅਨਮੋਲ ਪੀ ਐਨ ਸ਼ਰਮਾ ਤੇ ਰਾਣਾ ਰਣਵੀਰ ਤੇ ਲਓ ਜੀ ਫਿਰ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਵਾਈਟ ਹੈਲਪ ਪ੍ਰੋਡਕਸ਼ਨ ਤੇ ਅਧੀਨ ਇਹ ਮੂਵੀ ਆ ਤੇ ਜਾਣਾ ਨਾ ਭੁੱਲਿਓ ਤੇ ਸਾਨੂੰ ਵੀ ਦੱਸ ਦਿਓ ਜੀ ਮੂਵੀ ਕਿੱਦਾਂ ਦੀ ਆ। ਵੈਸੇ ਤਾਂ ਮੈਂ ਵੀ ਜਾਊਂਗੀ ਪਰ ਤੁਹਾਡੇ ਸਾਰਿਆਂ ਤੋਂ ਬੜੀਆਂ ਬੜੀਆਂ ਗੱਲਾਂ ਸੁਣਨ ਨੂੰ ਬੜਾ ਵਧੀਆ ਲੱਗਦਾ ਹੁੰਦਾ ਕਿਉਂਕਿ ਜਿੰਨੇ ਨੂੰ ਓਨੀਆਂ ਗੱਲਾਂ ਤੇ ਓਨੇ ਹੀ ਵਿਚਾਰ। ਸੋ ਕੀ ਕਹਿੰਦੀ ਆ ਇਹ ਮੂਵੀ 14 ਤਰੀਕ ਨੂੰ ਆ ਰਹੀ ਹੈ ਜੀ, ਦੇਖ ਕੇ ਫਿਰ ਦੱਸਣਾ ਜ਼ਰੂਰ। ਵੈਸੇ ਤੁਸੀਂ ਸਾਰੇ ਸਿੱਖ ਗੇਮਸ ਤੇ ਵੀ ਜਾ ਰਹੇ ਹੋ ਪਰ ਕੋਈ ਗੱਲ ਨਹੀਂ, 14 ਨੂੰ ਨਾ ਦੇਖ ਸਕੇ 15-16 ਆ ਕੇ ਦੇਖ ਲਿਓ ਤੇ ਜਾਂ ਫਿਰ ਉੱਥੇ ਟਾਈਮ ਤੇ ਹੋਇਆ ਤਾਂ ਸਾਰੇ ਯਾਰ ਬੇਲੀ ਇਕੱਠੇ ਹੋ ਕੇ, ਕਿਉਂਕਿ ਮੇਲਾ ਲੱਗਿਆ ਹੋਊ ਤੇ ਮੇਲੇ ਦੇ ਵਿੱਚੋਂ ਫਿਰ ਮੇਲੀ ਬਣ ਕੇ ਕਿਤੇ ਮੂਵੀ ਦੇਖਣ ਜਾਈਏ ਤਾਂ ਕਿਆ ਵਾਤਾਵਰਨ ਜੀ, ਬਹੁਤ ਵਧੀਆ ਲੱਗਦਾ ਵਾ। ਸੋ ਦੇਖਿਓ ਜੇ ਟਾਈਮ ਹੋਇਆ ਪਰ ਨਾਲ ਨਾਲ ਗੇਮਾਂ ਦਾ ਇੰਜੋਏ ਜ਼ਰੂਰ ਕਰਿਓ ਵਧੀਆ ਤਰੀਕੇ ਦੇ ਨਾਲ, ਤਾਂ ਜੋ ਕੱਲ ਨੂੰ ਇਹ ਨਾ ਕੋਈ ਕਵੇ ਕਿ ਸਾਡੀ ਕਮਿਊਨਿਟੀ ਵਾਲੇ ਉੱਥੇ ਇੰਨਾ ਗੰਦ ਪਾ ਕੇ ਆਏ ਨੇ, ਚਾਹੇ ਤਾਂ ਲੜਾਈ ਝਗੜਾ ਹੋਇਆ ਤਾਂ ਕੋਈ ਵੀ ਏਦਾਂ ਦੀ ਗੱਲ ਪਲੀਜ਼ ਨਾ ਕਰਿਓ ਜਿਹਦੇ ਨਾਲ ਤੁਹਾਡਾ ਨਹੀਂ ਸਾਡੀ ਕਮਿਊਨਿਟੀ ਵੱਲ ਪੁਆਇੰਟ ਆਊਟ ਹੋਵੇ ਕੋਈ ਵੀ ਗੱਲ। ਸੋ ਉਮੀਦ ਕਰਦੇ ਹਾਂ ਕਿ ਸਾਰੇ ਤੁਸੀਂ ਗੇਮਸ ਤੇ ਜਾਓਗੇ ਤੇ ਖੂਬ ਇੰਜੋਏ ਕਰੋਗੇ ਤੇ ਲਓ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਤੁਹਾਡੇ ਮੈਸੇਜ ਸ਼ਾਮਲ ਕਰ ਲਈਏ, ਕਿਉਂਕਿ ਮੀਡੀਆ ਗੱਲਾਂ ਜਿਹੜੀਆਂ ਚੱਲਦੀਆਂ ਰਹਿਣੀਆਂ ਬਜ਼ਾਰਤ ਮੈਂ ਆ ਚੁੱਕੀਆਂ। ਕਾਲੀ ਹੈ ਪਰ ਕਾਗ ਨਹੀਂ, ਲੰਬੀ ਹੈ ਪਰ ਨਾਗ ਨਹੀਂ, ਤੇ ਇਸ ਦਾ ਜਿਹੜਾ ਜਵਾਬ ਆ ਜੀ ਭੇਜ ਦੋ ਫਟਾਫਟ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ, ਨੰਬਰ ਹੈ ਜੀ +91 750 801 4489 ਤੇ ਲਓ ਫਿਰ ਈਮੇਲ ਦੇ ਜ਼ਰੀਏ ਸਾਡੇ ਨਾਲ। ਸੁਖਵਿੰਦਰ ਸਿੰਘ ਸਿੱਧੀ ਤੋਂ ਸਤਿ ਸ੍ਰੀ ਅਕਾਲ ਕਹਿ ਰਹੇ ਆ, ਤੇ ਰਾਜੀਵ ਬੰਸਲ ਕਹਿ ਰਹੇ ਆ ਜੀ ਹਾਊ ਵਾਜ਼ ਯੂਅਰ ਅਪੋਇੰਟਮੈਂਟ ਵਿਦ ਡਾਕਟਰ ਪਾਜੀ, ਆਲ ਗੁੱਡ। ਲਓ ਜੀ ਫਿਰ ਬੰਸਲ ਜੀ, ਤੁਹਾਨੂੰ ਪਤਾ ਲੱਗ ਹੀ ਗਿਆ ਹੋਏਗਾ ਕਿ ਅੱਗੇ ਹਾਲੇ ਤੱਕ ਤਾਂ ਜੀ ਕੁਛ ਨੀ ਹੋਇਆ, ਹਾਲੇ ਤੱਕ ਤਾਂ ਜਿਹੜਾ ਡਾਕਟਰ ਸਾਹਿਬ ਨੇ ਰਿਵਾਰਡ ਦਿੱਤਾ ਉਹੀ ਮਿਲਿਆ ਵਾ ਤੇ ਅੱਗੇ ਕੋਈ ਕਾਰਵਾਈ ਨਹੀਂ ਹੋਈ ਤੇ ਫਿਰ ਦੇਖਦੇ ਹਾਂ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੁੰਦਾ ਵਾ। ਡਾਕਟਰ ਸਾਹਿਬ ਨੇ ਸ਼ਾਇਦ ਪ੍ਰੋਗਰਾਮ ਸੁਣ ਲਿਆ ਹੋਇਆ ਤਾਂ ਕੀ ਪਤਾ ਕੁਛ ਦਿਮਾਗ ਦੇ ਵਿੱਚ ਆ ਹੀ ਜਾਵੇ, ਨਹੀਂ ਤਾਂ ਫਿਰ ਉਹ ਕਹਿੰਦੇ ਹੁੰਦੇ ਆ ਨਾ ਕਿ ਸੰਸਥਾ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਤੁਸੀਂ ਤੇ ਮੈਂ ਜਿੰਨਾ ਮਰਜ਼ੀ ਖੂਨ ਮਚਾਈ ਜਾਈਏ, ਡਾਕਟਰ ਸਾਹਿਬ ਨੇ ਤਾਂ ਆਪਣੇ ਹਿਸਾਬ ਨਾਲ ਹੀ ਚੱਲਣਾ ਵਾ। ਤੇ ਅੱਗੇ ਗੁਰਪ੍ਰੀਤ ਸਿੰਘ ਕਹਿੰਦੇ ਕਿ ਸੋ ਸੈਡ ਅਬਾਊਟ ਸ਼ੁਭਕਰਮਨ ਸਿੰਘ। ਹਾਂਜੀ ਬਹੁਤ ਮਤਲਬ ਮਾੜੀ ਗੱਲ ਆ, ਕਿਉਂਕਿ ਲਾਈਫ ਤੋਂ ਵੱਡੀ ਤਾਂ ਕੋਈ ਚੀਜ਼ ਹੁੰਦੀ ਨੀ ਹੈਗੀ ਤੇ ਛੋਟੇ ਜਿਹੇ ਬੱਚੇ ਲਈ ਤਾਂ ਖਾਸ ਤੌਰ ਤੇ। ਤੇ ਅੱਗੇ ਜੀ ਮਨਦੀਪ ਸਿੰਘ, ਸ਼ੁਕਰ ਆ ਕਿਸੇ ਨੇ ਮੇਰਾ ਵੀ ਸਵਾਗਤ ਕੀਤਾ। ਦੇਖ ਲੋ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਤੁਹਾਡਾ ਸਾਰਿਆਂ ਦਾ ਸਵਾਗਤ ਆ, ਹਨਾ ਏਦਾਂ ਤੁਸੀਂ ਕਦੇ ਨੀ ਕਹਿੰਦੇ ਕਿ ਠੀਕ ਆ ਭਾਈ ਕੁੜੀਏ ਤੂੰ ਆ ਗਈ, ਬਹੁਤ ਵਧੀਆ ਲੱਗਦਾ ਵਾ ਹਨਾ। ਤੇ ਦੇਖ ਲੋ ਮਨਦੀਪ ਸਿੰਘ ਉਹਨਾਂ ਨੇ ਕਿਹਾ ਕਹਿੰਦੇ ਜੀ ਅਸੀਂ ਸਾਰੇ ਤੁਹਾਡਾ ਵੀ ਸਵਾਗਤ ਕਰਦੇ ਹਾਂ, ਕਿਆ ਬਾਤ ਆ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਮੇਰਾ ਵੀ ਸਵਾਗਤ ਕੀਤਾ। ਤੇ ਅੱਗੇ ਗੁਰਪਿੰਦਰ ਦੀਪ, ਮੈਨੂੰ ਲੱਗਦਾ ਫਿਰ ਨਾ ਗਲਤ ਲੈ ਦਿੱਤਾ, ਜੇ ਨਾ ਗਲਤ ਲੈ ਦਿੱਤਾ ਤਾਂ ਦੁਬਾਰਾ ਦੱਸ ਦਿਓ ਜੀ, ਕੋਈ ਗੱਲ ਨੀ। ਮੇਰੇ ਖਿਆਲ ਚ ਤਾਂ ਗੁਰਪਰਨਦੀਪ, ਦੇਖਿਆ ਕਰਤਾ ਸੀ ਨਾ ਗਲਤ ਫੇਰ। ਤੇ ਗੁਰੂ ਫਤਿਹ ਬੁਲਾ ਰਹੇ ਆ ਜੀ ਸਾਰਿਆਂ ਨੂੰ, ਸੋ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਤੇ ਅੱਗੇ ਜੀ ਧਾਨੀ ਸਾਹਿਬ, ਧਾਨੀ ਸਾਹਿਬ ਨੇ ਸਾਨੂੰ ਬੜੇ ਵਧੀਆ ਮੈਸੇਜ ਭੇਜਿਆ, ਪਹਿਲਾਂ ਤਾਂ ਗੁੱਡ ਮਾਰਨਿੰਗ ਦਾ ਮੈਸੇਜ ਭੇਜਿਆ ਸੀ ਤੇ ਫਿਰ ਇਹਨਾਂ ਨੇ ਸਾਨੂੰ ਦੱਸਿਆ ਸੀ ਕਹਿੰਦੇ ਕਿ ਮਿਸ ਪੂਜਾ ਦਾ ਵਿਆਹ ਹੋ ਚੁੱਕਿਆ। ਸੱਚੀ ਰਸਤਾ ਪਤਾ ਮੈਨੂੰ ਵੀ ਨੀ ਕਿ ਮਿਸ ਪੂਜਾ ਦਾ ਵਿਆਹ ਹੋ ਚੁੱਕਿਆ, ਕਿਉਂਕਿ ਮੈਂ ਕਦੇ ਧਿਆਨ ਹੀ ਨੀ ਦਿੱਤਾ ਨਾ ਕਦੇ ਏਦਾਂ ਦੀ ਕੋਈ ਖ਼ਬਰ ਪੜੀ ਆ ਜਿੱਥੇ ਮਿਸ ਪੂਜਾ ਆਪਣੇ ਹਸਬੈਂਡ ਦੇ ਨਾਲ ਹੋਵੇ ਜਾਂ ਕੋਈ ਫੋਟੋ ਦੇਖੀ ਹੋਵੇ। ਪਰ ਥੈਂਕ ਯੂ, ਤੁਸੀਂ ਸਾਡੀ ਨੌਲੇਜ ਦੇ ਵਿੱਚ ਵਾਧਾ ਕਰਦੇ ਹੋ। ਅੱਗੇ ਕਹਿੰਦੇ ਸੁਖਪਾਲ ਖਹਿਰਾ ਦੇ ਏਰੀਏ ਵਿੱਚ ਭਰਤ ਸ਼ਹਿਰ ਚ ਲੁਬਾਣਾ ਸਿੱਖ ਫੈਮਿਲੀ ਚ। ਓ ਵਾਓ ਜੀ, ਤੁਸੀਂ ਤਾਂ ਸਾਨੂੰ ਸਾਰਾ ਕੁਛ ਦੱਸ ਦਿੱਤਾ ਕਿ ਕਿੱਥੇ ਉਹਨਾਂ ਦਾ ਵਿਆਹ ਹੋਇਆ ਵਾ ਤੇ ਕਿਹੜੀ ਫੈਮਿਲੀ ਦੇ ਵਿੱਚ ਹੋਇਆ, ਕਿਆ ਬਾਤ ਹੈ ਜੀ। ਪਰ ਦੇਖ ਲਓ ਹਾਲੇ ਵੀ ਉਹਨਾਂ ਨੇ ਆਪਣੀ ਪਹਿਚਾਣ ਉਸੇ ਤਰ੍ਹਾਂ ਹੀ ਰੱਖੀ ਹੋਈ ਆ। ਚਲੋ ਬਹੁਤ ਵਧੀਆ ਗੱਲ ਆ, ਹੋਇਆ ਉਸਦਾ ਵਿਆਹ। ਕਹਿੰਦੇ ਗੱਲ ਪਤੀ ਦੀ, ਕਹਿੰਦੇ ਚੰਦਰ ਗੁਪਤ ਨੇ ਇੱਕ ਵਾਰੀ ਪੁੱਛਿਆ ਸੀ ਕਹਿੰਦੇ ਜੇ ਕਿਸਮਤ ਪਹਿਲਾਂ ਹੀ ਲਿਖੀ ਜਾ ਚੁੱਕੀ ਹੋਵੇ ਤਾਂ ਕੋਸ਼ਿਸ਼ ਕਰਕੇ ਕੀ ਮਿਲੇਗਾ। ਤਾਂ ਚਾਣਕਿਆ ਨੇ ਬਹੁਤ ਹੀ ਸੋਹਣਾ ਜਵਾਬ ਦਿੱਤਾ ਸੀ, ਕਹਿੰਦੇ ਕੀ ਪਤਾ ਕਿਸਮਤ ਵਿੱਚ ਲਿਖਿਆ ਹੋਵੇ ਕਿ ਕੋਸ਼ਿਸ਼ ਕਰਨ ਨਾਲ ਹੀ ਮਿਲੇਗਾ। ਸੋ ਬਿਲਕੁਲ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਵਾ ਤੇ ਕੋਸ਼ਿਸ਼ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਹੋ ਸਕਦਾ। ਕਿਉਂਕਿ ਇੱਕ ਵਾਰੀ ਪਤਾ ਕੀ ਹੁੰਦਾ, ਇੱਕ ਅਮਲੀ ਏਦਾਂ ਨਾ ਬੇਰੀ ਦੇ ਥੱਲੇ ਮੂੰਹ ਅੱਡ ਕੀਤਾ ਸੁੱਤਾ ਪਿਆ ਹੁੰਦਾ ਵਾ, ਆਲਸੀ ਹੁੰਦਾ ਵਾ ਜਾਂ ਆਲਸੀ ਕਹਿ ਲਓ ਚਾਂਬਲੀ ਹੁੰਦਾ, ਉੱਠਣ ਦੀ ਹਿੰਮਤ ਨਹੀਂ ਹੁੰਦੀ, ਉਹ ਮੂੰਹ ਅੱਡ ਕੇ ਇੱਦਾਂ ਬਹਿ ਜਾਂਦਾ ਤੇ ਉੱਥੋਂ ਦੀ ਬੰਦਾ ਲਾਂਦਾ, ਕਹਿੰਦਾ ਵੀ ਅਮਲੀ ਪਤਾ ਨੀ ਮਰ ਗਿਆ ਕੀ ਹੋਇਆ, ਉਹ ਖਲਾਂਦਾ ਕਹਿੰਦਾ ਓਏ ਅਮਲੀਆ ਕੀ ਹੋ ਗਿਆ, ਕਹਿੰਦਾ ਕੁਛ ਨੀ ਭੁੱਖ ਲੱਗੀ ਆ ਵੀ ਮੈਂ ਸੋਚਦਾ ਬੇਰੀ ਖਾ ਲੈਣਾ, ਕਹਿੰਦਾ ਫਿਰ ਉੱਠ ਉੱਠ ਕੇ ਤੂੰ ਬੇਰ ਖਾ ਲਾ, ਆਈ ਤਾਂ ਤੂੰ ਲੰਮਾ ਪਿਆ ਵਾ, ਕਹਿੰਦਾ ਯਾਰ ਉੱਠਣ ਦੀ ਤਾਂ ਹਿੰਮਤ ਨੀ ਹੈਗੀ, ਹੁਣ ਮੈਂ ਏਦਾਂ ਮੂੰਹ ਏਦਾਂ ਅੱਡ ਕੇ ਪਿਆ ਵਾ ਵੀ ਕੀ ਪਤਾ ਬੇਰੀ ਦੇ ਉੱਪਰ ਕੋਈ ਬੇਰ ਟੁੱਟੇ ਤੇ ਸਿੱਧਾ ਆ ਕੇ ਮੇਰੇ ਮੂੰਹ ਵਿੱਚ ਡਿੱਗ ਜਾਏ ਤੇ ਮੈਂ ਖਾ ਲੈਵਾਂ। ਸੋ ਏਦਾਂ ਦੀ ਗੱਲ ਹੁੰਦੀ ਆ ਜੀ, ਪਤਾ ਫਿਰ ਉਹ ਅਮਲੀ ਨੂੰ ਭੁੱਖਾ ਹੀ ਰਹਿਣਾ ਪਿਆ ਤੇ ਜਾਂ ਫਿਰ ਉੱਠ ਕੇ ਕੋਸ਼ਿਸ਼ ਕਰਨੀ ਹੀ ਪੈਣੀ ਸੀ ਬੇਰੀ ਤੋਂ ਬੇਰ ਲਾਉਣ ਦੇ ਲਈ। ਤੇ ਚਲੋ ਜੀ ਅੱਗੇ ਕਹਿੰਦੇ ਕਿ ਵੱਡਾ ਰਿਵਾਰਡ ਦੇਣਾ ਚਾਹੀਦਾ ਡਾਕਟਰ ਸਾਹਿਬ ਨੂੰ ਤੇ ਜਿਹੜੇ ਅਜੇ ਬਣਾਇਆ ਨੀ ਚਲੋ ਕੋਈ ਗੱਲ ਨੀ, ਤੁਸੀਂ ਡਾਕਟਰ ਸਾਹਿਬ ਲਈ ਅਵਾਰਡ ਬਣਾਓ ਤੇ ਅਸੀਂ ਵੀ ਦੇਖਦੇ ਹਾਂ ਕਿੱਦਾਂ ਦਾ ਅਵਾਰਡ ਭੇਜਦੀ ਹੋ ਤੁਸੀਂ ਉਹਨਾਂ ਦੇ ਲਈ। ਚਲੋ ਅਸੀਂ ਲਾਈਫ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਨੇ, ਤੇ ਉਹਨਾਂ ਦੇ ਮਿਲਣ ਤੋਂ ਮਿਲਦਾ ਵੀ ਬਹੁਤ ਕੁਛ ਆ ਸਿੱਖਣ ਨੂੰ। ਇਸ ਦੇ ਬਾਰੇ ਜ਼ਰੂਰ ਗੱਲ ਕਰਾਂਗੇ। ਹੱਸਣ ਦੀ ਆਦਤ, ਜਗਬਾਣੀ ਦੇ ਵਿੱਚ ਬੜਾ ਸੋਹਣਾ ਆਰਟੀਕਲ ਸੀ ਤਾਂ ਸੋਚਿਆ ਤੁਹਾਡੇ ਸਾਰਿਆਂ ਨਾਲ ਹੀ ਸਾਂਝਾ ਜ਼ਰੂਰ ਕਰੂੰਗੀ। ਪਰ ਇੱਕ ਗਾਣਾ ਸੁਣਦੇ ਹਾਂ, ਫਰਮਾਇਸ਼ ਕੀਤੀ ਸੀ ਦੀਪ ਕੁਲਾਹੀ ਨੇ ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ, ਵੰਗ ਗਾਣਾ। ਤੇ ਵੰਗ ਕੀ ਕਹਿੰਦੀ ਹੈ ਜੀ, ਸੁਣ ਲੈਂਦੇ ਹਾਂ ਤੇ ਫਿਰ ਮੈਂ ਸੁਣਾਉਂਗੀ ਤੁਹਾਨੂੰ ਕਿ ਹੱਸਣ ਦਾ ਕੀ ਮੁੱਲ ਹੁੰਦਾ। ਪਰ ਇੱਕ ਗੱਲ ਦੱਸਣਾ, ਕਈ ਵਾਰੀ ਤੁਹਾਡਾ ਹਾਸਾ ਹੀ ਤੁਹਾਡੇ ਸਾਹਮਣੇ ਆ ਜਾਂਦਾ ਵਾ, ਗਲਤ ਆਈਡੀਆ ਲਾਉਣ ਲੱਗ ਜਾਂਦੇ ਆ ਲੋਕ ਤੁਹਾਡੇ ਬਾਰੇ ਵੀ, ਹੈ ਨਾ। ਤਾਂ ਜ਼ਰੂਰ ਇਸ ਬਾਰੇ ਗੱਲਬਾਤ ਕਰਾਂਗੇ, ਤੁਸੀਂ ਵੀ ਦੱਸਿਓ ਜੇ ਕਦੇ ਇੱਦਾਂ ਦਾ ਕੁਛ ਹੋਇਆ ਵਾ। ਪਰ ਫਿਲਹਾਲ ਸੁਣਦੇ ਹਾਂ ਆਪਾਂ ਗਾਣਾ ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ, ਵੰਗ।
ਨਿੱਤ ਲੋਕਾਂ ਦੀ ਸੁਣਦੇ ਕੰਨਾਂ ਤੋਂ ਕਚਾਏ, ਮੈਨੂੰ ਝਿੜਕਾਈ ਜਮਾਰੇ, ਜਿਵੇਂ ਤੂੰ ਹੀ ਸੱਚਾਏ, ਜਿਵੇਂ ਤੂੰ ਹੀ ਸੱਚਾਏ। ਨਿੱਤ ਲੋਕਾਂ ਦੀ ਸੁਣਦੇ ਕੰਨਾਂ ਤੋਂ ਕਚਾਏ, ਮੈਨੂੰ ਝਿੜਕਾਈ ਜਮਾਰੇ, ਜਿਵੇਂ ਤੂੰ ਹੀ ਸੱਚਾਏ, ਜਿਵੇਂ ਤੂੰ ਹੀ ਸੱਚਾਏ। ਕੱਲ ਕਹਿ ਕੇ ਲੰਘਿਆ ਸੀ ਨਕੀ ਦੀ ਬਾਂਦੇ ਕੋਲੋਂ, ਟੁੱਟੀ ਵਾਂਗ ਲੈ ਆਇਆ ਵਿਗੜੀ ਮਾਂ ਦੇ ਕੋਲੋਂ, ਉਤੋਂ ਥੋੜਾ ਇੰਜ ਬਣਦੇ ਜਿਵੇਂ ਛੋਟਾ ਬਚਾਏ, ਮੈਨੂੰ ਛਿੜਕਾ ਇੰਜ ਮਾਰੇ, ਜਿਵੇਂ ਤੂੰ ਹੀ ਸੱਚਾਏ, ਜਿਵੇਂ ਤੂੰ ਹੀ ਸੱਚਾਏ। ਗੱਲ ਗੱਲ ਤੇ ਦਿਖਾਉਣਾ ਏ, ਬਹਿ ਕੇ ਗੱਲ ਕਰ ਲੈ ਦੱਸ ਦੇ ਕੀ ਚਾਹੁੰਦਾ ਏ। ਮੈਨੂੰ ਛਿੜਕਾਈ ਜਮਾਰੇ, ਜਿਵੇਂ ਤੂੰ ਹੀ ਸੱਚਾਏ, ਜਿਵੇਂ ਤੂੰ ਹੀ ਸੱਚਾਏ। ਛਿੜਕਾਈ ਜਮਾਰੇ, दिल डर दे ही ना रुक जे फुला जे रिश्ता नाल ताने ना टूट जे
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਬੰਸ ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ ਆਇਆ ਸੀ ਸੁਣਨਾ ਇਸ ਨੂੰ ਦੇਖਲਾ ਹੀ ਨੇ ਉਹ ਕਹਿੰਦੇ ਹੁੰਦੇ ਆ ਨਾ ਕਿ ਗੁਜਰੇ ਵੇਲੇ ਕੌਣ ਕਿਸੇ ਨੂੰ ਦੇ ਸਕਦਾ ਇਹ ਤਾਂ ਐਵੇਂ ਆਸਾਂ ਦਿਲ ਸਮਝਾਉਣ ਦੀਆਂ ਜਿਹੜੀਆਂ ਗੱਲਾਂ ਤੇਰੇ ਲਈ ਨੇ ਸੱਚ ਕਰੀਆਂ ਮੈਨੂੰ ਤਾਂ ਉਹ ਅਕਸਰ ਕਿਸੇ ਆਉਣਗੀਆਂ ਸੋ ਬਿਲਕੁਲ ਜੀ ਗੱਲਾਂ ਕਈ ਵਾਰੀ ਇੱਕ ਇਨਸਾਨ ਲਈ ਸਰਸਰੀ ਹੁੰਦੀ ਆ ਪਰ ਦੂਸਰੇ ਲਈ ਉਸ ਗੱਲ ਦੇ ਬਹੁਤ ਮਾਇਨੇ ਹੁੰਦੇ ਆ ਸੋ ਰਿਸ਼ਤਿਆਂ ਦੇ ਵਿੱਚ ਕਦੇ ਏਦਾਂ ਦਾ ਖਲਾਵ ਆ ਜਾਵੇ ਏਦਾਂ ਦਾ ਕਦੇ ਮਕਾਮ ਆ ਜਾਵੇ ਤਾਂ ਥੋੜਾ ਜਿਹਾ ਝੁਕ ਜਾਣਾ ਵੀ ਬਹੁਤ ਵਧੀਆ ਹੁੰਦਾ ਵਾ ਇਸ ਤੋਂ ਵਧੀਆ ਤਾਂ ਮੈਂ ਹੋਰ ਕੁਛ ਨੀ ਕਹਿ ਸਕਦੀ ਕਈ ਵਾਰੀ ਰਿਸ਼ਤੇ ਆ ਜਿਹੜੇ ਆਪਾਂ ਬਣਾਉਣੇ ਆ ਖੁਸ਼ੀ ਦੇਣ ਲਈ ਪਰ ਜੇ ਉਹ ਵੀ ਦਰਦ ਦਾ ਕਾਰਨ ਬਣ ਜਾਣ ਤਾਂ ਫਿਰ ਤਾਂ ਇਹ ਜਿਹੜਾ ਇਨਸਾਨ ਆ ਉਹ ਹਿਸਾਬ ਵੀ ਨੀ ਲਾ ਸਕਦਾ ਕਿ ਉਸਦੀ ਤਕਲੀਫ ਕਿੰਨੀ ਹੁੰਦੀ ਆ ਤੇ ਲਓ ਫਿਰ ਇਸੇ ਤਰ੍ਹਾਂ ਉਹਨੇ ਇੱਕ ਹਲਕਾ ਫੁਲਕਾ ਜਿਹਾ ਚੁਟਕਲਾ ਤੁਹਾਨੂੰ ਸੁਣਾਉਣੀ ਆ ਇੱਕ ਵਾਰੀ ਕੀ ਹੁੰਦਾ ਇੱਕ ਨਟੈਰਾ ਬਜ਼ੁਰਗ ਤੁਰਿਆ ਜਾਂਦਾ ਹੁੰਦਾ ਬੁੱਢਾ ਤੇ ਉਹਨਾਂ ਇੱਕ ਕੁੜੀ ਦੇ ਨਾਲ ਟਕਰਾ ਜਾਂਦਾ ਵਾ ਤੇ ਬੁੱਢਾ ਉਹਨੂੰ ਕਹਿੰਦਾ ਸੌਰੀ ਕੁੜੀ ਕਹਿੰਦੀ ਅੰਨਾ ਵਾ ਦੇਖਦਾ ਨੀ ਤੇ ਉਦੋਂ ਬਾਅਦ ਜਿੱਦਾਂ ਹੀ ਕੁੜੀ ਥੋੜੀ ਜਿਹੀ ਅੱਗੇ ਜਾਂਦੀ ਆ ਨਾ ਤਾਂ ਉਹ ਇੱਕ ਬੜੇ ਹੀ ਸੋਹਣੇ ਜਿਹੇ ਮੁੰਡੇ ਨਾਲ ਟਕਰਾ ਜਾਂਦੀ ਆ ਤੇ ਜਿਹੜਾ ਮੁੰਡਾ ਉਹਨੂੰ ਕਹਿੰਦਾ ਸੌਰੀ ਕੁੜੀ ਕਹਿੰਦੀ ਇਟਸ ਓਕੇ ਤਾਂ ਵਿਚਾਰਾ ਜਿਹੜਾ ਬੁੜਾ ਕੋਲੇ ਖੜਾ ਹੁੰਦਾ ਉਹ ਦੇਖੀ ਜਾਂਦਾ ਕਹਿੰਦਾ ਕੀ ਗੱਲ ਮੇਰੀ ਸੌਰੀ ਦੇ ਪਹਿਲਾਂ ਗੱਲ ਸੀ ਸੋ ਏਦਾਂ ਦੇ ਹੁੰਦੇ ਆ ਜੀ ਕਈ ਵਾਰੀ ਜਿਹੜੀ ਸਾਡੀ ਮੈਂ ਹੁੰਦੀ ਆ ਜਾਂ ਅਸੀਂ ਸਮਝਣਾ ਨੀ ਚਾਹੁੰਦੇ ਉਹ ਚੀਜ਼ਾਂ ਕਿਤੇ ਨਾ ਕਿਤੇ ਰਿਸ਼ਤਿਆਂ ਦੇ ਵਿੱਚ ਆੜੇ ਆ ਜਾਂਦੀਆਂ ਨੇ ਕਿਸੇ ਨੂੰ ਵੀ ਇੱਕ ਦੂਸਰੇ ਦੀ ਗੱਲ ਕਹਿਣ ਦਾ ਮੌਕਾ ਦੇ ਦੇਣਾ ਚਾਹੀਦਾ ਤੇ ਸੁਣ ਵੀ ਲੈਣਾ ਚਾਹੀਦਾ ਵਾ ਕਿਉਂਕਿ ਇਹ ਨੀ ਹੁੰਦਾ ਕਿ ਹਰ ਦਮ ਬੰਦਾ ਇੱਕੋ ਹੀ ਸਿਚੁਏਸ਼ਨ ਦੇ ਵਿੱਚ ਜਾਂ ਇੱਕੋ ਹੀ ਸੋਚ ਦੇ ਵਿੱਚ ਜਾਂ ਇੱਕੋ ਹੀ ਮਤਲਬ ਖੁਸ਼ ਰਵੇ ਜਾਂ ਦੁੱਖ ਕਿਤੇ ਨਾ ਕਿਤੇ ਉਹ ਦੁੱਖ ਦੇ ਵਿੱਚ ਵੀ ਹੋ ਸਕਦਾ ਉਹਦਾ ਮੂਡ ਵੀ ਏਦਾਂ ਦਾ ਹੋ ਸਕਦਾ ਕਿ ਨਾ ਚਾਹੁੰਦੇ ਹੋਏ ਵੀ ਉਹ ਆਪਣਿਆਂ ਤੇ ਆਪਣਾ ਗੁੱਸਾ ਕੱਢ ਦਿੰਦਾ ਵਾ ਸੋ ਇਹ ਸਾਰਾ ਕੁਛ ਲਾਈਫ ਦੇ ਵਿੱਚ ਚੱਲਦਾ ਰਹਿੰਦਾ ਜੋ ਜਿਹੜਾ ਇਨਸਾਨ ਇਸ ਚੀਜ਼ ਨੂੰ ਸਮਝ ਲੈਂਦਾ ਵਾ ਉਹ ਤਾਂ ਫਿਰ ਜ਼ਿੰਦਗੀ ਦੇ ਵਿੱਚ ਵੀ ਸਭ ਕੁਛ ਐਡਜਸਟ ਕਰਨਾ ਵੀ ਸਿੱਖ ਜਾਂਦਾ ਜੋ ਨਹੀਂ ਸਿੱਖਦੇ ਉਹ ਫਿਰ ਬਸ ਗਿਲਾ ਹੀ ਕਰਦੇ ਰਹਿੰਦੇ ਆ ਸੋ ਲਓ ਫਿਰ ਏਦਾਂ ਦੀ ਇੱਕ ਮੈਂ ਤੁਹਾਨੂੰ ਦੱਸਿਆ ਸੀ ਕਿ ਆਰਟੀਕਲ ਪੜ੍ਹ ਕੇ ਸੁਣਾਉਂਗੀ ਜੀ ਜਗਬਾਣੀ ਅਖਬਾਰ ਦੇ ਵਿੱਚ ਸੀਗਾ ਕਿ ਹੱਸ ਕੇ ਮਿਲਣ ਦਾ ਅਸਰ ਕੀ ਹੁੰਦਾ ਵਾ ਕਹਿੰਦੇ ਕੀ ਹੁੰਦਾ ਕਿ ਇੱਕ ਵਾਰੀ ਨਾ ਬਰਫ ਬਣਾਉਣ ਵਾਲੀ ਕੰਪਨੀ ਦੇ ਵਿੱਚ ਕੋਈ ਬੰਦਾ ਕੰਮ ਕਰਦਾ ਸੀ ਤੇ ਇੱਕ ਦਿਨ ਜਦੋਂ ਕਾਰਖਾਨਾ ਬੰਦ ਹੋਣਾ ਸੀ ਨਾ ਤਾਂ ਉਹ ਕੱਲਾ ਹੀ ਫ੍ਰੀਜ਼ਰ ਵਾਲੇ ਕੰਮ ਤੇ ਦਾ ਚੱਕਰ ਲਾਉਣ ਗਿਆ ਤਾਂ ਗਲਤੀ ਦੇ ਨਾਲ ਜਿਹੜਾ ਦਰਵਾਜ਼ਾ ਨਾ ਉਹ ਬੰਦ ਹੋ ਜਾਂਦਾ ਤੇ ਉਹ ਅੰਦਰ ਬਰਫ ਵਾਲੇ ਕਮਰੇ ਦੇ ਵਿੱਚ ਹੀ ਫਸ ਜਾਂਦਾ ਕਿਉਂਕਿ ਛੁੱਟੀ ਦਾ ਸਮਾਂ ਸੀ ਤੇ ਸਾਰੇ ਜਾਣੇ ਘਰੋਂ ਘਰੀ ਜਾ ਚੁੱਕੇ ਸੀਗੇ ਤੇ ਕਿਸੇ ਨੇ ਵੀ ਇਸ ਗੱਲ ਵੱਲ ਧਿਆਨ ਨਾ ਦਿੱਤਾ ਕਿ ਕੋਈ ਅੰਦਰ ਫਸਿਆ ਹੋਇਆ ਵਾ ਤੇ ਉਹ ਜਿਹੜਾ ਬੰਦਾ ਹੁਣ ਸਮਝ ਗਿਆ ਸੀ ਕਿ 2-3 ਘੰਟੇ ਬਾਅਦ ਦਾ ਜਿਹੜਾ ਉਹਦਾ ਸਰੀਰ ਆ ਉਹਨੇ ਵੀ ਇਸ ਬਰਫ਼ ਦੇ ਕਮਰੇ ਵਿੱਚ ਬਰਫ਼ ਦਾ ਹੀ ਬਣ ਜਾਣਾ ਵਾ ਤੇ ਜਾਣੀ ਕਿ ਉਸਦਾ ਜਹਾਨ ਨੂੰ ਅਲਵਿਦਾ ਕਹਿਣ ਦਾ ਟਾਈਮ ਆ ਗਿਆ ਸੀ ਉਹਨੂੰ ਮੌਤ ਆ ਜਿਹੜੀ ਆਪਣੇ ਸਾਹਮਣੇ ਖੜੀ ਨਜ਼ਰ ਆਉਣ ਲੱਗੀ ਤਾਂ ਇਹਨੇ ਨੂੰ ਉਹ ਪਤਾ ਕੀ ਕਹਿੰਦਾ ਰੱਬ ਅੱਗੇ ਅਰਦਾਸ ਕਰਦਾ ਕਹਿੰਦਾ ਰੱਬਾ ਮੈਨੂੰ ਇੱਥੋਂ ਬਾਹਰ ਕੱਢ ਦੇ ਮੈਂ ਪੂਰੀ ਉਮਰ ਤੇਰਾ ਉਪਕਾਰ ਯਾਦ ਰੱਖੂੰਗਾ ਬਸ ਇੱਕੀ ਸੀ ਇਹਨਾਂ ਕਹਿੰਦੇ ਕਹਿੰਦੇ ਜਦੋਂ ਉਹਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗੇ ਤਾਂ ਇੱਕੋ ਹੀ ਘੰਟਾ ਬੀਤਿਆ ਸੀ ਕਿ ਅਚਾਨਕ ਜਿਹੜਾ ਫ੍ਰੀਜ਼ਰ ਰੂਮ ਸੀ ਨਾ ਉਹਦੇ ਵਿੱਚ ਖਟ ਖਟ ਦੀ ਆਵਾਜ਼ ਹੋਈ ਜਦ ਦਰਵਾਜ਼ਾ ਖੁੱਲਿਆ ਤਾਂ ਚੌਂਕੀਦਾਰ ਭੱਜਦਾ ਹੋਇਆ ਉਸ ਬੰਦੇ ਕੋਲ ਆਇਆ ਤੇ ਇਹਨੂੰ ਚੁੱਕ ਕੇ ਬਾਹਰ ਕੱਢਿਆ ਤੇ ਗਰਮ ਹੀਟਰ ਕੋਲ ਲੈ ਗਿਆ ਉਹਦੀ ਹਾਲਤ ਆ ਜਿਹੜੀ ਕੁਝ ਦੇਰ ਬਾਅਦ ਠੀਕ ਹੁੰਦੀ ਆ ਤੇ ਉਸਨੇ ਚੌਂਕੀਦਾਰ ਨੂੰ ਪੁੱਛਿਆ ਵੀ ਤੂੰ ਅੰਦਰ ਕਿਵੇਂ ਆ ਗਿਆ ਤੇ ਚੌਂਕੀਦਾਰ ਬੋਲਿਆ ਕਹਿੰਦਾ ਸਾਹਿਬ ਮੈਂ ਪਿਛਲੇ 20 ਸਾਲਾਂ ਤੋਂ ਇੱਥੇ ਕੰਮ ਕਰ ਰਿਹਾ ਵਾਂ ਕਾਰਖਾਨੇ ਵਿੱਚ ਕੰਮ ਕਰਦੇ ਆ ਹਰ ਰੋਜ਼ ਸੈਂਕੜੇ ਮਜ਼ਦੂਰ ਤੇ ਅਫਸਰ ਕਾਰਖਾਨੇ ਵਿੱਚ ਆਉਂਦੇ ਜਾਂਦੇ ਆ ਪਰ ਤੁਸੀਂ ਉਹਨਾਂ ਲੋਕਾਂ ਵਿੱਚੋਂ ਹੀ ਜਦੋਂ ਵੀ ਕਾਰਖਾਨੇ ਦੇ ਅੰਦਰ ਜਾਂਦੇ ਹੋ ਜਾਂ ਬਾਹਰ ਆਉਂਦੇ ਹੋ ਤਾਂ ਮੈਨੂੰ ਹੱਸ ਕੇ ਮਿਲਦੇ ਹੋ। ਤੁਹਾਡਾ ਇਸ ਢੰਗ ਨਾਲ ਮਿਲਣਾ ਮੇਰੇ ਸਾਰੇ ਦਿਨ ਦੀ ਥਕਾਵਟ ਦੂਰ ਕਰ ਦਿੰਦਾ ਵਾ, ਜਦੋਂ ਕਿ ਅਕਸਰ ਲੋਕ ਮੇਰੇ ਲਾਗਿਓ ਇੰਜ ਲੱਗ ਜਾਂਦੇ ਆ ਜਿਵੇਂ ਮੈਂ ਇੱਥੇ ਹੈਗਾ ਹੀ ਨਹੀਂ। ਤੇ ਅੱਜ ਹਰ ਦਿਨ ਵਾਂਗ ਮੈਂ ਤੁਹਾਨੂੰ ਜਾਣ ਵੇਲੇ ਤਾਂ ਮਿਲਿਆ, ਪਰ ਜਦੋਂ ਵਾਪਸੀ ਵਿੱਚ ਜ਼ਿਆਦਾ ਦੇਰ ਹੋ ਗਈ ਤੇ ਤੁਸੀਂ ਬਾਹਰ ਨਹੀਂ ਆਏ ਤਾਂ ਮੈਂ ਤੁਹਾਨੂੰ ਲੱਭਣ ਲੱਗ ਪਿਆ ਕਿ ਤੁਸੀਂ ਕਿਤੇ ਕਿਸੇ ਮੁਸ਼ਕਿਲ ਵਿੱਚ ਤਾਂ ਨਹੀਂ ਫਸ ਗਏ। ਤੇ ਮੌਤ ਦੇ ਮੂੰਹ ਚੋਂ ਬਾਹਰ ਆਇਆ ਉਹ ਆਦਮੀ ਹੈਰਾਨ ਹੋ ਗਿਆ ਕਿ ਕਿਸੇ ਨੂੰ ਹੱਸ ਕੇ ਮਿਲਣ ਵਰਗੇ ਛੋਟੇ ਕੰਮ ਕਰਨ ਵਾਲੇ ਅੱਜ ਉਸਦੀ ਜਾਨ ਬਚਾ ਦਿੱਤੀ। ਠੀਕ ਹੈ ਨਾ, ਏਦਾਂ ਦੀ ਗੱਲ ਹੁੰਦੀ ਹੈ ਕਿ ਹੱਸ ਕੇ ਮਿਲਣਾ ਕੋਈ ਮਾੜੀ ਗੱਲ ਨਹੀਂ ਹੁੰਦਾ, ਬਹੁਤ ਵਧੀਆ ਗੱਲ ਆ, ਕਿਉਂਕਿ ਕਿਤੇ ਨਾ ਕਿਤੇ ਤੁਹਾਨੂੰ ਮੁਸੀਬਤ ਦੇ ਵਿੱਚੋਂ ਵੀ ਕੱਢ ਲੈਂਦੀ ਆ ਤੇ ਤੁਹਾਡਾ ਕਿਸੇ ਨੂੰ ਹੱਸ ਕੇ ਮਿਲਣਾ ਅਗਲੇ ਦੀ ਸਾਰੇ ਦਿਨ ਦੀ ਥਕਾਵਟ ਵੀ ਦੂਰ ਕਰ ਦਿੰਦਾ ਵਾ। ਪਰ ਤੁਹਾਨੂੰ ਦੱਸਿਆ ਨਾ, ਕਈ ਵਾਰੀ ਅਗਲਾ ਇਹ ਵੀ ਸੁੱਖ ਚ ਲੈਂਦਾ ਹੁੰਦਾ। ਇਹ ਤਾਂ ਹੋਇਆ ਇਹਦਾ ਪੋਜ਼ਿਟਿਵ ਪੱਖ, ਤੇ ਨੈਗੇਟਿਵ ਪੱਖ ਹੁਣ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕੀ ਹੁੰਦਾ। ਕਿਉਂਕਿ ਤੁਸੀਂ ਹੱਸਦੇ ਰਹਿੰਦੇ ਹੋ ਨਾ, ਜਦੋਂ ਤਾਂ ਲੋਕ ਸਮਝਣ ਲੱਗ ਜਾਂਦੇ ਆ ਕਿ ਇਸ ਇਨਸਾਨ ਨੂੰ ਕੋਈ ਵੀ ਦੁੱਖ ਨਹੀਂ ਹੈਗਾ, ਕਿਉਂਕਿ ਇਹ ਤਾਂ ਹਮੇਸ਼ਾ ਹੱਸਦਾ ਰਹਿੰਦਾ, ਤੇ ਕਿਤੇ ਨਾ ਕਿਤੇ ਤੁਹਾਨੂੰ ਡਰਾਮੇਬਾਜ ਵੀ ਸਮਝਣ ਲੱਗ ਜਾਂਦੇ ਨੇ। ਤੇ ਮੇਰੇ ਨਾਲ ਵੈਸੇ ਰੀਸੈਂਟਲੀ ਹੋਇਆ ਵਾ ਏਦਾਂ, ਤੇ ਮੇਰਾ ਜ਼ਿਆਦਾ ਹੱਸਣਾ ਮੇਰੇ ਲਈ ਹੁਣ ਮੁਸੀਬਤ ਬਣ ਗਿਆ ਸੀ। ਚਲੋ ਕੋਈ ਗੱਲ ਨੀ, ਚੱਲਦਾ ਰਹਿਣਾ ਵਾ, ਹੱਸਦਿਆਂ ਦੇ ਘਰ ਵਸਦੇ ਹੁੰਦੇ ਆ, ਹੱਸਣੋ ਤਾਂ ਮੈਂ ਹਟੂੰਗੀ ਨੀ, ਕਿਉਂਕਿ ਹੱਸਦਿਆਂ ਦੇ ਵਿੱਚ ਦੁੱਖ ਲੁਕਾਉਣਾ ਕਿਸੇ ਕਿਸੇ ਨੂੰ ਹੀ ਆਉਂਦਾ ਵਾ, ਤੇ ਜਿਹੜਾ ਉਸ ਦੁੱਖ ਨੂੰ ਪੜ ਲਵੇ ਉਹਦੇ ਅਰਗਾ ਹੀਰਾ ਦੋਸਤ ਕੋਈ ਨੀ ਹੁੰਦਾ। ਤੇ ਤੁਸੀਂ ਦੱਸਿਓ ਜੀ, ਕਦੇ ਕਦਾਈ ਲਾਈਫ ਦੇ ਵਿੱਚ ਤੁਹਾਨੂੰ ਏਦਾਂ ਦਾ ਮੁਕਾਮ ਮਿਲਿਆ ਹੋਵੇ ਕਿ ਤੁਹਾਡਾ ਆਪਣਾ ਚੰਗਾਪਨ ਤੁਹਾਡੇ ਲਈ ਮੁਸੀਬਤ ਬਣ ਗਿਆ ਹੋਵੇ ਤਾਂ ਜ਼ਰੂਰ ਦੱਸਿਓ। ਵੈਸੇ ਇਹ ਨਾ ਸੋਚਿਓ ਕਿ ਮੇਰੇ ਲਈ ਕੁਛ ਮੁਸੀਬਤ ਬਣ ਗਈ, ਮੈਂ ਤਾਂ ਜਸਟ ਗੱਲ ਕਰ ਰਹੀ ਹਾਂ ਜੀ। ਤੇ ਉਹ ਗੱਲ ਕਰਨ ਦੇ ਵਿੱਚ ਫਿਰ ਹੋਰ ਵੀ ਬਹੁਤ ਗੱਲਾਂ ਨਿਕਲ ਆਉਂਦੀਆਂ ਨੇ। ਤੇ ਲਓ ਜੀ, ਫਿਰ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ। ਗਾਣਾ ਵੀ ਇਸੇ ਤਰ੍ਹਾਂ ਦਾ ਹੀ ਆ, ਹਿੰਦੀ ਮੂਵੀ ਦੇ ਵਿੱਚੋਂ, ਸ਼ਰਾਬੀ ਦੇ ਵਿੱਚੋਂ। ਸ਼ਰਾਬੀ ਮੂਵੀ ਦੇਖੀ ਹੋਈ ਸਾਰਿਆਂ ਨੇ, ਅਮਿਤਾਭ ਬੱਚਨ ਦੀ ਬੜੀ ਵਧੀਆ ਮੂਵੀ ਆਈ ਸੀ ਤੇ ਗਾਣੇ ਤਾਂ ਉਹਦੇ ਚ ਲਾਜਵਾਬ ਸੀ। ਤੇ ਉਸਦੇ ਵਿੱਚੋਂ ਇੱਕ ਗਾਣਾ ਸੁਣਦੇ ਆ ਤੇ ਫਿਰ ਬਾਕੀ ਆਉਂਦੇ ਆ। ਮੇਰੀ ਬੁਜ਼ਾਰਤ ਦਾ ਜਵਾਬ ਤਾਂ ਵੈਸੇ ਤੁਸੀਂ ਹਜੇ ਕਿਸੇ ਨੇ ਦਿੱਤਾ ਨੀ। ਧਾਨੀ ਸਾਹਿਬ ਨੇ ਟਰਾਈ ਕੀਤਾ ਵਾ ਜੀ ਜਵਾਬ ਦੇਣ ਦਾ, ਪਰ ਧਾਨੀ ਸਾਹਿਬ ਗਲਤ ਹੋ ਗਿਆ ਥੋੜਾ ਜਿਹਾ। ਪਰ ਇੱਕ ਗੱਲ ਤੁਹਾਨੂੰ ਦੱਸਾਂ, ਇਹ ਬੁਜ਼ਾਰਤ ਮੈਂ ਪਹਿਲਾਂ ਪਾਈ ਹੋਈ ਆ। ਮੈਂ ਸਿਰਫ ਕੰਨਾ ਤੇ ਦਿਹਾੜੀ ਬਸ ਇੰਨੀ ਕੀ ਹੇਰ ਫੇਰ ਕੀਤੀ ਆ, ਉਹ ਵੀ ਇਹ ਦੇਖਣ ਲਈ ਤੇ ਤੁਹਾਨੂੰ ਯਾਦ ਕਿੰਨਾ ਕੁ ਰਹਿੰਦਾ ਵਾ। ਨਹੀਂ ਤਾਂ ਫਿਰ ਯਾਦਾਸ਼ਤ ਜਿਹੜੀ ਹੈ ਨਾ, ਉਹ ਵਧਾਉਣੀ ਤਾਂ ਪੈਣੀ ਹੈ ਨਾ ਕਿਸੇ ਨਾ ਕਿਸੇ ਤਰੀਕੇ। ਨੈਕਸਟ ਟਾਈਮ ਨਾ ਮੈਂ ਘਰੇਲੂ ਨੁਕਤੇ ਲੈ ਕੇ ਆਊਂਗੀ ਫਿਰ। ਚਲੋ ਇੱਕ ਘਰੇਲੂ ਨੁਕਤਾ ਮੈਂ ਤੁਹਾਨੂੰ ਹੁਣ ਦੱਸ ਹੀ ਦਿੰਦੀ ਹਾਂ, ਗੱਲਾਂ ਦੇ ਵਿੱਚੋਂ ਮੈਨੂੰ ਯਾਦ ਆ ਗਿਆ। ਸੋ ਘਰੇਲੂ ਨੁਕਤਾ ਵਾ ਜੀ, ਕਈ ਵਾਰੀ ਸਾਡੇ ਦੰਦ ਦੁਖਣ ਲੱਗ ਜਾਂਦੇ ਆ, ਮੀਨਸ ਕਿ ਅਸੀਂ ਕੋਈ ਠੰਡੀ ਚੀਜ਼ ਪੀਂਦੇ ਹਾਂ ਤੇ ਬਾਅਦ ਵਿੱਚ ਗਰਮ ਚੀਜ਼ ਪੈਂਦੇ ਆ, ਜਾਣੀ ਦੰਦ ਵੀ ਗਰਮ ਸਰਦ ਹੋ ਜਾਂਦੇ ਆ। ਸੋ ਉਸ ਟਾਈਮ ਦੇ ਵਿੱਚ ਫਿਰ ਜਦੋਂ ਬਾਅਦ ਵਿੱਚ ਕੁਛ ਵੀ ਖਾਈਏ, ਰੋਟੀ ਜਾਂ ਕੁਛ ਵੀ, ਤਾਂ ਦੰਦਾਂ ਦੇ ਵਿੱਚ ਬੜਾ ਦਰਦ ਹੁੰਦਾ ਵਾ। ਸੋ ਉਸ ਤੋਂ ਤੁਸੀਂ ਕਿੱਦਾਂ ਨਜਾਤ ਪਾ ਸਕਦੇ ਹੋ ਜ਼ਰੂਰ ਦੱਸੂਗੀ, ਪਰ ਪਹਿਲਾਂ ਇੱਕ ਗਾਣਾ ਸੁਣ ਲੈਂਦੇ ਹਾਂ। ਗਾਣੇ ਤੋਂ ਬਾਅਦ ਫਿਰ ਤੁਹਾਨੂੰ ਮਿਲਦੀ ਹਾਂ। ਤਦ ਤੱਕ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ, ਆਇਓ ਨਾ ਕਿਤੇ ਹੋਰ ਵੀ ਗੱਲਾਂ ਸੁਣਾਉਂਗੀ।
ਮੰਜ਼ਿਲੋਂ ਤੇ ਆ ਕੇ ਲੁੱਟਤੇ ਹੈ ਦਿਲੋਂ ਕੇ ਕਾਰਵਾਂ, ਕਸ਼ਤੀਆਂ ਸਾਹਿਲ ਤੇ ਅਕਸਰ ਡੂਬਤੀ ਹੈ ਪਿਆਰ ਕੀ। ਜਗ੍ਹਾ ਹੈ ਰਾਸਤੇ ਆਪਣੀ ਜਗ੍ਹਾ, ਮੰਜ਼ਿਲੇ ਆਪਣੀ ਜਗ੍ਹਾ ਹੈ ਰਾਸਤੇ ਆਪਣੀ ਜਗ੍ਹਾ, ਜਬ ਕਦਮ ਹੀ ਸਾਥ ਨਾ ਦੇ ਤੋ ਮੁਸਾਫਿਰ ਕਿਆ ਕਰੇ। ਦਰਦ ਵੀ ਔਰ ਹਮ ਸਫਰ ਵੀ ਹੈ ਮੇਰਾ, ਯੂੰ ਤੋ ਹੈ ਹਮ ਦਰਦ ਵੀ ਔਰ ਹਮ ਸਫਰ ਵੀ ਹੈ ਮੇਰਾ, ਬੜ ਕੇ ਕੋਈ ਹਾਥ ਨਾ ਦੇ ਦਿਲ ਭਲਾ ਫਿਰ ਕਿਆ ਕਰੇ। जगह है रास्ते अपनी जगह इतना इशारा ही बहुत इतने पर भी आत्मा वाला गिरा दे पिछलियां कोई बतला दे जरा ये डूबता फिर क्या करे मंजिले अपनी जगह है रास्ते।
दोस्तों गाना सुन रहे थे किसी के मंजिल अपनी जगह है रास्ते अपनी जगह। तो वाकई जी मंजिल अपनी जगह ते रास्ते अपनी जगह ते इंसान ने मंजिल ते पहुंचना माता रास्ते दे विच मुसीबतां तां बहुत आउंदियां ते उन्हां नूं किद्दां और किस तरीके दे नाल तुसीं सर करना ये सारा कुछ तुहाडे ते डिपेंड करदा वा। सो लो जी फिर अगे आपां मैसेज पढ़ लिए तुहाडे ईमेल दे जरिए कलविंदर ढिल्लों सत श्रीकाल बुला रहे हैं कहते बॉबी जी साइकलोन साइकलोन बारे दस्यो कि किन्ना लूज कर गया कहते कि तुहाडे ग्रां विच मगरमच्छ आ गए बच के रहो जी। हां जी आ गए सीगे गोल्ड कोस्ट विच थोड़ा जिहा फर्क नाल सीगा मैं तां बच गई हुण गोल्ड कोस्ट वाले दा नहीं पता ओ जिहड़े सी अपने मक्खन तो ही उन्हां दा कोई इधर आता पता ही नहीं ਲੱਗਦਾ ਉਹਨਾਂ ਬਾਰੇ ਜਿਆਦਾ ਪਤਾ ਕਰਨਾ ਪੈਣਾ ਵੀ ਭਾਈ ਠੀਕ ਹੋ ਤੁਸੀਂ ਹਨਾ ਠੀਕ ਹੀ ਹੋਣਗੇ ਵੈਸੇ ਏਦਾਂ ਕੋਈ ਗੱਲ ਨੀ ਸੀ ਆਏ ਅਸੀਂ ਮਗਰ ਮੱਛਾਂ ਤੋਂ ਨੀ ਡਰਦੇ ਅਸੀਂ ਆਪ ਹੀ ਭਜਾਵਾਂਗੇ ਉਹਨਾਂ ਨੂੰ ਤੇ ਬਾਕੀ ਜੀ ਜਿਹੜੇ ਸਾਈਕਲੋਨ ਡੈਬੀ ਸਾਈਕਲੋਨ ਦੀ ਤੁਸੀਂ ਗੱਲ ਕੀਤੀ ਹੈ ਨੁਕਸਾਨ ਤਾਂ ਉਹਨੇ ਬਹੁਤ ਜ਼ਿਆਦਾ ਕੀਤਾ ਕੁਈਨਜ਼ਲੈਂਡ ਦੇ ਵਿੱਚ ਵੀ ਤੇ ਆਸ ਪਾਸ ਦੇ ਏਰੀਆ ਦੇ ਵਿੱਚ ਵੀ ਕਈ ਜਗ੍ਹਾ ਏਦਾਂ ਦੀਆਂ ਸੀ ਹਾਲੇ ਵੀ ਜਿਹੜੇ ਰਸਤੇ ਬਲੋਕ ਆ ਤੇ ਪਾਣੀ ਕਾਫੀ ਜ਼ਿਆਦਾ ਘਰਾਂ ਦੇ ਵਿੱਚ ਕੈਂਪਟਨ ਦੇ ਵਿੱਚ ਤਾਂ ਆਲਮੋਸਟ ਦੋ ਦਿਨਾਂ ਤੱਕ 30,000 ਤੋਂ ਵੱਧ ਲੋਕ ਆ ਜਿਹੜੇ ਕਿ ਬਿਜਲੀ ਤੋਂ ਬਿਨਾਂ ਬੇਚਾਰਿਆਂ ਨੂੰ ਗੁਜ਼ਾਰਨਾ ਪਿਆ ਉਸੇ ਤਰ੍ਹਾਂ ਬੈਠੇ ਰਹੇ ਕਾਫੀ ਜ਼ਿਆਦਾ ਬੁਰਾ ਹਾਲ ਸੀ ਜੀ ਇੱਧਰ ਲੋਗਨ ਏਰੀਏ ਦੇ ਵਿੱਚ ਵੀ ਕਿਉਂਕਿ ਜਿਹੜਾ ਉਹਨਾਂ ਨੇ ਪਾਣੀ ਛੱਡਿਆ ਸੀਗਾ ਉਹ ਬ੍ਰਿਸਬਨ ਰਿਵਰ ਆ ਜਿਹੜੀ ਅਗਰ ਉਹਦੇ ਵਿੱਚ ਉਹ ਛੱਡਦੀ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਸਿਟੀ ਦਾ ਹੋਣਾ ਸੀ ਤਾਂ ਕਰਕੇ ਸਿਟੀ ਖਾਲੀ ਕਰਵਾ ਲਈ ਗਈ ਕਰਵਾਲੀ ਸੀਗੀ ਜਦੋਂ ਬਾਰਿਸ਼ ਜ਼ਿਆਦਾ ਹੋਈ ਸੀਗੀ ਜਿਸ ਦੇ ਜ਼ਿਆਦਾ ਬੁਰਾ ਹਾਲ ਸੀ ਪਰ ਜਿਹੜਾ ਪਾਣੀ ਆ ਉਹ ਲੋਗਨ ਲਈ ਜਿਹੜੀ ਰਿਵਰ ਆ ਉਧਰਲੀ ਸਾਈਡ ਛੱਡਿਆ ਗਿਆ ਸੀ ਤਾਂ ਕਰਕੇ ਹਾਲੇ ਉੱਥੋਂ ਦੀ ਕੰਡੀਸ਼ਨ ਆ ਜਿਹੜੀ ਅੰਡਰ ਕੰਟਰੋਲ ਆ ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਭ ਕੁਛ ਕਲੀਅਰ ਹੋ ਗਿਆ ਕਾਫੀ ਬੁਰਾ ਹਾਲ ਹੋਇਆ ਵੈਸੇ ਹਾਲੇ ਪਰ ਚਲੋ ਕੋਈ ਗੱਲ ਨੀ ਇੱਥੋਂ ਦੀ ਜਿਹੜੀ ਗਵਰਨਮੈਂਟ ਆ ਕਾਫੀ ਹੈਲਪਫੁਲ ਆ ਤੇ ਆਪਣੇ ਆਪਣੇ ਹਿਸਾਬ ਨਾਲ ਕਾਫੀ ਜ਼ਿਆਦਾ ਹਰੇਕ ਵਰਕ ਏਰੀਏ ਜਿੱਦਾਂ ਕੌਂਸਲ ਵਾਲੇ ਆ ਜਾਂ ਗਵਰਨਮੈਂਟ ਆ ਐਫਰਟਸ ਕਰ ਰਹੇ ਆ ਤੋ ਕੌਂਸਲ ਵਾਲਿਆਂ ਨੇ ਜਿਹੜਾ ਕਿ ਤੂਫਾਨ ਤੋਂ ਬਾਅਦ ਟੁੱਟ ਭੱਜ ਹੋਈ ਸੀ ਜਾਂ ਦਰਖਤਾਂ ਨੇ ਜਿੰਨਾ ਵੀ ਨੁਕਸਾਨ ਕੀਤਾ ਸੀਗਾ ਉਸ ਦੀ ਭਰਪਾਈ ਤਾਂ ਚਲੋ ਕਰ ਨੀ ਸਕਦੇ ਪਰ ਫਿਰ ਵੀ ਉਹ ਆਪਣੇ ਹਿਸਾਬ ਦੇ ਨਾਲ ਰਸਤੇ ਕਲੀਅਰ ਕਰਨ ਦੇ ਵਿੱਚ ਲੱਗੇ ਹੋਏ ਆ। ਤੂਫਾਨ ਤੋਂ ਬਾਅਦ ਦੀ ਜਿਹੜੀ ਰਬਿਸ਼ ਹੁੰਦੀ ਆ ਉਹ ਵੀ ਕਲੀਅਰ ਹੋ ਚੁੱਕੀ ਆ ਸੋ ਪਾਣੀ ਦਾ ਜੋ ਸਿਲਸਿਲਾ ਵਾ ਉਹ ਕਿਤੇ ਨਾ ਕਿਤੇ ਹਜੇ ਹੈਗਾ ਵਾ ਪਰ ਆਲਮੋਸਟ ਹੁਣ ਸਭ ਕੁਛ ਅੰਡਰ ਕੰਟਰੋਲ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਭ ਕੁਛ ਚੰਗਾ ਹੀ ਹੋਏਗਾ। ਲਓ ਜੀ ਫਿਰ ਮੈਂ ਤੁਹਾਨੂੰ ਇਹ ਤਾਂ ਦੱਸ ਦਿੱਤਾ ਪਰ ਇੱਕ ਹੋਰ ਖਬਰ ਵੀ ਦੱਸ ਦਿੰਦੀ ਹਾਂ ਜੀ ਮੈਲਬੋਰਨ ਦੀ। ਸੋ ਮੈਲਬੋਰਨ ਦੇ ਵਿੱਚ ਕਾਫੀ ਜ਼ਿਆਦਾ ਕੁਛ ਹੋ ਰਿਹਾ ਵਾ ਕਹਿੰਦੇ ਨੇ ਨਾ ਕਿ ਵੱਡਾ ਸ਼ਹਿਰ ਆ ਤੇ ਉੱਥੇ ਲੋਕ ਵੀ ਜ਼ਿਆਦਾ ਤੇ ਉੱਥੇ ਸਭ ਕੁਛ ਹੀ ਗੁੱਡ ਵੇ ਬੈਡ ਵੇ ਸਭ ਕੁਛ ਬਾਕੀ ਸਿਟੀ ਨਾਲੋਂ ਜ਼ਿਆਦਾ ਹੀ ਹੋ ਰਿਹਾ ਵਾ। ਸੋ ਮੈਲਬੋਰਨ ਦੀ ਖਬਰ ਆ ਜੀ ਉੱਥੇ ਡਰੱਗ ਕਾਫੀ ਜ਼ਿਆਦਾ ਵੱਡਾ ਰੈਕਿਟ ਆ ਜਿਹੜਾ ਬੇਨ ਪਾਸ ਕੀਤਾ ਵਾ ਆਈਸ ਆਈਸ ਤਾਂ ਤੁਹਾਨੂੰ ਪਤਾ ਹੀ ਆ ਸਭ ਤੋਂ ਗੰਦਾ ਡਰੱਗ ਆ ਇੱਥੋਂ ਦਾ। ਆਈਸ ਇੱਕ ਏਦਾਂ ਦਾ ਡਰੱਗ ਆ ਜਿਹਨੂੰ ਲੈਣ ਤੋਂ ਬਾਅਦ ਬੰਦਾ ਕੁਛ ਵੀ ਕਰ ਸਕਦਾ ਵਾ ਤੇ ਉਹਨੂੰ ਕੰਟਰੋਲ ਨੂੰ ਕਾਬੂ ਕਰਨਾ ਕਿਸੇ ਇੱਕ ਜਾਂ ਦੋ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਤੇ ਇਹ ਬੰਦੇ ਨੂੰ ਆਊਟ ਆਫ ਕੰਟਰੋਲ ਆਊਟ ਆਫ ਮਾਇੰਡ ਕਰ ਦਿੰਦਾ ਵਾ। ਸੋ ਮੈਂ ਤਾਂ ਜੀ ਦੇਖਿਆ ਹੋਇਆ ਵਾ ਇਸ ਜਿਹੜਾ ਨਸ਼ਾ ਵਾ ਇਹ ਕਰਨ ਤੋਂ ਬਾਅਦ ਬੰਦੇ ਦੀ ਹਾਲਤ ਕੀ ਹੁੰਦੀ ਆ। ਸੋ ਡਰੱਗ ਫੜੀ ਗਈ ਹੈ ਜੀ ਜਿਸ ਦੀ ਕੀਮਤ ਸੀ $900 million ਤੇ ਇਹ ਜਿਹੜੀ ਡਰੱਗ ਆ ਰੈਕਿਟ ਆ ਜੀ ਇਹਨੂੰ ਬੇਨਕਾਬ ਕੀਤਾ ਵਾ ਨਿਊ ਸਾਊਥ ਵੇਲਸ ਦੇ ਵਿਕਟੋਰੀਆ ਪੁਲਿਸ ਨੇ ਉਹਨਾਂ ਦਾ ਸਾਂਝਾ ਮਿਸ਼ਨ ਸੀ ਜੀ ਤੇ 70 ਬਾਕਸ ਸੀ ਔਰ ਡਰੱਗ ਜਿਹੜਾ ਆਈ ਸਾ ਇਹਨੂੰ ਲਿਆਉਣ ਦਾ ਤਰੀਕਾ ਪਤਾ ਕੀ ਸੀ? ਜਿੱਦਾਂ ਕਿ ਉਹ ਲੱਕੜ ਦੀਆਂ ਨੀ ਹੁੰਦੀਆਂ ਜਾਂ ਛਤੀਰੀਆਂ ਜਾਂ ਛੋਟੇ, ਉਹਨਾਂ ਦੇ ਮਿਡਲ ਦੇ ਵਿੱਚ ਦੋਹਾਂ ਦੇ ਵਿੱਚ ਇੱਦਾਂ ਲਗਾ ਕੇ ਉਹਨੂੰ ਇੱਦਾਂ ਸੰਭਲ ਕੀਤਾ ਹੋਇਆ ਸੀ। ਉਹ ਹਿਸਾਬ ਦੇ ਨਾਲ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਇਹ ਡਰੱਗ ਆ ਜਿਹੜੀ ਮੈਲਬੋਰਨ ਦੇ ਵਿੱਚ ਲਿਆਂਦੀ ਗਈ ਸੀ ਤੇ ਆਈ ਵੀ ਜੀ ਚਾਈਨਾ ਤੋਂ ਆ, ਤੇ ਇਹ ਸਭ ਤੋਂ ਵੱਡੀ ਰਿਕਵਰੀ ਆ ਜੀ ਡਰੱਗ ਦੀ। ਤੇ ਇਸ ਦੇ ਵਿੱਚ ਦੋ ਏਸ਼ੀਅਨ ਲੋਕ ਦੱਸੇ ਜਾ ਰਹੇ ਆ ਜੀ, ਬੋਕਸ ਹੈਲ ਦੇ ਵਿੱਚ ਰਹਿੰਦੇ ਆ ਦੋ ਏਸ਼ੀਅਨ ਮੈਨ। ਤੇ ਹੁਣ ਦੇਖੋ ਜੀ ਅੱਗੇ ਹੋਰ ਕੀ ਹੁੰਦਾ ਵਾ ਤੇ ਕਿਹੜਾ ਕਿਹੜਾ ਇਸ ਚਪੇਟੇ ਵਿੱਚ ਆਉਂਦਾ ਵਾ। ਤੇ ਕੱਲ ਦੀ ਖ਼ਬਰ ਆ ਜੀ ਸਾਡੇ ਬ੍ਰਿਸਬੇਨ ਦੇ ਵਿੱਚ ਦੀ, ਚਰਮ ਸਾਹਿਬ ਤਾਂ ਸਾਰਿਆਂ ਨੂੰ ਪਤਾ ਹੀ ਹੋ, ਕਿਸ ਦੇ ਨਾਲ ਇਹਨੂੰ ਪਤਾ ਹੋ ਤੁਹਾਨੂੰ ਨੀ ਪਤਾ ਸੀ, ਇਹ ਵੈਸਟਫੀਲਡ ਦੀ ਕੱਲ ਰੀਓਪਨਿੰਗ ਹੋਈ ਆ ਜੀ। ਉਹਨਾਂ ਨੇ ਕਾਫੀ ਜ਼ਿਆਦਾ ਮਿਹਨਤ ਕੀਤੀ ਆ, $355 million ਦੀ ਰੀ ਡਿਵੈਲਪਮੈਂਟ ਹੋਈ ਆ। ਤੇ ਜਿਹੜਾ ਚਰਮ ਸਾਹਿਬ ਆ ਜੀ ਉਹ ਕੰਟਰੀ ਦਾ ਸਭ ਤੋਂ ਲਾਰਜੈਸਟ ਵੈਸਟਫੀਲਡ ਸ਼ੋਪਿੰਗ ਸੈਂਟਰ ਬਣ ਗਿਆ ਵਾ। ਸੋ ਕਾਫੀ ਕਰਾਊਡ ਸੀ ਜੀ ਕੱਲ, ਖੂਬ ਗਹਿਮਾ ਗਹਿਮੀ ਦੇਖਣ ਨੂੰ ਮਿਲੀ। ਸਾਰੇ ਲੋਕ ਕਾਫੀ ਪਹਿਲਾਂ ਤੋਂ ਹੀ ਜਾਣ ਕੇ ਤੁਸੀਂ ਸਮਝ ਲਓ ਕਿ 3-4 ਵਜੇ ਤੋਂ ਹੀ ਮਾਲ ਦੇ ਅੱਗੇ ਬੈਸਰੇ ਲੈ ਕੇ ਉੱਥੇ ਆਪਦੇ ਬੈਠੇ ਸੀਗੇ ਜੀ, ਤਾਂ ਜੋ ਮਾਲ ਦੀ ਓਪਨਿੰਗ ਕਦੋਂ ਮਾਲ ਖੁੱਲੇ ਤੇ ਕਦੋਂ ਜਾਣ, ਕਿਉਂਕਿ ਚੀਜ਼ਾਂ ਕੁਛ ਸਸਤੀਆਂ ਮਿਲਣੀਆਂ ਸੀ ਤੇ ਕੁਛ ਇੱਦਾਂ ਦੀਆਂ ਨਵੀਆਂ ਸ਼ੋਪਸ ਵੀ ਸੀ ਜਿਨ੍ਹਾਂ ਨੇ ਕੁਛ ਚੀਜ਼ਾਂ ਟੋਟਲੀ ਫ੍ਰੀ ਵੀ ਦੇਣੀਆਂ ਸੀ। ਕਿਉਂ ਕਰ ਗਏ ਨਾ ਮਿਸ ਤੁਸੀਂ? ਚਲੋ ਕੋਈ ਗੱਲ ਨੀ, ਹੁਣ ਜੋ ਹੋ ਗਿਆ ਸੋ ਹੋ ਗਿਆ, ਹੁਣ ਇਸ ਦੇ ਬਾਰੇ ਹੋਰ ਕੁਛ ਨੀ ਕਹਿ ਸਕਦੇ। ਸੋ ਲਓ ਖ਼ਬਰਾਂ ਤੁਹਾਨੂੰ ਮੈਂ ਦੱਸ ਦਿੱਤੀਆਂ ਤੇ ਹੁਣ ਅੱਗੇ ਟਰੱਕ ਡਰਾਈਵਰ ਗਾਣੇ ਦੀ ਫਰਮਾਇਸ਼ ਆਈ ਸੀਗੀ, ਕਿਉਂ ਨਾ ਆਪਾਂ ਤੁਹਾਡੇ ਸਾਰਿਆਂ ਲਈ ਉਹ ਗਾਣਾ ਸੁਣ ਲਈਏ। ਫਿਰ ਇੱਕ ਗਾਣਾ ਤੁਹਾਨੂੰ ਅੱਜ ਮੈਂ ਆਪਣੀ ਪਸੰਦ ਦਾ ਵੀ ਸੁਣਾ ਕੇ ਜਾਊਂਗੀ। ਮੈਸੇਜ ਕਾਫੀ ਆਏ ਹੋਏ ਆ, ਜ਼ਰੂਰ ਪੜੂੰਗੀ, ਪਰ ਫਿਰ ਜੇ ਮੈਂ ਜ਼ਿਆਦਾ ਗੱਲਾਂ ਸੁਣਾਉਂਗੀ ਤਾਂ ਗੱਲਬਾਤ ਦਾ ਸਿਲਸਿਲਾ ਜ਼ਿਆਦਾ ਲੰਬਾ ਹੋ ਜਾਊ। ਕੱਲ ਮੈਂ ਪਿਛਲੀ ਵਾਰ ਦਾ ਨਾ ਆਪਣਾ ਇੱਕ ਪ੍ਰੋਗਰਾਮ ਸੁਣਿਆ ਪੋਡਕਾਸਟ ਦੇ ਵਿੱਚ, ਤਾਂ ਮੈਨੂੰ ਲੱਗਾ ਹਾਏ ਮੈਂ ਕਿੰਨੀਆਂ ਗੱਲਾਂ ਕਰਦੀ ਆ, ਹੈ ਮੰਮੀ ਡੈਡੀ ਆਏ ਹੋਏ ਆ ਤੇ ਮੈਂ ਮੰਮੀ ਨੂੰ ਵੀ ਸੁਣਾਇਆ। ਤਾਂ ਮੇਰੀ ਮੰਮੀ ਕਹਿੰਦੇ ਤੂੰ ਇੰਨਾ ਕਿੱਦਾਂ ਬੋਲ ਲੈਂਦੀ ਆ, ਤੂੰ ਕਿਤੋਂ ਦੇਖ ਕੇ ਬੋਲਦੀ ਆ? ਮੈਂ ਨਹੀਂ ਦੇਖ ਕੇ ਨੀ ਬੋਲਦੀ, ਉਦੋਂ ਆਪਣੇ ਆਪ ਹੀ ਮਨ ਦੇ ਵਿੱਚ ਆਪਣੇ ਆਪ ਹੀ ਮਾਇੰਡ ਦੇ ਵਿੱਚ ਗੱਲਾਂ ਆ ਜਾਂਦੀਆਂ। ਤਾਂ ਮੇਰੀ ਮੰਮੀ ਕਹਿੰਦੇ ਉਹ ਤੂੰ ਤਾਂ ਬਾਹਲਾ ਬੋਲਦੀ ਆ, ਹੁਣ ਤੁਸੀਂ ਦੇਖ ਲਿਓ ਹਨਾ। ਇਹਦੇ ਵੱਲੋਂ ਤੁਸੀਂ ਵੀ ਕਹਿਣ ਲੱਗ ਜਾਓ ਕਿ ਕੁੜੀ ਬਾਹਲੀਆਂ ਗੱਲਾਂ ਸੁਣਾਉਂਦੀ, ਬਾਹਲਾ ਬੋਲਦੀ ਆ। ਇੱਕ ਗਾਣਾ ਸੁਣਾ ਦਿੰਦੀ ਆ, ਗਾਣੇ ਤੋਂ ਬਾਅਦ ਫਿਰ ਪੜਾਂਗੇ ਤੁਹਾਡੇ ਮੈਸੇਜ ਤੇ ਦੇਖਦੇ ਹਾਂ ਕਿ ਮੇਰੀ ਬੁਝਾਰਤ ਦਾ ਜਵਾਬ ਕਿਹਨੇ ਸਹੀ ਦਿੱਤਾ ਵਾ। ਤਾਂ ਮਿਲਦੇ ਹਾਂ ਜੀ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ।
ਸਰਕਾਰੀ
ਜੀ ਦੋਸਤੋ, ਗਾਣਾ ਸੁਣ ਰਹੇ ਸੀ ਤੁਸੀਂ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਟਰੱਕ ਡਰਾਈਵਰ ਤੇ ਸੁਣਨਾ ਚਾਹਿਆ ਸੀ ਹਰਮਨਪ੍ਰੀਤ ਸਿੰਘ ਨੇ। ਲਓ ਜੀ, ਤੁਹਾਡੀ ਫਰਮਾਇਸ਼ ਦਾ ਗਾਣਾ ਹੋ ਗਿਆ ਵਾ ਪੂਰਾ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਸੀ ਸਾਰਿਆਂ ਨੂੰ ਤੇ ਕਹਿੰਦੇ ਕਿ ਚਿੱਠੀ ਫਨੀ ਆ ਜੀ, ਸੁਣਨ ਵਾਲੀ ਆ। ਓਹੋ, ਕਿਹੜੀ ਚਿੱਠੀ ਕਹਿ ਰਹੇ ਆ, ਇਹ ਮੈਨੂੰ ਸਮਝ ਨਹੀਂ ਆਈ ਕਿਹੜੀ ਚਿੱਠੀ ਫਨੀ ਆ। ਜਾਂ ਤਾਂ ਤੁਸੀਂ ਦੱਸ ਦਿਓ ਜੀ ਕਿਹੜੀ ਚਿੱਠੀ ਦੀ ਗੱਲ ਕਰਦੇ ਹੋ ਤੁਸੀਂ, ਤੇ ਫਿਰ ਆਪਾਂ ਵੀ ਸੁਣ ਲਾਂਗੇ ਤੇ ਅਸੀਂ ਵੀ ਸਾਰੇ ਤੁਹਾਡੇ ਨਾਲ ਹੱਸ ਲਵਾਂਗੇ। ਤੇ ਅੱਗੇ ਜੀ ਜਸਪਾਲ ਸਿੰਘ ਨੇ ਗਾਣਾ ਸੁਣ ਕੇ ਕਹਿੰਦੇ ਬੱਲੇ ਓ ਬੱਲੇ ਟਰੱਕਾਂ ਵਾਲੇ ਖੁਸ਼ ਹੋਏ। ਕਿਆ ਬਾਤ ਹੈ ਜੀ, ਟਰੱਕਾਂ ਵਾਲੇ ਖੁਸ਼ ਆ। ਤੇ ਵੈਸੇ ਪੰਮੀ ਬਾਈ ਜੀ ਨੇ ਇੱਕ ਪੁੱਲੀ ਯਾਦ ਕਰਦੀ ਸੀ, ਮੈਨੂੰ ਆਈ ਨੀ ਯਾਦ। ਉਹ ਅੱਧ ਵਿੱਚੋਂ ਜੀ ਉਹ ਕਹਿੰਦਾ ਹੁੰਦਾ ਕਿ ਮੈਂ ਰਾਤਾਂ ਨੂੰ ਸੜਕਾਂ ਗਿਣਦਾ, ਤੂੰ ਗਿਣਦੀ ਏ ਤਾਰੇ, ਢੋਲ ਡਰਾਈਵਰ ਨੂੰ ਪੈਂਦੇ ਮਾਮਲੇ ਪਾਰੇ। ਤੋਂ ਵਾਕਈ ਜੀ ਡਰਾਈਵਰੀ ਕਰਨੀ ਸੌਖੀ ਨੀ ਹੁੰਦੀ ਹੈਗੀ, ਸੱਪ ਦੀ ਸਿਰੀ ਤੋਂ ਨੋਟ ਚੱਕਣ ਦੇ ਬਰਾਬਰ ਆ। ਸੋ ਡਰਾਈਵਰੀ ਵੀ ਕੇਅਰਫੁਲ ਤੇ ਲਓ। ਤੁਹਾਡੀ ਪਸੰਦ ਦਾ ਮੈਂ ਕੋਸ਼ਿਸ਼ ਕਰਿਆ ਕਰੂੰਗੀ ਕਿ ਇੱਕ ਨਾ ਇੱਕ ਗਾਣਾ ਤਾਂ ਜ਼ਰੂਰ ਪਲੇ ਕਰ ਦਈਏ। ਅੱਜ ਵੀ ਵੈਸੇ ਮੈਂ ਸੁਣਾਉਣਾ ਸੀਗਾ ਪਰ ਮੇਰੇ ਤੋਂ ਪਹਿਲਾਂ ਬਾਜ਼ੀ ਮਾਰ ਗਈ ਤੁਸੀਂ, ਹਨਾ। ਚਲੋ ਕੋਈ ਗੱਲ ਨੀ, ਤੁਹਾਨੂੰ ਤੁਹਾਡੀ ਪਸੰਦ ਦਾ ਗਾਣਾ ਵਾ ਜਿਹੜਾ ਉਹ ਮਿਲ ਗਿਆ ਸੀ ਤੇ ਤੁਸੀਂ ਖੁਸ਼ ਹੋਏ, ਇਹਨੇ ਵਿੱਚ ਹੀ ਆਪਾਂ ਵੀ ਖੁਸ਼ ਹਾਂ। ਤੇ ਅੱਗੇ ਜੀ ਰਾਜ ਮਹਿੰਦਰ ਸਿੰਘ ਕਹਿੰਦੇ ਕਿ ਆਵਾਜ਼ ਮਾਰ ਕੇ ਬੁਲਾ ਲਈ ਦੁੱਖ ਤੇਰੇ ਤੇ ਆਵੇ, ਜਾਂ ਤਾਂ ਕੋਈ ਕਹਿੰਦੇ ਤੇਰੇ ਸਾਹਿਤ ਤੇ ਸੁਣਾ ਦੋ ਜੀ, ਮੇਰੇ ਖਿਆਲ ਨਾਲ ਸਤਵਿੰਦਰ ਬੁੱਗਾ ਦਾ ਸੌਂਗ ਹੈ, ਮਿਹਰਬਾਨੀ ਹੋਵੇਗੀ। ਹਾਂਜੀ ਬਿਲਕੁਲ ਜ਼ਰੂਰ ਸੁਣਾਵਾਂਗੇ। ਤੇ ਇਹਨਾਂ ਨੇ ਜੋ ਮੈਂ ਖਬਰ ਸਾਂਝੀ ਕੀਤੀ ਸੀਗੀ ਡਰੱਗ ਰੈਕਟ ਦੀ, ਤੇ ਉਹਨਾਂ ਨੇ ਉਹਦੇ ਵਿੱਚ ਸੀ ਹਾਮੀ ਭਰੀ ਹੈ, ਕਹਿੰਦੇ ਕਿ 45 ਅਰਬ ਰੁਪਏ ਬਣਦਾ ਸੀ, 900 ਮਿਲੀਅਨ ਦਾ ਵਾਹਿਗੁਰੂ ਤੇਰਾ ਸ਼ੁਕਰ ਹੈ। ਹਾਂਜੀ ਦੇਖ ਲਓ, ਇੰਨੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਡਰੱਗ ਦਾ ਇਹ ਸਾਰਾ ਉਹਨਾਂ ਨੇ ਰਾਖੀ ਕੇ ਪਰਦਾ ਫਾਸ਼ ਹੋਇਆ ਵਾ ਜੀ, ਤੁਸੀਂ ਆਪ ਹੀ ਸੋਚੋ ਕਿ ਇੰਨੀ ਜ਼ਿਆਦਾ ਜਿਹੜੀ ਡਰੱਗ ਆ ਇੱਥੇ ਪਹੁੰਚਦੀ ਤੇ ਫਿਰ ਉਸ ਦਾ ਕੀ ਹਾਲ ਹੋਣਾ ਸੀ। ਕ੍ਰਾਈਮ ਆ ਜਿਹੜਾ ਉਹ ਖੁਦ ਬਖੁਦ ਵਧਣਾ ਹੀ ਸੀ, ਪਰ ਚਲੋ ਤਾਂ ਰੱਬ ਦਾ ਸ਼ੁਕਰ ਆ ਕਿ ਸਭ ਕੁਛ ਅੰਡਰ ਕੰਟਰੋਲ ਆ। ਤੇ ਹੁਣ ਅੱਗੇ ਦੀ ਅੱਗੇ ਦੇਖੋ ਜੀ ਫਿਰ ਕੀ ਹੁੰਦਾ ਵਾ। ਸੋ ਆਉਣ ਵਾਲੇ ਟਾਈਮ ਦੇ ਵਿੱਚ ਇਸ ਬਾਰੇ ਜ਼ਰੂਰ ਦੱਸਾਂਗੇ ਅਗਰ ਸਾਡੇ ਕੋਲ ਕੋਈ ਹੋਰ ਅਪਡੇਟ ਆਈ। ਤੇ ਲਓ ਜੀ ਟਰੱਕ ਡਰਾਈਵਰ ਦੀ ਚਿੱਠੀ ਉਹਨਾਂ ਨੇ ਮੈਨੂੰ ਭੇਜ ਦਿੱਤੀ ਆ, ਤੇ ਜ਼ਰੂਰ ਹਰਮਨਪ੍ਰੀਤ ਜੀ ਅਸੀਂ ਇਹ ਚਿੱਠੀ ਆ ਜਿਹੜੀ ਜ਼ਰੂਰ ਸੁਣਦੇ ਹਾਂ ਬਸ ਥੋੜੇ ਟਾਈਮ ਤੱਕ ਪਹਿਲਾਂ। ਤੇ ਅੱਗੇ ਸਾਡੇ ਨਾਲ ਧਨੀ ਸਾਹਿਬ ਆਏ ਆ, ਤੇ ਲਓ ਜੀ ਕਹਿੰਦੇ ਸੌਂਗ ਬਹੁਤ ਵਧੀਆ ਲੱਗਾ ਡਰਾਈਵਰਾਂ ਵਾਲਾ, ਦੇਖੋ ਅਸੀਂ ਰੋਡ ਤੇ ਹੀ ਆ। ਤੇ ਇਹਨਾਂ ਨੇ ਬੜੀ ਇੱਕ ਪਿਆਰੀ ਜੀ ਫੋਟੋ ਭੇਜੀ ਆ। ਤੇ ਵੈਸੇ ਇੱਕ ਗੱਲ ਆ, ਤੁਸੀਂ ਜਾਂਦੇ ਹੋ ਨਾ ਜਦੋਂ ਡਰਾਈਵ ਕਰਦੇ ਹੋ, ਮੰਨਦੇ ਆ ਕਿ ਬਹੁਤ ਔਖੀ ਆ ਡਰਾਈਵਿੰਗ ਕਰਨੀ, ਪਰ ਜਿਹੜੇ ਤੁਸੀਂ ਕੁਦਰਤੀ ਨਜ਼ਾਰੇ ਦੇਖਦੇ ਹੋ ਨਾ ਆਸੇ ਪਾਸੇ ਹਰਿਆਲੀ ਤੇ ਸੜਕਾਂ ਦੇ ਠੰਡੀ ਠੰਡੀ ਹਵਾ, ਉਹ ਕਿਤੇ ਨਾ ਕਿਤੇ ਅਸੀਂ ਨੀ ਮਾਣ ਪਾਉਂਦੇ ਉਹ ਸਾਰਾ ਕੁਛ, ਕਿਉਂਕਿ ਇੱਥੇ ਤਾਂ ਬੰਦ ਘਰਾਂ ਦੇ ਵਿੱਚ ਉਹ ਸਾਰਾ ਕੁਛ ਕਿੱਥੋਂ ਆ। ਕੁਦਰਤ ਤਾਂ ਬਾਹਰ ਜਾ ਕੇ ਖੇਤਾਂ ਦੇ ਵਿੱਚ ਤੇ ਲੰਬੀਆਂ ਸੜਕਾਂ ਦੇ ਵਿੱਚ ਤੇ ਇਕਾਂਤ ਦੇ ਵਿੱਚ ਹੀ ਪਤਾ ਲੱਗਦੀ ਆ ਕਿ ਕੁਦਰਤ ਦਾ ਅਹਿਸਾਸ ਕੀ ਆ ਤੇ ਕੁਦਰਤ ਦੀ ਬਿਊਟੀ ਕੀ ਆ ਤੇ ਕੁਦਰਤ ਨਾਲ ਗੱਲ ਕਰਨ ਦਾ ਅੰਦਾਜ਼ ਕੀ ਆ। ਸੋ ਇਹ ਸਾਰਾ ਕੁਛ ਤੁਸੀਂ ਮਾਣਦੇ ਹੋ, ਇਹ ਨਾ ਸੋਚਿਓ ਕਿ ਤੁਸੀਂ ਇਕੱਲੇ ਹੋ, ਤੁਸੀਂ ਤਾਂ ਸਾਰੇ ਕਾਇਨਾਤ ਨੂੰ ਨਾਲ ਲਈ ਫਿਰਦੇ ਹੋ। ਸੋ ਬਹੁਤ ਵਧੀਆ ਗੱਲ ਆ ਜੀ, ਇਸੇ ਤਰ੍ਹਾਂ ਪ੍ਰੋਗਰਾਮ ਇੰਜੋਏ ਕਰਦੇ ਰਹੋ ਤੇ ਮੇਰਾ ਸਾਥ ਦਿੰਦੇ ਰਹੋ। ਤੇ ਤੁਸੀਂ ਬਜ਼ਾਰਤ ਦਾ ਜਵਾਬ ਹਾਲੇ ਤੱਕ ਮੇਰੇ ਕੋਲ ਕਿਸੇ ਦਾ ਵੀ ਨਹੀਂ ਆਇਆ, ਚਲੋ ਕੋਈ ਗੱਲ ਨੀ ਜੀ। ਅੱਗੇ ਸਾਡੇ ਨਾਲ ਜੀ ਗੁਰਸੇਵਕ ਮਾਂਗੜ ਸਿੰਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਮੈਨੂੰ ਪੁੱਛਦੇ ਕੀ ਹਾਲ ਚਾਲ ਆ। ਹਾਲ ਚਾਲ ਵਧੀਆ, ਤੁਸੀਂ ਪੁੱਛ ਲਿਆ ਹੁਣ ਤਾਂ ਹੋਰ ਵੀ ਚੰਗਾ ਹੋ ਜਾਣਾ। ਕਹਿੰਦੇ ਕਿ ਅੱਜ ਸਿਡਨੀ ਦਾ ਮੌਸਮ ਵਧੀਆ ਜੀ, ਸ਼ੋਅ ਤੁਹਾਡਾ ਸੋਹਣਾ ਜੀ, ਤੁਸੀਂ ਬਹੁਤ ਚੁਲਬਲੇ ਓ ਬੋਬੀ ਜੀ, ਕਿਆ ਬਾਤ ਆ, ਗਾਣਾ ਲਾ ਦਿਓ ਅਥਰਾ ਸੁਭਾਨ ਦਾ ਧੰਨਵਾਦ। ਹਾਂਜੀ ਗਾਣਾ ਤੁਹਾਨੂੰ ਅਥਰਾ ਸੁਭਾਨ ਦਾ ਜ਼ਰੂਰ ਸੁਣਾਉਂਗੀ ਤੇ ਬਾਕੀ ਮੇਰੀ ਤਾਰੀਫ ਕਰਨ ਲਈ ਬਹੁਤ ਬਹੁਤ ਥੈਂਕ ਯੂ। ਵੈਸੇ ਗੁੱਸੇ ਵਾਲੀ ਵੀ ਬਹੁਤ ਆ ਮੈਂ ਤੇ ਤੁਸੀਂ ਸਾਰੇ ਚੰਗੇ ਹੋ। ਮੈਂ ਪਹਿਲਾਂ ਹੀ ਕਿਹਾ ਸੀ ਕਿ ਇਨਸਾਨ ਜਿੱਦਾਂ ਦਾ ਹੁੰਦਾ ਵਾ ਉਹਨੇ ਸਾਰੇ ਓਦਾਂ ਦੇ ਹੀ ਲੱਗਦੇ ਆ। ਤੁਸੀਂ ਸਾਰੇ ਜਿੰਨੇ ਵੀ ਸਾਨੂੰ ਸੁਣਦੇ ਹੋ ਸਾਰੇ ਸਾਡੇ ਰੱਬ ਵਰਗੇ ਸਰੋਤੇ ਤੇ ਬੜੇ ਹੀ ਚੰਗੇ ਹੋ। ਸੋ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਾ। ਗਾਣਾ ਤੁਸੀਂ ਫਰਮਾਇਸ਼ ਕੀਤੀ ਆ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਮੈਂ ਇੱਕ ਹੋਰ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਕਿ ਬ੍ਰਿਸਬਨ ਦੇ ਵਿੱਚ ਵੀ ਸਾਡੇ ਵਿਸਾਖੀ ਦਾ ਮੇਲਾ ਹੋ ਰਿਹਾ ਵਾ ਕੱਲ ਤੇ ਤੁਸੀਂ ਸਾਰੇ ਇਨਵਾਈਟਡ ਹੋ। ਅਗਰ ਤੁਸੀਂ ਆਉਣਾ ਚਾਹੋ ਤਾਂ ਜੀ ਮੋਸਟ ਵੈਲਕਮ ਆ। ਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ 80/120 80/120 ਲੈਂਕੇ ਰੋਡ ਟਾਈਗਮ ਕੁਈਨਜ਼ਲੈਂਡ ਦੇ ਵਿੱਚ ਆ ਤੇ ਬਹੁਤ ਵਧੀਆ ਵਾ ਜੀ। 8 ਵਜੇ ਸ਼ੁਰੂ ਹੋ ਜਾਣਾ ਸਵੇਰ ਦੇ ਤੇ 7 ਵਜੇ ਤੱਕ ਚੱਲਣਾ ਜੀ ਇਹ ਤੇ ਵਿੱਚ ਗਿੱਧਾ ਭੰਗੜਾ ਵੀ ਆ। ਬੱਚਿਆਂ ਦੇ ਲਈ ਵੀ ਗੇਮਸ ਆ, ਬੱਚਿਆਂ ਲਈ ਸੈਪਰੇਟ ਅਰੇਂਜਮੈਂਟ ਹੁੰਦਾ ਵਾ ਤੇ ਹੋਰ ਕਈ ਟੀਮਾਂ ਆ ਰਹੀਆਂ ਨੇ ਜੀ। ਖੂਬ ਮਸਤੀ ਹੋਊਗੀ। ਸੋ ਸਾਰੇ ਜਾਣੇ ਬ੍ਰਿਸਬਨ ਵਾਲਿਓ ਤੁਸੀਂ ਤਾਂ ਜ਼ਰੂਰ ਪਹੁੰਚਿਓ ਤੇ ਬਾਕੀ ਸਿਡਨੀ ਮੈਲਬੋਰਨ ਨਿਊਜ਼ੀਲੈਂਡ ਵਾਲੇ ਵੀ ਆਈ ਥਿੰਕ ਨਹੀਂ ਆ ਸਕਣਗੇ ਉਹ ਤਾਂ, ਪਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਜਿੱਥੋਂ ਜਿੱਥੋਂ ਵੀ ਪਹੁੰਚ ਸਕਦੇ ਹੋ ਜ਼ਰੂਰ ਪਹੁੰਚਿਓ ਜੀ। ਖੁੱਲਾ ਸੱਦਾ ਤੁਹਾਨੂੰ ਸਾਰਿਆਂ ਦੇ ਲਈ। ਤੁਸੀਂ ਤਾਂ ਸਾਨੂੰ ਨਹੀਂ ਸਾਧਦੇ ਹੁੰਦੇ ਪਰ ਅਸੀਂ ਸਾਧਦੇ ਹਾਂ ਤੁਹਾਨੂੰ। ਆਇਓ ਜ਼ਰੂਰ, ਹੈ ਨਾ। ਤੇ ਲਓ ਫਿਰ ਇੱਕ ਗਾਣਾ ਸੁਣ ਲੈਂਦੇ ਹਾਂ। ਗਾਣੇ ਤੋਂ ਬਾਅਦ ਦੇਖਦੇ ਹਾਂ ਤੁਹਾਡੇ ਮੈਸੇਜ ਕੀ ਆਇਆ, ਨਹੀਂ ਤਾਂ ਫਿਰ ਗਾਣਾ ਤੇ ਨਾਲ ਨਾਲ ਗੁਜ਼ਾਰੇ ਤਾਂ ਜਿਹੜੀ ਉਹ ਮੈਂ ਤੁਹਾਨੂੰ ਦੱਸ ਹੀ ਜਾਊਂਗੀ ਕਿਉਂਕਿ ਟਾਈਮ ਆ ਜਿਹੜਾ ਉਹ ਵੀ ਆਲਰੇਡੀ ਹੋ ਚੁੱਕਾ ਵਾ। ਗਾਣਾ ਲਾ ਦਈਏ ਜੀ ਇੱਕ, ਗਾਣੇ ਤੋਂ ਬਾਅਦ ਫਿਰ ਗੁਜ਼ਾਰੇ ਦੱਸ ਕੇ ਪ੍ਰੋਗਰਾਮ ਖਤਮ ਕਰਨ ਦਾ ਟਾਈਮ ਵੀ ਆ ਗਿਆ ਵਾ ਤੇ ਮੈਸੇਜ ਜਿਹੜੇ ਥੋੜੇ ਜਿਹੇ ਰਹਿ ਗਿਆ ਉਹ ਵੀ ਮੈਂ ਜ਼ਰੂਰ ਪੜ੍ਹ ਕੇ ਜਾਊਂਗੀ। ਲਓ ਜੀ ਫਿਰ ਮਿਲਦੇ ਹਾਂ ਪਿਆਰੇ ਜਿਹੇ ਗੀਤ ਤੋਂ ਬਾਅਦ।
ਲੱਗਣੇ ਗਈ ਸਾਲ ਮੇਰੀ ਮਾਂ ਨੂੰ ਨਾ ਦੱਸਿਓ ਮੇਰਾ ਕੀ ਹਾਲ ਮੇਰੀ ਮਾਂ ਨੂੰ ਨਾ ਦੱਸਿਓ ਨਾ ਕੁਝ ਵੀ ਜਾਗੇ ਮਾਂ ਦੀ ਜ਼ਿੰਦਗਾਨੀ ਖਾਤਰ ਰੱਖ ਲੈਣਾ ਸੱਚ ਲੁਕਾ ਕੇ ਨਿੰਮੇ ਦੇ ਪਿੰਡ ਲੁਹਾਰ ਕੇ ਦੱਸਿਓ ਨਾ ਕੁਝ ਵੀ ਜਾਗੇ ਯਾਰੋ ਅਣਭੋਲ ਮੇਰੀ ਮਾਂ ਜਾਵੇ ਨਾ ਡੋਲ ਮੇਰੀ ਮਾਂ ਯਾਰੋ ਅਣਭੋਲ ਮੇਰੀ ਮਾਂ ਜਾਵੇ ਨਾ ਡੋਲ ਮੇਰੀ ਮਾਂ ਐਸਾ ਕੋਈ ਖਿਆਲ ਮੇਰੀ ਮਾਂ ਨੂੰ ਨਾ ਦੱਸੇ ਮੇਰਾ ਕੀ ਹਾਲ ਮੇਰੀ ਮਾਂ ਨੂੰ ਨਾ ਦੱਸੇ ਮੇਰੇ ਪਰਦੇਸੀ ਵੀਰੋ ਵਤਨਾਂ ਨੂੰ ਜਾਣ ਵਾਲੇ ਓ ਮੇਰਾ ਕੀ ਹਾਲ ਮੇਰੀ ਮਾਂ ਨੂੰ ਨਾ ਦੱਸੇ ਮੇਰਾ ਕੀ ਹਾਲ ਮੇਰੀ
ਜੀ ਦੋਸਤੋ ਗਾਣਾ ਸੁਣ ਰਹੇ ਸੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਤੇ ਫਰਮਾਇਸ਼ ਕੀਤੀ ਸੀ ਜਗਤਾਰ ਨੇ ਪ੍ਰਿਸਨ ਤੋਂ ਲਾਓ ਜੀ ਫਿਰ ਗਾਣੇ ਦੀ ਫਰਮਾਇਸ਼ ਪੂਰੀ ਹੋ ਗਈ ਅਤੇ ਜਸਰਾਜ ਮਹਿੰਦਰ ਸਿੰਘ ਉਹਨਾਂ ਨੇ ਜਿਹੜਾ ਗਾਣਾ ਦੀ ਫਰਮਾਇਸ਼ ਕੀਤੀ ਸੀ ਆਵਾਜ਼ ਮਾਰ ਕੇ ਬੁਲਾ ਲਈ ਸੋ ਗਾਣਾ ਉਹ ਕਹਿੰਦੇ ਸੀ ਸਤਵਿੰਦਰ ਬੁੱਕੇ ਦਾ ਨਹੀਂ ਸੀ ਸਤਵਿੰਦਰ ਬੁੱਕੇ ਦਾ ਨਹੀਂ ਇਹ ਗੁਰਪ੍ਰੀਤ ਦੱਤ ਦਾ ਗਾਣਾ ਤੇ ਸਰਬਜੀਤ ਸਿੰਘ ਉਹਨਾਂ ਨੇ ਤੁਹਾਨੂੰ ਨਾ ਜੁਰਮਾਨਾ ਲਾਇਆ ਉਹ ਕਹਿੰਦੇ ਇੰਨਾ ਔਖਾ ਗਾਣਾ ਲੱਭਿਆ ਬੜਾ ਪੁਰਾਣਾ ਗਾਣਾ ਵਾ ਇਹ ਤੇ ਗਾਣਾ ਸੋਹਣਾ ਵਾ ਥੋੜਾ ਸੈਡ ਸੌਂਗ ਆ ਜ਼ਰੂਰ ਪਲੇ ਕਰਾਂਗੇ ਤੇ ਹੁਣ ਤੁਹਾਨੂੰ ਜੁਰਮਾਨੇ ਦੇ ਲਈ ਉਹਨਾਂ ਨਾਲ ਗੱਲਬਾਤ ਕਰਨੀ ਪੈਣੀ ਹੈ ਤੁਸੀਂ ਗੱਲ ਕਰ ਲਿਓ ਜੀ ਉਹਨਾਂ ਨਾਲ ਤੇ ਤੁਹਾਡਾ ਜੁਰਮਾਨਾ ਤੁਹਾਡੇ ਤੱਕ ਪਹੁੰਚਦਾ ਹੋਊਗਾ ਤੇ ਨੈਕਸਟ ਟਾਈਮ ਫਿਰ ਸਹੀ ਸਹੀ ਗਾਣੇ ਦਾ ਹਨਾ ਦੱਸਿਓ ਵੀ ਕਿਹੜਾ ਗਾਣਾ ਤੇ ਕਿਹੜੇ ਸਿੰਗਰ ਦਾ ਮਜ਼ਾਕ ਕਰਦੀ ਹਾਂ ਸੀਰੀਅਸ ਨਾ ਲੈ ਜਿਓ ਤੇ ਲਓ ਜੀ ਫਿਰ ਅੱਗੇ ਆਪਣੇ ਨਾਲ ਜਤਿੰਦਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਆ ਜੀ ਉਹਨਾਂ ਨੇ ਇੱਕ ਫੋਟੋ ਭੇਜੀ ਤੇ ਨਾਲ ਹੀ ਲਿਖਿਆ ਕਿ ਔਕਾਤ ਤੇਰੀ ਮਿੱਟੀ ਬੰਦਿਆ ਕਾਹਤੋਂ ਬਣਦਾ ਏ ਸੰਗ ਮਰ ਮਰ ਮੁੱਲ ਮਿੱਟੀ ਦਾ ਵੀ ਪੈ ਜਾਂਦਾ ਬਸ ਕਰਮ ਤੂੰ ਚੰਗੇ ਕਰ ਕਿਆ ਬਾਤ ਆ ਜੀ ਵਾਕਈ ਕਰਮ ਚੰਗੇ ਹੋਣਗੇ ਤਾਂ ਮੁੱਲ ਆਪੇ ਹੀ ਪੈ ਜਾਣਾ ਨਹੀਂ ਤਾਂ ਫਿਰ ਇਨਸਾਨ ਮਿੱਟੀ ਆ ਤੇ ਮਿੱਟੀ ਹੀ ਬਣ ਜਾਣਾ ਮਾਂ ਤੇ ਇਸੇ ਲਈ ਵੀ ਕਹਿੰਦੇ ਹੁੰਦੇ ਆ ਨਾ ਕਿ ਨੇਕੀ ਕਰ ਤੇ ਕੂਏ ਨੇ ਪਾ ਡਾਲ ਸੋ ਇਸ ਲਈ ਚੰਗੇ ਕੰਮ ਕਰਦੇ ਜਾਓ ਤੇ ਬਾਕੀ ਹੁਣ ਪ੍ਰੋਗਰਾਮ ਦਾ ਟਾਈਮ ਆ ਜਿਹੜਾ ਕਾਫੀ ਜਿਆਦਾ ਲੰਘ ਚੁੱਕਾ ਜੀ ਉੱਪਰ 10-15 ਮਿੰਟ ਉੱਪਰ ਮੇਰੇ ਖਿਆਲ ਹੋ ਚੁੱਕੇ ਆ ਤੇ ਤੁਸੀਂ ਤਾਂ ਮੈਨੂੰ ਲੱਗਦਾ ਨੀ ਕਿ ਮੈਨੂੰ ਜਾਣ ਨੂੰ ਕਹੋਗੇ ਮੈਨੂੰ ਆਪ ਹੀ ਕਹਿਣਾ ਪੈਣਾ ਵੀ ਚੰਗੋ ਵੀ ਹੁਣ ਮੈਂ ਚੱਲਦੀ ਹਾਂ ਚਾਹੇ ਉਹਨਾਂ ਦਾ ਤਾਂ ਮੈਨੂੰ ਆਪ ਹੀ ਕਹਿਣਾ ਪੈਣਾ ਵਾ ਹਨਾ ਤੇ ਗਾਣਾ ਮੇਰੇ ਖਿਆਲ ਦੇ ਵਿੱਚ ਇੱਕ ਮੈਂ ਪਲੇ ਜ਼ਰੂਰ ਕਰਕੇ ਜਾਊਂਗੀ ਉਹ ਵੀ ਮੇਰੀ ਪਸੰਦ ਆ ਤੇ ਨਾਲੇ ਉਸੇ ਦੇ ਵਿੱਚ ਹੀ ਆ ਜੀ ਬੁਜ਼ਾਰਤ ਦਾ ਜਵਾਬ ਬੁਜ਼ਾਰਤ ਮੈਂ ਤੁਹਾਨੂੰ ਪਾਈ ਸੀ ਕਿ ਕਾਲੀ ਹੈ ਪਰ ਕਾਗ ਨਹੀਂ ਲੰਬੀ ਹੈ ਪਰ ਨਾਗ ਨਹੀਂ ਉਹ ਹੁੰਦੀ ਹੈ ਜੀ ਪਰਾਂਦੀ ਪਰਾਂਦੀ ਕਾਲੀ ਹੈ ਪਰ ਕਾਗ ਨਹੀਂ ਲੰਬੀ ਹੈ ਪਰ ਨਾਗ ਨਹੀਂ ਤੇ ਵੈਸੇ ਗਾਣੇ ਵੀ ਕਾਫੀ ਆਏ ਆ ਨਾ ਪਰਾਂਦੇ ਤੇ ਸੱਪ ਤੇ ਸੱਪ ਦੇ ਨਾਲ ਕੰਪੈਰੀਜ਼ਨ ਕਰਦੇ ਆ ਜੀ ਗੁੱਤ ਦਾ ਤੇ ਲਓ ਫਿਰ ਮਿਸ ਪੂਜਾ ਦਾ ਆਈ ਥਿੰਕ ਇਹ ਵੀ ਗਾਣਾ ਤੇ ਕਿਉਂਕਿ ਆਪਾਂ ਗਾਣੇ ਗੱਲਬਾਤ ਦਾ ਕੌਰਬੀ ਦਾ ਜੀ ਕੌਰਬੀ ਦਾ ਮਿਸ ਪੂਜਾ ਨਾ ਦਾਦਾ ਨੀ ਹੈਗਾ ਕੌਰਬੀ ਦਾ ਗਾਣਾ ਮਾ ਪਰਾਂਦਾ ਬੜਾ ਹੀ ਪਿਆਰਾ ਸੀ ਗਾਣਾ ਮਾ ਤੇ ਬਜ਼ਾਰੇ ਦਾ ਜਵਾਬ ਵੀ ਇਹੀ ਆ ਦੇਖ ਲੋ ਅੱਜ ਤੁਹਾਡੇ ਤੋਂ ਕਿਸੇ ਤੋਂ ਵੀ ਮੇਰੀ ਬਜ਼ਾਰੇ ਤੋਂ ਪੁੱਜੀ ਨੀ ਗਈ ਸੋ ਹਨਾ ਅੱਜ ਮੈਂ ਹੀ ਵਿਨਰ ਆ ਤੇ ਗਾਣਾ ਵੀ ਫਿਰ ਮੇਰੀ ਪਸੰਦ ਦਾ ਲੱਗਣਾ ਚਾਹੀਦਾ ਵਾ ਤੇ ਬਾਕੀ ਤੁਹਾਡੀਆਂ ਨਰਮਾਇਸ਼ਾਂ ਦੇ ਗਾਣੇ ਵੀ ਮੈਂ ਛੱਡ ਕੇ ਜਾ ਰਹੀ ਹਾਂ ਅਗਲੇ ਹਫ਼ਤੇ ਫਿਰ ਮਿਲਾਂਗੇ ਪਰ ਜਾਣ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਆਪਾਂ ਗੱਲ ਕੀਤੀ ਸੀ ਕਿ ਲਾਈਫ ਦੇ ਵਿੱਚ ਬਹੁਤ ਲੋਕ ਮਿਲਦੇ ਆ ਤੇ ਬਹੁਤ ਵਧੀਆ ਐਕਸਪੀਰੀਅੰਸ ਦੇ ਕੇ ਜਾਂਦੇ ਆ ਚੰਗੇ ਤੇ ਮਾੜੇ ਸਿਖਾ ਕੇ ਜ਼ਰੂਰ ਜਾਂਦੇ ਆ ਤੇ ਉਸ ਸਿੱਖਿਆ ਨੂੰ ਤੁਸੀਂ ਕਿੱਦਾਂ ਆਪਣੀ ਲਾਈਫ ਦੇ ਵਿੱਚ ਅਪਲਾਈ ਕਰਨਾ ਵਾ ਉਹ ਡਿਪੈਂਡ ਕਰਦਾ ਤੁਹਾਡੇ ਤੇ ਪਰ ਚਲੋ ਮੈਨੂੰ ਲੱਗਦਾ ਤੁਹਾਨੂੰ ਤਾਂ ਸਾਰਿਆਂ ਦੇ ਨਾਲ ਕੋਈ ਏਦਾਂ ਦਾ ਬੈਡ ਐਕਸਪੀਰੀਅੰਸ ਨਹੀਂ ਹੋਇਆ ਜਾਂ ਫਿਰ ਤੁਸੀਂ ਕੰਮਾਂ ਕਾਰਾਂ ਚ ਬਿਜ਼ੀ ਹੋ ਜਾਂ ਫਿਰ ਤੁਸੀਂ ਦੱਸਣਾ ਨੀ ਚਾਹੁੰਦੇ ਕਿਉਂਕਿ ਕੁਝ ਵੀ ਹੋਇਆ ਹਿੰਮਤ ਚਾਹੀਦੀ ਆ ਦੱਸਣ ਦੇ ਲਈ ਹੁਣ ਕਹੂੰਗੀ ਚੈਲੰਜ ਕਰਦੀ ਆ ਕੁੜੀ ਕਰਕੇ ਜਾਊਂਗੀ ਚੈਲੰਜ ਤਾਂ ਤੁਸੀਂ ਨੈਕਸਟ ਟਾਈਮ ਜ਼ਰੂਰ ਕੁਛ ਨਾ ਕੁਛ ਲਿਖ ਕੇ ਭੇਜਿਆ ਕਰੋਗੇ ਨਾ ਤੇ ਚਲੋ ਕੋਈ ਨਾ ਹਾਸਿਆਂ ਦੇ ਘਰ ਵਸਦੇ ਹੁੰਦੇ ਆ ਹਾਸੇ ਵਸਦੇ ਰਹੋ ਪਰ ਇੰਨਾ ਜ਼ਰੂਰ ਕਹੂੰਗੀ ਤੁਹਾਡੇ ਹਾਸਿਆਂ ਦੇ ਪਿੱਛੇ ਦਾ ਦਰਦ ਜੋ ਵੀ ਇਨਸਾਨ ਪਛਾਣ ਲੂਗਾ ਨਾ ਉਹ ਇਨਸਾਨ ਜ਼ਿੰਦਗੀ ਭਰ ਦਾ ਸਰਮਾਇਆ ਹੋਊ, ਹੀਰੇ ਵਰਗਾ ਇਨਸਾਨ ਹੋਊਗਾ ਤੁਹਾਡੀ ਲਾਈਫ ਦਾ, ਤੇ ਕਦੇ ਵੀ ਉਸ ਇਨਸਾਨ ਤੋਂ ਮੁਨਕਰ ਨਾ ਹੋਇਓ ਤੇ ਕਦੇ ਵੀ ਉਸ ਇਨਸਾਨ ਨੂੰ ਆਪਣੀ ਜ਼ਿੰਦਗੀ ਚ ਜਾਣ ਨਾ ਦਿਓ। ਸੋ ਪਰ ਐਸੇ ਇਨਸਾਨ, ਐਸੇ ਲੋਕ ਬਹੁਤ ਹੀ ਘੱਟ ਮਿਲਦੇ ਆ। ਸੋ ਪ੍ਰੋਗਰਾਮ ਖਤਮ ਕਰਨਾ ਸੀ, ਜਾਣ ਤੋਂ ਪਹਿਲਾਂ ਇੰਨਾ ਜ਼ਰੂਰ ਹੋਰ ਕਹੂੰਗੀ ਕਿ ਮਤ ਰੋਕਣਾ ਆਪਣੇ ਬੜਤੇ ਹੋਏ ਕਦਮੋ ਕੋ ਤੂੰ, ਮਤ ਰੋਕਣਾ ਆਪਣੇ ਬੜਤੇ ਹੋਏ ਕਦਮੋ ਕੋ ਤੂੰ, ਮੁਝੇ ਅੱਛਾ ਨਹੀਂ ਲੱਗਦਾ ਤੇਰਾ ਰੁਕ ਜਾਣਾ ਇਹ ਜ਼ਿੰਦਗੀ। ਸੋ ਜ਼ਿੰਦਗੀ ਆਪਣੀ ਚਾਲੇ ਚੱਲਦੀ ਰਹਿੰਦੀ ਆ ਤੇ ਟਾਈਮ ਵੀ ਆਪਣੀ ਚਾਲੇ ਚੱਲਦਾ ਰਹਿੰਦਾ ਤੇ ਮੈਨੂੰ ਵੀ ਹੁਣ ਆਪਣੀ ਚਾਲੇ ਚੱਲਣਾ ਹੀ ਪੈਣਾ ਵਾ। ਸੋ ਚੱਲਦੀ ਹਾਂ ਜੀ, ਅਗਲੇ ਹਫ਼ਤੇ ਅਗਲੇ ਸ਼ੁੱਕਰਵਾਰ 8 ਤੋਂ 10 ਦਿਨੀ ਸਮੇਂ ਮੁਤਾਬਕ ਫਿਰ ਤੁਹਾਡੇ ਰੂਬਰੂ ਹੋਵਾਂਗੇ ਕੁਛ ਨਵੀਆਂ ਗੱਲਾਂ ਦੇ ਨਾਲ ਤੇ ਕੁਛ ਨਵੇਂ ਖਿਆਲਾਤ ਦੇ ਨਾਲ। ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ, ਕਿਉਂਕਿ ਬਹੁਤ ਕੁਛ ਹੈ ਅਭੀ, ਪਿਕਚਰ ਬਾਕੀ ਹੈ ਮੇਰੇ ਦੋਸਤ। ਮੈਂ ਚੱਲਦੀ ਹਾਂ ਜੀ, ਤਦ ਤੱਕ ਦੇ ਲਈ ਰੱਬ ਰਾਖਾ।
ਜੁੱਤੀ ਪਟਿਆਲੇ ਦੀਆਂ ਲਾਹੌਰ ਦੀਆਂ ਵਾਲੀਆਂ, ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦਾ ਨਾਲੀਆਂ, ਗੁੱਤ ਦਾ ਪਰਾਂਦਾ ਛੱਕੀ ਫੜਕਣ ਨਾ ਦੇ ਦੇ ਚਿੜੀਆਂ, ਬੁੱਲੀਆਂ ਦਾ ਸੁਲਫੀ ਹਾਸਾ ਲੋਰਾਂ ਜਿਉਂ ਪੱਗਦੀਆਂ ਚੜੀਆਂ, ਨਜ਼ਰਾਂ ਤੋਂ ਡਰਦੀ ਰੱਖਾਂ ਕਰਕੇ ਬੰਦ ਬਾਰੀਆਂ, ਅੱਖਾਂ ਵਿੱਚ ਪਾਊਡਰ ਸਾਰਾ ਕੁੰਡਲਾਂ ਵੇਖ ਕਾਲੀਆਂ, ਅੱਖਾਂ ਵਿੱਚ ਪਾ